लहरा प्रोग्राम लेके जल्द हाजिर हो रहे हैं। कृपा करके थोड़ा इंतजार करो। प्रोग्राम लेके जल्द हाजिर हो रहे हैं। कृपा करके थोड़ा इंतजार करो।
मुड़की आवांगे दिन चू रिहा बाकी इन्हें लफ्जां दी साडे ना तार छड़ी यार आए ना गड्डियां गुजर गईयां असा स्टेशन ते उमर गुजार छड़ी उमरां दे इस पड़ा चो कुछ पल तुहाडे नाल हरमा रेडियो दे वेड़े लेके आ रही हां मैं तुहाडी दोस्त बॉबी सिद्धू प्रेसमैन तो प्रोग्राम लहरां दे सांग सांग जी हां हरेक शुक्रवार सवेरे 8 तो 10 गल्लां मेरियां ते गीत तुहाडे तुहाडी आमद ही साडी खुशी है सो मिल बैठांगे हरेक शुक्रवार 8 तो 10 प्रोग्राम लहरां दे सांग लहरां दे सांग
ਇਹ ਰੰਗ ਸੋਹਣਿਆ ਰੌਣਕ ਦੇ ਇਹ ਰੰਗ ਸੋਹਣਿਆ ਰੌਣਕ ਦੇ ਇਹ ਕੌਣ ਕਿਸੇ ਤੋਂ ਮੰਗ ਸਕਦਾ ਤੇ ਬਸ ਰੰਗਣ ਵਾਲੇ ਰੰਗ ਸਕਦਾ ਤੇ ਲਓ ਜੀ ਰੌਣਕ ਦੇ ਇਹਨਾਂ ਰੰਗਾਂ ਦੇ ਨਾਲ ਹਾਜ਼ਰਾਂ ਲੈ ਕੇ ਅੱਜ ਦੀ ਸਵੇਰ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਨਿੰਦ ਤੋਂ ਤੇ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਸਾਰੀਆਂ ਦੁਆਵਾਂ ਤੇ ਅਰਦਾਸ ਦੁਆ ਕਰਦੇ ਹਾਂ ਕਿ ਦਿਨ ਦੀ ਹਰ ਸ਼ੁਰੂਆਤ ਹਰ ਦਿਨ ਦੀ ਹਰ ਸ਼ੁਰੂਆਤ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਤੇ ਤੁਹਾਡੇ ਲਈ ਬਹੁਤ ਸਾਰੀਆਂ ਮਿਹਨਤਾਂ ਲੈ ਕੇ ਆਵੇ ਤੇ ਲਓ ਜੀ ਫਿਰ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਸਾਡੇ ਵੱਲੋਂ ਕਬੂਲ ਕਰੋ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਹਾਲ ਚਾਲ ਬਿਲਕੁਲ ਵਧੀਆ ਹੋਊਗਾ ਕੰਮ ਕਾਰਾਂ ਤੇ ਚੱਲ ਪਏ ਹੋਵੋਗੇ ਤੁਸੀਂ ਸਾਰੇ ਹਨਾ ਤੇ ਕਿਤੇ ਕਿਤੇ ਅੱਜ ਫਰਾਈਡੇ ਆ ਤੇ ਕਿਤੇ ਕਿਤੇ ਅੱਜ ਵੀਰਵਾਰ ਵੀ ਹੈਗਾ ਹਨਾ ਚਲੋ ਕੱਲ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਇਹ ਕੁਦਰਤ ਦੇ ਰੰਗ ਆ ਹਨਾ ਕਿਤੇ ਸੁਬਹਾ ਵਾ ਤੇ ਕਿਤੇ ਸ਼ਾਮ ਆ ਕਿਤੇ ਧੁੱਪ ਆ ਤੇ ਕਿਤੇ ਰਾਤ ਆ ਸੋ ਕੁਦਰਤ ਦੇ ਇਹਨਾਂ ਰੰਗਾਂ ਦੇ ਨਾਲ ਚਲੋ ਜੀ ਫਿਰ ਕਰਦੇ ਹਾਂ ਸ਼ੁਰੂਆਤ ਆਪਣੇ ਦਿਨ ਦੀ ਤਰੀਕ ਤੋਂ ਸੋ ਤਰੀਕ ਹੋ ਚੁੱਕੀ ਹੈ ਜੀ ਅੱਜ 1 ਨਵੰਬਰ ਤੇ ਸਾਲ ਚੱਲ ਰਿਹਾ 2019 ਜਿਹੜਾ ਕਿ ਬਸ ਥੋੜੇ ਕੁ ਹੀ ਦਿਨਾਂ ਦਾ ਮਹਿਮਾਨ ਰਹਿ ਗਿਆ ਕਿਉਂਕਿ ਨਵੰਬਰ ਦੇ ਅੱਧ ਦੇ ਵਿੱਚੋਂ ਤਾਂ ਬਸ ਸ਼ੁਰੂ ਹੋ ਜਾਂਦੀ ਹੈ ਜੀ ਕ੍ਰਿਸਮਿਸ ਦੀਆਂ ਤਿਆਰੀਆਂ ਦੇ ਵਿੱਚ ਤੇ ਪਤਾ ਨੀ ਲੱਗਦਾ ਫਿਰ ਦਿਨ ਕਦੋਂ ਲੰਘ ਜਾਂਦਾ, ਕੰਮ ਕਾਰ ਵੀ ਸਾਰੇ ਬਿਜ਼ੀ ਹੋ ਜਾਂਦੇ ਆ, ਤੇ ਜਦੋਂ ਟਾਈਮ ਬਿਜ਼ੀ ਹੋਵੇ ਤੇ ਕੰਮ ਕਾਰ ਬਿਜ਼ੀ ਹੋਣ ਤਾਂ ਫਿਰ ਉਦੋਂ ਜਿਹੜੇ ਦਿਨ ਆ ਉਹ ਘੰਟਿਆਂ ਦੇ ਵਿੱਚ ਹੀ ਲੰਘ ਜਾਂਦੇ ਆ। ਤੇ ਲਓ ਜੀ ਫਿਰ ਮੌਸਮ ਦੀ ਗੱਲ ਕਰਦੇ ਆ ਤਾਂ ਬ੍ਰਿਸਬੇਨ ਦਾ ਮੌਸਮ ਤਾਂ ਬੜਾ ਵਧੀਆ ਜੀ, ਪੰਛੀਆਂ ਦੀ ਚਹਿਚਹਾਟ ਦੇ ਵਿੱਚ ਅੱਜ ਦਾ ਦਿਨ ਥੋੜਾ ਜਿਹਾ ਠੰਡਾ ਵੀ ਹੈ ਤੇ ਥੋੜਾ ਜਿਹਾ ਗਰਮ ਵੀ ਹੈ, ਜਾਣੀ ਕਿ ਰੁੱਖਾ ਮਿੱਸਾ ਜਿਹਾ ਦੇਣਾ ਹਨਾ। ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਜ਼ਰੂਰ ਦੱਸਿਓ। ਤੇ ਟਾਈਮ ਹੋ ਚੁੱਕਾ ਜੀ ਹੁਣ 7:08 ਹੋ ਚੁੱਕੇ ਸਾਡੇ ਬ੍ਰਿਸਬੇਨ ਦੇ ਵਿੱਚ, ਪਰ ਸਿਡਨੀ ਸਮੇਂ ਮੁਤਾਬਕ 8:08 ਹੋ ਚੁੱਕੇ ਆ। ਤੇ ਆਪਣਾ ਹੀ ਸਾਥ 10 ਵਜੇ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। ਤੇ ਬਸ ਤੁਸੀਂ ਵੀ ਚਲੇ ਆਓ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ, ਰਲ ਮਿਲ ਕੇ ਬੈਠਾਂਗੇ, ਰਲ ਮਿਲ ਕੇ ਗੱਲਾਂ ਕਰਾਂਗੇ ਤੇ ਰਲ ਮਿਲ ਕੇ ਰੌਣਕਾਂ ਲਾਵਾਂਗੇ। ਉਹ ਕਹਿੰਦੇ ਹੁੰਦੇ ਆ ਨਾ ਕਿ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਦੂਰ ਕਰਨੀਆਂ ਨੇ ਹਨਾ। ਸੋ ਕੁਝ ਗੱਲਾਂ ਦੁਨੀਆਦਾਰੀ ਦੀਆਂ, ਕੁਝ ਗੱਲਾਂ ਹਾਸੇ ਮਜ਼ਾਕ ਦੀਆਂ, ਕੁਝ ਬੁਝਾਰਤਾਂ ਤੇ ਕੁਝ ਚੁਟਕਲੇ ਤੇ ਕੁਝ ਖਬਰਾਂ, ਸਾਰੇ ਕਾਸੇ ਦਾ ਸੁਮੇਲ ਆ ਜੀ ਪ੍ਰੋਗਰਾਮ ਲਹਿਰਾਂ। ਤੇ ਲਹਿਰਾਂ ਲੱਗਦੀਆਂ ਨੇ ਤੁਹਾਡੇ ਆਉਣ ਦੇ ਨਾਲ ਹੀ। ਤੇ ਸੁਣਦੇ ਆ ਜੀ ਪ੍ਰੋਗਰਾਮ ਦਾ ਪਹਿਲਾ ਗਾਣਾ ਤੇ ਉਸ ਤੋਂ ਬਾਅਦ ਚ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ। ਪਰ ਤੁਸੀਂ ਬਸ ਕਰ ਲਓ ਰੇਡੀਓ ਆਨ ਤੇ ਚਲੇ ਆਓ ਫਟਾਫਟ ਹਰਮਾ ਰੇਡੀਓ ਦੇ ਵਿਹੜੇ। ਪਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ। लो जी गाना सुन रहे सी तुसी कड़ा ते हनी सिद्धू दी आवाज दे विच। सो वाकई जी कड़ा देखण नूं तां लगदा कि शायद लोहे दा कड़ा, पर इह किन्नियां कुर्बानियां दे नाल मिलिया ते इसकी कहानी की है सानू सारियां नूं ही पता वा। ते लो जी फिर प्रोग्राम दे विच इक वारी फिर तो सारियां दा स्वागत आ, ते तुसी भी प्रोग्राम दे विच शामिल हो सकते हो। तुहाडा अपना शो आ, किद्दां हो सकते हो जी? बिलकुल टेलीग्राम दे जरिए ते जां फिर ईमेल दे जरिए। सो टेलीग्राम दा नंबर है जी साडा +917508014489 ते ईमेल कर सकते हो request@harmanradio.com ते। ते लो फिर प्रोग्राम दी शुरुआत हो चुकी है, गाने थानू आपां सुनाई जाने आ, ते बाकी अज थोड़ी जी लेट हो गई सी ओदा चलो कोई गल नहीं है ना, किते गलती च भुलेखा पै जांदा वा, ते नहीं जी थोड़ी जी प्रॉब्लम आ गई सी तां करके थोड़े जे लेट हो गए सी, ते उसदे लई माफी चाहुंदे आ, पर कोई चक्कर नहीं है ना, किते किते इदां हो ही जांदा वा। ते शमशेर सिंह बराड़ ते सत श्री अकाल बुला रहे आ ते कहिंदे वेलकम जी। क्या बात आ, इन्ना सोहना वेलकम हुंदा वा, फिर तां मैं रोज ही आ जा करूंगी है ना। थैंक यू जी, प्रोग्राम दे विच तुहाडा भी सारयां दा स्वागत आ। ते अपनी अपनी पसंद दे तुसी गाने सुनना चाहुंदे हो तां जरूर सानू भेजिया करो, फरमाइश तुहाडी मैं जरूर पूरी करूंगी। हां अगे पिछे हो जांदी आ, कई वारी आई भी हुंदा वा भी कोई गाना रह जांदा वा, ते मैं कह दिंदी हुंदी आ कि अगले हफ्ते आपां स्टार्टिंग तों वो गाणा ही प्ले करांगे, पर मैं इदां नहीं हुंदा कि गाणा प्ले नहीं करदी है ना। ते गाने तुहाडे सारयां दे आपां जरूर प्ले करांगे, ते खबरां बारे गलबात भी मिंटू बराड जी नाल करांगे, जिहड़े कि थोड़े टाइम तक ही साडे नाल प्रोग्राम दे विच शामिल हो जाणगे। ते आपां पिछली बार एक बुझारत सानू पाई सी बसी पठाणा वालिआं ने, मैनूं याद बाद च आया कि तुसी सारयां दे रौले गोले दे विच ओह बुझारत नूं सारयां ने भलाई दित्ता है ना, ते ओह बुझारत दा जवाब किसे ने दित्ता ही नहीं, देणा की सी पता ही नहीं सी ओह बुझारत दा जवाब की आ है ना। चलो कोई गल नहीं, ते ओ बजारे दा आपां अज फिर दोबारा लभनी पैणी आ, बड़ी मेहनत करनी पैणी आ है ना। चल कोई गल नहीं, मेहनत तां हुण करनी पैणी आ, बगाने मुल्कां दे विच जदों आया इत्थे कोई चीज सौखी तां मिलदी नहीं। ते हुण जिद्दां नैट दी प्रॉब्लम आ गई सी थोड़ी जी, ते भाजी मैनूं कहिंदे उहनूं बंद ऑन ऑफ करके भी बंद करके चला लो, ते ओह थोड़ा जिहा टाइम लग गया। भाजी मैनूं कहिंदे मैं सोचिया खानी बहुवी बिजली नाल ही लग गई, मैं कहा ना ना ओह तारा ना कित्थों बिजली ना कित्थों लगना। ओह कहिंदी भाई तू पासे रह ते अगे साह जे आधारे लै लै तुरदी आ है ना। मैं कह नहीं ओदा ही टाइम लग गया सी, मैं कह रीस्टार्ट होने नूं टाइम लाउंदा। सो इदां ही आ जी लाइफ दे विच, चलो मजाक करदी सी, हासा मजाक चलदा ही रहना वा। ते तुसी भी बस जी आ जाओ, ते आपां फिर प्रोग्राम दे विच रौनकां लावांगे, गल्लां बातां भी मारांगे, कहानियां भी सुनावांगे, बातां भी पावांगे। ते इक मुहावरे जिद्दां आपां पाउने हुंदे आ कि किसे गल दा की मतलब आ, पिछली बार आपां पाई सी कि अन्नी बिल्ली जलेबियां दी राखी, सो ओहदे बारे ਤਾਂ ਚਲੋ ਸਾਨੂੰ ਪਤਾ ਲੱਗ ਹੀ ਗਿਆ ਸੀਗਾ, ਕਾਫੀ ਜਾਣਿਆਂ ਨੇ ਉਸਦਾ ਜਵਾਬ ਵੀ ਸਾਨੂੰ ਭੇਜਤਾ ਸੀ, ਪਰ ਇਸ ਵਾਰੀ ਵੀ ਆਪਾਂ ਜ਼ਰੂਰ ਕੁਛ ਨਾ ਕੁਛ ਤਾਂ ਕਰਾਂਗੇ ਨਾ। ਤੇ ਚਲੋ ਆਪਾਂ ਸ਼ੁਰੂ ਦੇ ਵਿੱਚ ਹੀ ਪਾ ਦਿੰਦੇ ਹਾਂ ਤਾਂ ਕਿ ਤੁਹਾਡੇ ਕੋਲ ਇਨਫ ਟਾਈਮ ਹੋਊਗਾ, ਤੇ ਬਾਕੀ ਜੇ ਮਿੰਟੂ ਭਾਜੀ ਨੂੰ ਪਤਾ ਹੋਇਆ ਉਹ ਵੀ ਜ਼ਰੂਰ ਦੱਸ ਦੇਣਗੇ ਹੈ ਨਾ। ਉਹ ਕਹਿੰਦੇ ਹੁੰਦੇ ਨੇ ਕਿ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ, ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ, ਇਹ ਤੁਸੀਂ ਮੈਨੂੰ ਦੱਸ ਦਿਓ ਵੀ ਇਹਦਾ ਕੀ ਮਤਲਬ ਹੁੰਦਾ ਵਾ। ਇਹ ਮੈਂ ਅੱਜ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਪਾਤੀ ਆ, ਤੇ ਲਓ ਫਿਰ ਅੱਜ ਗਾਣੇ ਵੀ ਬਹੁਤ ਸੋਹਣੇ ਸੋਹਣੇ ਲੈ ਕੇ ਆਈ ਆ। ਇੱਕ ਗਾਣਾ ਬੜਾ ਵਧੀਆ ਵਾ ਜੀ, ਉਹ ਮੈਂ ਤੁਹਾਨੂੰ ਸਾਰਿਆਂ ਨੂੰ ਬਾਅਦ ਚ ਸੁਣਾਉਂਗੀ ਥੋੜਾ ਜਿਹਾ ਖਬਰਾਂ ਤੋਂ ਬਾਅਦ, ਪਰ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ। ਮੌਸਮ ਤੁਹਾਡੇ ਸ਼ਹਿਰਾਂ ਦਾ ਕਿੱਦਾਂ ਕਿੱਦਾਂ ਦਾ ਵਾ ਉਹ ਜ਼ਰੂਰ ਦੱਸਿਓ, ਕਿਉਂਕਿ ਕਿਤੇ ਕਿਤੇ ਨਾ ਇੱਦਾਂ ਹੁੰਦਾ ਵੀ ਕਈ ਕਿਤੇ ਜਿੱਦਾਂ ਹੁਣ ਬਾਹਲਾ ਸੋਹਣਾ ਮੌਸਮ ਹੋਵੇ, ਜਿੱਦਾਂ ਹੁਣ ਬ੍ਰਿਸਬਨ ਦੇ ਵਿੱਚ ਗਰਮੀ ਪੈਂਦੀ ਆ, ਮੈਲਬੋਰਨ ਦੇ ਵਿੱਚ ਥੋੜੀ ਠੰਡ ਹੁੰਦੀ ਆ, ਤਾਂ ਬੜੀ ਜੈਲਸੀ ਜੀ ਫੀਲ ਹੁੰਦੀ ਆ ਵੀ ਹਾਈ ਅਸੀਂ ਗਰਮੀ ਚ ਮਰਦੇ ਹਾਂ, ਇਹਨਾਂ ਦੀ ਕਿੰਨਾ ਸੋਹਣਾ ਮੌਸਮ ਆ ਹਨਾ। ਤੇ ਚਲੋ ਸਿਡਨੀ ਵਾਲਿਆਂ ਦੇ ਵਿੱਚ, ਸਿਡਨੀ ਵਾਲੇ ਤਾਂ ਬੇਚਾਰੇ ਚਲੋ ਸਾਡੇ ਵਰਗੇ ਹੀ ਆ ਹਨਾ, ਹੁਣ ਉੱਥੇ 20 degrees ਹੈਗਾ ਵਾ ਟੈਂਪਰੇਚਰ ਆ, ਤੇ ਸੈਟਰਡੇ ਪਰ ਉਹਨਾਂ ਦੇ ਸਟੋਮ ਦੀ ਵਾਰਨਿੰਗ ਦਿੱਤੀ ਹੋਈ ਆ, ਸੰਡੇ ਵੀ ਮੀਂਹ ਪਊਗਾ ਤੇ ਮੰਡੇ ਟਿਊਸਡੇ ਤੱਕ ਚਲੋ ਓਕੇ ਹੀ ਆ। ਤੇ ਕੈਨਬਰਾ ਦੇ ਵਿੱਚ ਹੁਣ ਦਾ ਜਿਹੜਾ ਟੈਂਪਰੇਚਰ ਆ ਉਹ 17 ਵਾ, ਤੇ ਅੱਜ ਦਿਨੇ 31 ਤੱਕ ਜਾਊਗਾ ਜੀ। ਤੁਹਾਡੇ ਮੈਲਬੋਰਨ ਦੇ ਵਿੱਚ 24 ਆ। ਤੇ ਲਓ ਜੀ ਫਿਰ ਬ੍ਰਿਸਬਨ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਮੌਸਮ ਕਿੱਦਾਂ ਦਾ, ਮੌਸਮ ਦੇ ਹਿਸਾਬ ਕਿਤਾਬ ਨਾਲ ਤਾਂ ਚਲੋ ਖੈਰ ਆਪਾਂ ਕਿਤੇ ਠੰਡ ਕਿਤੇ ਗਰਮੀ ਆ, ਗਰਮੀ ਦਾ ਮੌਸਮ ਆ ਤਾਂ ਗਰਮਾਹਟ ਤਾਂ ਹੋਣੀ ਹੀ ਹੋਣੀ ਆ। ਤੇ ਲਓ ਫਿਰ ਆਪਾਂ ਹੁਣ ਗਰਮਾਹਟ ਦੀ ਗੱਲ ਕੀਤੀ ਆ ਤਾਂ ਕੀ ਹੋ ਰਿਹਾ ਵਾ ਇੰਡੀਆ ਦੇ ਵਿੱਚ, ਰਾਜਨੀਤਿਕ ਲਾਈਫ ਦੇ ਵਿੱਚ ਕੀ ਇੱਥੋਂ ਦੀਆਂ ਗਤੀਵਿਧੀਆਂ ਹੋ ਰਹੀਆਂ, ਉਸ ਦੇ ਬਾਰੇ ਗੱਲ ਕਰਦੇ ਹਾਂ। ਮਿੰਟੂ ਬਰਾੜ ਜੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਉਹ ਕਰਦੇ ਆ ਜੀ ਉਹਨਾਂ ਦਾ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਸੋ ਬਿਲਕੁਲ ਜੀ, ਦਿਨ ਦੀ ਸ਼ੁਰੂਆਤ ਤਾਂ ਵਧੀਆ ਹੋਈ ਆ ਤੇ ਤੁਸੀਂ ਦੱਸੋ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ?
ਬਿਲਕੁਲ ਜੀ, ਇਸ ਟਾਈਮ ਮੈਂ ਰਿਵਰਲੈਂਡ ਚ ਹਾਂ ਤੇ ਰਿਵਰਲੈਂਡ ਦਾ ਜਿਹੜਾ ਮੌਸਮ ਆ ਉਹ ਕਾਫੀ ਗਰਮ ਅੱਜ ਮਹਿਸੂਸ ਹੋ ਰਿਹਾ। ਤਕਰੀਬਨ ਟੈਂਪਰੇਚਰ ਆ ਜਿਹੜਾ ਟੱਪੂ ਆ ਬੱਚੇ ਲਾਗੇ, ਐਡਲੇਡ ਚ ਵੀ ਅੱਜ 34 ਡਿਗਰੀ ਚੱਲਦਾ, ਕਾਫੀ ਗਰਮ ਮੌਸਮ ਚੱਲ ਰਿਹਾ ਜੀ, ਸ਼ੁਰੂ ਹੋ ਗਿਆ ਗਰਮੀਆਂ। ਚਲੋ ਇਹ ਵੀ ਇੱਕ
ਜੀ
ਜੀ
ਸੋ ਖਬਰਾਂ ਬਾਰੇ ਗੱਲ ਜੀ
ਹੁਣ ਠੀਕ ਆ ਜੀ?
ਜੀ ਬਿਲਕੁਲ
ਜੀ।
ਸੋ ਲਓ ਜੀ, ਫਿਰ ਖਬਰਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸੋ ਅੱਜ ਕੱਲ ਖਬਰਾਂ ਦੇ ਵਿੱਚ ਜ਼ਿਆਦਾ ਹੀ ਸੁਰਖੀਆਂ ਦੇ ਵਿੱਚ ਜਿਹੜਾ ਕਿ ਕਰਤਾਰਪੁਰ ਦਾ ਲਾਂਘਾ ਜੋ ਵੀ ਉਹਦੇ ਬਾਰੇ ਕਾਫੀ ਜ਼ਿਆਦਾ ਆ ਰਹੀ ਹੈ। ਸੋ ਅੱਜ ਦਾ ਇੱਕ ਟੌਪਿਕ ਉਹਨਾਂ ਨੇ ਲਿਖਿਆ ਕਿ ਹਟ ਪਿੱਛੇ ਹਟ ਬਾਬਾ ਨਾਨਕ, ਪ੍ਰਧਾਨ ਮੰਤਰੀ ਜੀ ਤੇ ਹੋਰ ਮਹਾਂਪੁਰਖ ਆ ਰਹੇ ਨੇ, ਤੇਰਾ ਇੱਥੇ ਕੀ ਕੰਮ ਆ? ਸੋ ਕੀ ਕਹੋਗੇ ਜੀ ਇਸ ਬਾਰੇ ਕਿ ਕੀ ਸਿਆਸਤ ਹੋ ਰਹੀ ਆ ਤੇ ਕਿੱਦਾਂ ਕਿੱਦਾਂ ਦੇ ਬਿਆਨਬਾਜ਼ੀ ਵੀ ਹੋ ਰਹੀ ਆ, ਤੇ ਕੀ ਕਹੋਗੇ ਸਾਰੇ ਵਰਤਾਰੇ?
ਦੇਖੋ, ਬਾਬੇ ਨਾਨਕ ਦਾ ਦਿਹਾੜਾ ਆ ਰਿਹਾ, 550ਵਾਂ ਦਿਹਾੜਾ ਹੈ, ਤੇ ਉਹਦੀ ਚਰਚਾ ਹੋਵੇ ਕਿਉਂ ਨਾ ਹੋਣੀ ਚਾਹੀਦੀ ਆ, ਵੱਧ ਤੋਂ ਵੱਧ ਚਰਚਾ ਹੋਣੀ ਚਾਹੀਦੀ ਆ। ਵੱਧ ਤੋਂ ਵੱਧ ਹਰ ਬੰਦੇ ਦਾ ਜ਼ੋਰ ਲੱਗੇ ਆਪਣੇ ਆਪਣੇ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਸ ਪਵਿੱਤਰ ਵਕਤ ਨੂੰ ਰਿਨਿਊ ਕਰਨ ਦਾ, ਆਪਣੇ ਆਪਣੇ ਦਿਮਾਗ ਚ ਆਪਣੇ ਬੱਚਿਆਂ ਨਾਲ ਆਪਣੇ ਖਾਨਦਾਨ ਨਾਲ ਪੀੜੀਆਂ ਨਾਲ ਇਹ ਅੱਗੇ ਗੱਲ ਤੋਰਨ ਦਾ ਸੁਨਹਿਰੀ ਮੌਕਾ, ਤੇ ਉਹੀ ਸੁਨਹਿਰੀ ਮੌਕਾ ਜਦੋਂ ਕੋਈ ਵੀ ਹੁੰਦਾ ਉਦੋਂ ਹਰ ਇੱਕ ਲਈ ਹੁੰਦਾ, ਕਿਸੇ ਲਈ ਕਿਸੇ ਢੰਗ ਨਾਲ ਹੁੰਦਾ, ਕਿਸੇ ਲਈ ਕਿਸੇ ਢੰਗ ਨਾਲ ਹੁੰਦਾ। ਸੋ ਜਿਹੜੇ ਇਹ ਲੋਕ ਆ, ਜਿਹੜੇ ਸਿਆਸੀ ਲੋਕ ਆ, ਸਿਆਸੀ ਲੋਕਾਂ ਲਈ ਇਹ ਸਿਆਸਤ ਕਰਨ ਦਾ ਸੁਨਹਿਰੀ ਮੌਕਾ, ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਚ ਵੀ ਬਾਬੇ ਨਾਨਕ ਦੀ ਚਰਚਾ ਆ ਗਈ ਆ, ਅਖਬਾਰਾਂ ਚ ਵੀ ਚਰਚਾ ਆ ਗਈ ਆ, ਤੇ ਹਰ ਬੰਦਾ ਆਪੋ ਆਪਣੇ ਕ੍ਰੈਡਿਟ ਲੈਣ ਦੇ ਲਈ ਭੱਜਿਆ ਫਿਰਦਾ। ਜਦੋਂ ਗੱਲ ਸ਼ੁਰੂ ਹੋਈ ਸੀ, ਦੇਖੋ ਗੱਲ ਸ਼ੁਰੂ ਅੱਜ ਦੀ ਨੀ ਹੋਈ, ਗੱਲ 70 ਸਾਲ ਪਹਿਲਾਂ ਵੀ ਸ਼ੁਰੂ ਹੋਈ ਆ ਜਦੋਂ ਵੰਡ ਪਈ ਸੀਗੀ, ਤੇ ਉਹ ਵੰਡ ਵੇਲੇ ਹੀ ਗੱਲਾਂ ਇਹ ਹੋਈਆਂ ਸਨ ਕਿ ਇਹ ਜ਼ਮੀਨ ਦਾ ਜਿਹੜਾ ਇੰਨਾ ਹਿੱਸਾ ਉਹ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਸੀ, ਪੰਜਾਬ ਚ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਉਹ ਨਹੀਂ ਮੰਨੀ ਗਈ ਗੱਲ, ਤੇ ਉਹ ਹਿੱਸਾ ਪਾਕਿਸਤਾਨ ਨੂੰ ਚਲਾ ਗਿਆ। ਤਾਂ ਉਦੋਂ ਬਾਅਦ ਤੋਂ ਲੈ ਕੇ ਅੱਜ ਤੱਕ ਬਹੁਤ ਜ਼ੋਰ ਲੱਗਿਆ, ਬਹੁਤ ਸਿਸਟਮ ਨਾਲ ਜਿਹੜੇ ਰੌਲੇ ਪਏ, ਪਰ ਇਹ ਤਾਂ ਇੱਕ ਕਹਿੰਦੇ ਹੁੰਦੇ ਵੀ ਟਰਨਿੰਗ ਪੁਆਇੰਟ ਆਉਣਾ ਸੀ, ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਬਣਨਾ ਸੀ, ਦੂਜੇ ਪਾਸੇ ਨਵਜੋਤ ਸਿੱਧੂ ਸੀ, ਕ੍ਰਿਕਟ ਦੇ ਰਿਲੇਸ਼ਨ ਸੀ, ਤੇ ਉੱਥੋਂ ਗੱਲ ਦੁਬਾਰਾ ਚੱਲੀ, ਤੇ ਦੁਬਾਰਾ ਚੱਲੀ ਪਾਕਿਸਤਾਨ ਨੂੰ ਇੱਕ ਓਪਰਚੁਨਿਟੀ ਦਿਖੀ, ਵੱਡੀ ਓਪਰਚੁਨਿਟੀ ਦਿਖੀ, ਜਿਹਦੇ ਚ ਇੱਕ ਪਾਸੇ ਤਾਂ ਉਹ ਸਿੱਖ ਕੌਮ ਨੂੰ ਪਰਮਾਨੈਂਟ ਆਪਣੇ ਨਾਲ ਜੋੜਨ ਚ ਕਾਮਯਾਬ ਹੋਊਗਾ, ਦੂਜੇ ਪਾਸੇ ਉਹਨਾਂ ਨੂੰ ਇਨਕਮ ਦੇ ਵਿੱਚ ਸੋਰਸਿਸ ਦਿੱਤੇ ਸੀ, ਜਿਹੜਾ ਪਾਕਿਸਤਾਨ ਅੱਜ ਹੱਥਾਂ ਪੈਰਾਂ ਚ ਆਇਆ ਹੋਇਆ, ਬਹੁਤ ਜ਼ਿਆਦਾ ਜਿਹੜਾ ਫਾਈਨੈਂਸ਼ੀਅਲੀ ਕਮਜ਼ੋਰ ਆ, ਤੇ ਉਹਨਾਂ ਨੂੰ ਲੱਗਿਆ ਵੀ ਆਪਾਂ ਇਹਦੇ ਨਾਲ ਫਾਈਨੈਂਸ਼ੀਅਲੀ ਵੀ ਬਹੁਤ ਫਾਇਦਾ ਉਠਾਵਾਂਗੇ, ਤੇ ਉਹ ਹੋਊਗਾ ਵੀ ਉਹ ਚ ਕੋਈ ਦੋ ਰਹਿ ਨਹੀਂ ਹੈ, ਤੇ ਉਹ ਤਿਆਰੀ ਵੀ ਉਸ ਪੱਧਰ ਦੀ ਕਰ ਰਹੇ ਆ। ਕਿਉਂਕਿ ਮੈਂ ਕੱਲ ਪਰਸੋਂ BBC ਦੀ ਇੱਕ ਰਿਪੋਰਟ ਸੁਣ ਰਿਹਾ ਸੀ, ਉਸ ਰਿਪੋਰਟ ਦਿਖਾਇਆ ਜਾ ਰਿਹਾ ਸੀ ਕਿਵੇਂ 800 ਕਿੱਲੇ ਦੇ ਵਿੱਚ ਦੀ ਸਾਰਾ ਇਹ ਵੱਡਾ ਜਿਹੜਾ ਪ੍ਰੋਜੈਕਟ ਆ ਬਣਾਇਆ ਜਾ ਰਿਹਾ, ਕਿਵੇਂ ਜਿਹੜੀ ਗੁਰਦੁਆਰਾ ਸਾਹਿਬ ਦੀ ਨੁਹਾਰ ਬਦਲੀ, ਆਲੇ ਦੁਆਲੇ ਦੀ ਨੁਹਾਰ ਬਦਲੀ ਆ, ਇੱਕ ਬਿਜ਼ਨਸ ਹੱਬ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਹ ਸਾਰੇ ਚੱਕਰਾਂ ਦੇ ਵਿੱਚ ਜਿਹੜੀ ਹੁਣ ਜਿਹੜੀ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਕਈ ਦਿਨਾਂ ਤੋਂ ਕਾਫੀ ਤੱਤੇ ਹੋਏ ਹੋਏ ਆ, ਤੇ ਉਹਨਾਂ ਨੇ ਵੀ ਕੱਲ ਪਰਸੋਂ ਵੀ ਲੇਖ ਇੱਦਾਂ ਹੀ ਇੱਕ ਸਖ਼ਤ ਭਾਸ਼ਾ ਦਾ ਲੇਖ ਲਿਖਿਆ ਸੀ, ਤੇ ਉਹ ਅੱਜ ਵੀ ਇੱਕ ਸਖ਼ਤ ਭਾਸ਼ਾ ਦਾ ਉਹਨਾਂ ਨੇ ਜਿਹੜਾ ਲੇਖ ਲਿਖਿਆ, ਤੇ ਉਹ ਚ ਉਹਨਾਂ ਨੇ ਦੱਸੀ ਆ ਵੀ ਇੰਪੋਰਟੈਂਸ ਇਸ ਟਾਈਮ ਬਾਬੇ ਨਾਨਕ ਦੀ ਨਹੀਂ ਹੈ, ਇੰਪੋਰਟੈਂਸ ਉਹਨਾਂ ਲੀਡਰਾਂ ਦੀ ਆ ਵੀ ਕਿਹੜੇ ਲੀਡਰ ਨੇ ਬੋਲਣਾ, ਕਿਹੜਾ ਕਿੱਥੇ ਕੁਰਸੀ ਤੇ ਬੈਠੂ, ਕਿਹੜਾ ਕਿੰਨੇ ਵਜੇ ਆਊ, ਕਿੰਨਾ ਪੰਡਾਲ ਸਜਾਉਣਾ, ਕਿਹੜੇ ਲੀਡਰ ਦੇ ਸਵਾਗਤ ਵੇਲੇ ਕਿੰਨਾ ਇਕੱਠ ਕਰਨਾ, ਉਹ ਉਹਨਾਂ ਚੀਜ਼ਾਂ ਚ ਕਿਤੇ ਨਾ ਕਿਤੇ ਬਾਬਾ ਨਾਨਕ ਮਿਸ ਆ, ਬਾਬਾ ਨਾਨਕ ਜਿਹਦੇ ਨਾਂ ਤੇ ਸਾਰੀਆਂ ਗੱਲਾਂ ਹੋ ਰਹੀਆਂ, ਸਭ ਕੁਛ ਹੋ ਰਿਹਾ, ਉਹ ਕਿਤੇ ਨਾ ਕਿਤੇ ਮਿਸ ਆ। ਇਹ ਮੈਂ ਨਾ ਛੋਟਿਆਂ ਚ ਵੀ ਵਰਤਾਰਿਆਂ ਚ ਦੇਖਦਾ ਹੁੰਦਾ, ਮੈਂ ਕਈ ਵਾਰੀ ਦੇਖਿਆ ਵੀ ਆਮ ਭੋਗ ਤੇ ਜਾਂਦੇ ਆ ਲੋਕ, ਤਾਂ ਉੱਥੇ ਭੋਗ ਤੇ ਜਾਣਾ ਤਾਂ ਹੁੰਦਾ ਇੱਕ ਬੰਦੇ ਦੇ ਦੀ ਅੰਤਮ ਅਰਦਾਸ ਚ ਸ਼ਾਮਿਲ ਹੋਣ ਜਾਂ ਓਹਨੂੰ ਯਾਦ ਕਰਨ, ਪਰ ਹੁੰਦਾ ਉੱਥੇ ਵੱਖਰਾ ਨਜ਼ਾਰਾ। ਉੱਥੇ ਹੁੰਦਾ ਵੱਖਰਾ ਮੈਕ ਫੜਨ ਦਾ, ਵੀ ਕੌਣ ਬੋਲੂਗਾ, ਕੌਣ ਸ਼ਰਧਾਂਜਲੀ ਦਊ, ਕੌਣ ਕਿੰਨੇ ਮਿੰਟ ਬੋਲੂ। ਫਿਰ ਬਾਅਦ ਚ ਵੀ ਅੱਗੇ ਪਿੱਛੇ ਵੀ ਚਰਚਾ ਹੁੰਦੀ ਆ ਵੀ ਫਲਾਨਾ ਆਇਆ ਹਾਜ਼ਰੀ ਲਾ ਗਿਆ, MLA ਲਾ ਗਿਆ ਹਾਜ਼ਰੀ, ਫਲਾਨਾ ਵਧੀਆ ਬੋਲ ਗਿਆ, ਫਲਾਨਾ ਐ ਕਹਿ ਗਿਆ। ਤੇ ਉਹ ਕਿਤੇ ਨਾ ਕਿਤੇ ਜਿਹੜਾ ਮਰਨ ਵਾਲਾ ਹੁੰਦਾ ਉਹਦਾ ਉਹ ਰਹਿੰਦਾ ਹੀ ਨੀ ਉਹਦਾ ਉਹ ਗੱਲ ਵੀ ਉਹਦੇ ਬਾਰੇ ਵੀ ਕੋਈ ਗੱਲ ਹੋਣੀ ਸੀ। ਹੁੰਦੀਆਂ ਗੱਲਾਂ ਉਹਦੇ ਬਾਰੇ ਪਰ ਉਹ ਹੋਰ ਢੰਗ ਨਾਲ ਹੁੰਦੀਆਂ, ਸਿਆਸੀ ਦਾਅ ਪੇਚਾਂ ਦੇ ਹਿਸਾਬ ਨਾਲ ਹੁੰਦੀਆਂ। ਸੋ ਉਹੀ ਚੀਜ਼ ਅੱਜ ਕੱਲ ਇੱਥੇ ਬਾਬੇ ਨਾਨਕ ਦੇ ਜਿਹੜੇ ਜਨਮ ਦਿਹਾੜੇ ਤੇ ਹੋਈ ਆ, ਤੇ ਦੇਖਦੇ ਆ ਜੀ ਹੁਣ ਨੂੰ ਕਿਹੋ ਕਿਹੋ ਜਿਹੇ ਜਿਹੜੀ ਬਦਲਵਾਈ ਨਿਕਲਦੀ ਆ। ਪਰ ਕੁੱਲ ਮਿਲਾ ਕੇ ਜਿਹੜੀ ਨਵਜੋਤ ਸਿੱਧੂ ਨੂੰ ਲਾਂਭੇ ਕੀਤਾ ਹੋਇਆ, ਉਹਨਾਂ ਨੂੰ ਵੀਜ਼ਾ ਲੈਣ ਲਈ ਹੁਣ ਕਹਿਤਾ ਗਾ, ਉਹਨਾਂ ਨੂੰ ਕਿਹਾ ਵੀ ਸਰਕਾਰ ਤੋਂ ਮਨਜ਼ੂਰੀ ਲਓ ਜੇ ਤੁਸੀਂ ਜਾਣਾ। ਪਾਕਿਸਤਾਨ ਨੇ ਉਹਨਾਂ ਨੂੰ ਸੱਦਿਆ ਇਸ ਮੌਕੇ ਤੇ, ਪਰ ਭਾਰਤ ਕਹਿੰਦਾ ਤੁਹਾਡੇ ਲਈ ਸਾਡੇ ਕੋਲ ਥਾਂ ਨਹੀਂ।
ਵਾਹ ਜੀ ਵਾਹ, ਕਿਆ ਬਾਤ ਆ। ਸੋ ਅਗਲੀ ਗੱਲ ਕਰਦੇ ਆ ਜੀ ਜੰਮੂ ਕਸ਼ਮੀਰ ਬਾਰੇ ਜੀ।
ਮੈਂ ਕਿਹਾ ਬਾਬੂ ਜੀ ਫਿਰ ਆਪਾਂ ਰੇਡੀਓ ਤੇ ਨਾ ਹੁਣ ਲੋਕ ਸੁਣਦੇ ਤਾਂ ਹੈਗੇ, ਤੁਹਾਨੂੰ ਤਾਂ ਗੱਲ ਚੁਟਕਲਾ ਸੁਣਾਉਣਾ, ਚੁਟਕਲਾ ਨੀ ਹੱਡ ਬੀਤੀ ਸੁਣਾਉਣਾ ਇੱਥੇ। ਵਾਹ ਜੀ ਵਾਹ, ਕਿਆ ਬਾਤ ਆ, ਇਹ ਤੁਹਾਡਾ ਬਣ ਗਿਆ ਤਕੀਆ ਕਲਾਮ, ਕਿਉਂਕਿ ਤੁਸੀਂ ਸ਼ਾਇਰ ਸ਼ਾਇਰੀ ਪਸੰਦ ਕਰਦੇ ਹੋ, ਤੁਸੀਂ ਗੀਤ ਪਸੰਦ ਕਰਦੇ ਹੋ, ਤੇ ਤੁਸੀਂ ਉਸ ਦੇ ਹੁੰਦੇ। ਜਦੋਂ ਮੈਂ ਖਬਰਾਂ ਦੇਣਾ ਉਹਨਾਂ ਨੂੰ ਨਾ, ਉਦੋਂ ਆਪਦਾ ਸ਼ਾਇਰਾਂ ਵਾਲਾ ਤੇ ਉਹਨਾਂ ਵਾਲਾ ਸਰੋਤਿਆਂ ਵਾਲਾ ਭੂਤ ਵਿੱਚੋਂ ਕੱਢ ਕੇ ਤੇ ਸਿਆਸੀ ਭੂਤ ਨਾਲ ਲੈ ਕੇ ਆਇਆ ਕਰੋ, ਇੱਕ ਇੰਟਲੈਕਚੁਅਲ, ਠੀਕ ਹੈ ਨਾ। ਪਤਾ ਕੀ ਆ, ਗੱਲ ਉਹ ਨਾ ਹੋਵੇ ਤੁਹਾਡੀ ਵੀ ਮੈਂ ਤਾਂ ਖਬਰ ਸੁਣਾਈ ਜਾਂਦਾ ਸੀ ਅਫਸੋਸ ਵਾਲੀ, ਤੇ ਤੁਸੀਂ ਕਹਿਤਾ ਵਾਹ ਜੀ ਵਾਹ, ਕਿਆ ਬਾਤ ਹੈ। ਉਹ ਆਪਣੇ ਨਾ ਇੱਕ ਰੇਡੀਓ ਪ੍ਰੈਜੈਂਟਰ ਹੁੰਦੇ ਸੀ, ਸਰਬਜੀਤ ਨੂੰ ਤਾਂ ਪਤਾ ਹੀ ਆ, ਤੇ ਉਹਨਾਂ ਕੋਲੇ ਨਾ ਕੋਈ ਨਾ ਕੋਈ ਆਉਂਦਾ ਇੰਟਰਵਿਊ ਕਰਨ ਆਉਂਦਾ, ਉਹ ਖਾਸ ਕਰਕੇ ਸ਼ਾਇਰਾਂ ਦੀ, ਕਵੀਆਂ ਦੀ, ਲੇਖਕਾਂ ਦੀ ਇੰਟਰਵਿਊ ਕਰਦੇ। ਤੇ ਉਹਨਾਂ ਕੋਲੇ ਜਦੋਂ ਆਉਂਦਾ ਇੰਟਰਵਿਊ ਕਰਨ ਆਉਂਦਾ ਨਾ, ਤੇ ਉਸ ਇੰਟਰਵਿਊ ਦੇ ਵਿੱਚ ਉਹ ਅਗਲੇ ਨੇ ਜਿਹੜੀ ਗੱਲ ਕਹਿਣੀ ਤੇ ਉਹਨਾਂ ਦਾ ਮੂਹਰੋਂ ਜਿਹੜਾ ਤਕੀਆ ਕਲਾਮ, ਵਾਹ ਕਿਆ ਬਾਤ, ਸਿਰਾ ਲੱਗ ਗਿਆ, ਇਹ ਤਾਂ ਇੰਤਹਾ ਹੋ ਗਈ, ਵਾਹ ਜੀ ਵਾਹ, ਖੂਬਸੂਰਤ। ਉਹਨਾਂ ਕੋਲ ਆ 5-10 ਸ਼ਬਦ ਸੀਗੇ ਤੇ ਉਹਨਾਂ ਨੇ ਉਹੀ ਬੋਲਣੇ ਹੁੰਦੇ ਸੀ। ਤੇ ਇੱਕ ਵਾਰੀ ਕਿਤੇ ਇੱਕ ਕਵੀ ਦੀ ਜਿਹੜੀ ਇੰਟਰਵਿਊ ਰੱਖੀ ਸੀ ਪਹਿਲਾਂ 2 ਵਾਰੀ, ਤੇ 2 ਵਾਰੀ ਕੈਂਸਲ ਹੋ ਗਈ ਕਿਸੇ ਕਾਰਨ ਕਰਕੇ ਰੇਡੀਓ ਤੇ। ਤੇ 3ਵੀ ਵਾਰ ਜੋ ਇੰਟਰਵਿਊ ਦੇਣ ਉਹ ਆਇਆ ਨਾ ਮੌਕੇ ਤੇ ਪਹੁੰਚਿਆ, ਤੇ ਇੰਟਰਵਿਊ ਸ਼ੁਰੂ ਹੋ ਗਈ। ਤੇ ਜੋ ਇੰਟਰਵਿਊ ਸ਼ੁਰੂ ਹੋਈ ਤੇ ਉਹਨਾਂ ਨੂੰ ਉਹਨਾਂ ਨੇ ਪਹਿਲਾ ਸਵਾਲ ਹੀ ਕੀਤਾ, ਕਹਿੰਦੇ ਜੀ ਦੇਖੋ ਅਸੀਂ ਤੁਹਾਡੇ ਲਈ ਪਹਿਲਾਂ ਵੀ 2 ਵਾਰ ਤਿਆਰੀ ਕੀਤੀ ਤੇ ਤੁਸੀਂ 2 ਵਾਰ ਨਹੀਂ ਆ ਸਕੇ, ਕੀ ਵਜ੍ਹਾ ਸੀ? ਉਹ ਆਖਦਾ ਜੀ ਐਕਚੁਲੀ ਜੀ ਨਾ ਮੇਰੇ ਬਾਪ ਦੀ ਅਚਾਨਕ ਬਿਮਾਰ ਆ ਗਏ ਬਹੁਤ ਜ਼ਿਆਦਾ, ਤੇ ਮੈਂ ਬਹੁਤ ਸਟਰਗਲ ਕੀਤਾ ਤੇ ਉਹਨਾਂ ਦੀ ਅਖੀਰ ਉਹ ਇਸ ਜਹਾਨ ਨੂੰ ਛੱਡ ਗਏ, ਤੇ ਮੈਂ ਉਸ ਦੇ ਕਾਰਨ ਕਰਕੇ ਤੇ ਮੈਂ ਬਹੁਤ ਜਿਹੜਾ ਮੇਰਾ ਸਖ਼ਤ ਸਮਾਂ ਸੀ ਬਹੁਤ ਦੁਖੀ ਸੀ, ਜਿਹੜੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਰੋਕੀਆਂ ਹੋਈਆਂ ਸੀ। ਤੇ ਵਾਹ ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਜੀ ਬਹੁਤ ਖੂਬ। ਤੋਂ ਮੂਰੋਂ ਭਾਈ ਸਾਹਿਬ ਨੇ ਕਹਿਤਾ ਉਹ ਆਉਣ ਏਰ ਚੱਲਦੇ ਰੇਡੀਓ ਤੇ ਉਹ ਆਦਾ ਨਾ ਉਹ ਬੰਦਾ ਆਦਾ ਵੀ ਮੈਂ ਤੇਰੇ ਹੁਣ ਮੂੰਹ ਤੇ ਚਪੇੜਾ ਮਾਰਾਂ, ਤੈਨੂੰ ਪਤਾ ਨੀ ਵੀ ਕਿੱਥੇ ਵਾਹਵਾ ਕਰੀ ਦਿੰਦੇ ਕਿੱਥੇ ਕੀ ਕਰੀ।
ਪਰ ਚੱਕਰ ਇਹ ਆ ਨਾ ਜਦੋਂ ਜਿਹੜਾ ਵਾਹ ਜੀ ਵਾਹ ਕਹਿੰਦੇ ਵੀ 2 ਤਰੀਕੇ ਆ ਨਾ, ਉਹਦੇ ਕਹਿਣ ਦੇ ਵੀ 2 ਤਰੀਕੇ ਆ। ਮੇਰੇ ਕਹਿਣ ਦਾ ਮਤਲਬ ਇਹ ਸੀ, ਮੈਂ ਕਿਹਾ ਵਾਹ ਜੀ ਵਾਹ ਮਤਲਬ ਕਿ ਬੰਦੇ ਨੂੰ ਹੈਰਾਨੀ ਹੁੰਦੀ, ਇੱਕ ਅਚੰਬੇ ਨਾ ਹੁੰਦਾ, ਇੱਕ ਖੁਸ਼ੀ ਦੇ ਵਿੱਚ ਕਹਿਣਾ ਹੁੰਦਾ ਵਾ ਵਾਹ ਜੀ ਵਾਹ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੇ ਇਨਸਾਨ ਨੇ ਸ਼ੁਰੂਆਤ ਕੀਤੀ ਜਿਹਦੇ ਕਰਕੇ ਸਾਰਾ ਹੋਇਆ ਉਹਨੂੰ ਹੀ ਲਾਂਭੇ ਕਰਤਾ। ਹਾਂਜੀ
ਉਹ ਸਫਾਈਆਂ ਜਿੰਨੀਆਂ ਮਰਜ਼ੀ ਦੇ ਲੋ, ਤੇ ਪਰ ਸੱਚਾਈ ਇਹ ਆ ਵੀ ਤੁਹਾਡਾ ਤਕੀਆ ਕਲਾਮ ਬਣ ਚੁੱਕਿਆ। ਵਾਹ ਜੀ ਵਾਹ, ਵਾਹ ਜੀ ਵਾਹ, ਤੇਰਾ ਹੀ ਲੱਗ ਗਿਆ।
ਨਹੀਂ 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 ਨਹੀਂ, ਤਕੀਆ ਕਲਾਮ ਤਾਂ ਮੇਰਾ ਇਹ ਨੀ ਜੀ, ਹੋਰ ਆ ਤੁਸੀਂ ਸਮਝਣ ਚ ਥੋੜੀ ਗੜਬੜ ਕਰ ਗਏ।
ਫਿਰ ਬਾਅਦ ਨਾ ਉਹ ਲੇਖਕ ਨੇ ਮੈਨੂੰ ਫੋਨ ਕਰਿਆ, ਕਹਿੰਦਾ ਯਾਰ ਕਿਹੋ ਜਿਹੇ ਬੰਦੇ ਤੁਸੀਂ। ਮੈਂ ਕਿਹਾ ਯਾਰ ਮੈਨੂੰ ਨੀ ਪਤਾ ਵੀ ਕੀ ਗੱਲ ਹੋਈ। ਫਿਰ ਜੇ ਉਹਨੇ ਦੱਸੀ ਸਾਰੀ ਗੱਲ, ਫਿਰ ਮੈਂ ਕਿਹਾ ਭਰਾਵਾ ਅਸਲ ਚ ਨਾ ਕਈ ਵਾਰੀ ਮੂੰਹ ਚੜ ਜਾਂਦੀ ਕੋਈ ਗੱਲ, ਤੇ ਹੋਰ ਮੂੰਹ ਚੜੀ ਹੋਈ ਗੱਲ, ਬੰਦਾ ਨੀ ਮਾੜਾ ਬੰਦਾ ਚੰਗਾ।
ਬਾਕੀ ਰਾਜਨੀਤੀ ਦੇ ਵਿਚ ਤਾਂ ਤੁਹਾਨੂੰ ਪਤਾ ਹੀ ਆ ਜੀ, ਮੇਰਾ ਬੜਾ ਇੰਟਰਸਟ ਹੈਗਾ ਹੀ ਨੀ।
ਹਾਂ ਤਾਂ ਹੀ ਮੈਨੂੰ ਲੱਗ ਜਾਂਦਾ ਨਾ ਪਤਾ, ਮੈਨੂੰ ਖਬਰ ਸੁਣਾਉਣ ਦਾ ਵੀ ਮੈਨੂੰ ਆਨੰਦ ਉਨਾ ਵੀ ਆਉਂਦਾ ਜਿੱਦਾਂ ਮੂਹਰੋਂ ਹੰਕਾਰਾ ਆਉਂਦਾ।
ਹਾਂਜੀ ਹਾਂਜੀ, ਰਾਜਨੀਤੀ ਦੇ ਵਿਚ ਕੀ ਇੱਕ ਦੂਸਰੇ ਦੇ ਵਿਚ ਕੁਛ ਸਿੱਟੀ ਜਾਂਦੇ, ਉਂਗਲਾ ਕਰੀ ਜਾਂਦੇ ਆ, ਜੋ ਚੀਜ਼ ਨੂੰ ਇੰਪੋਰਟੈਂਸ ਮਿਲਣੀ ਚਾਹੀਦੀ ਉਹਦੇ ਲਈ ਤਾਂ ਹੈ ਨੀ, ਬਸ ਆਪੋ ਆਪਣੇ ਰਾਗ ਲਾਪੀ ਜਾਂਦੇ ਆ। ਸੋ ਉਹ ਜਿਹੜੀ ਡੁਪਲੀਕੇਸੀ ਜੀ ਆ ਉਹਨਾਂ ਚੀਜ਼ਾਂ ਤੋਂ ਮੈਨੂੰ ਬਸ ਕਹਿ ਲੋ ਬੋਦਰੇਸ਼ਨ ਹੀ ਆ ਵੀ ਮੈਂ ਦੂਰੀ ਭਰ ਦਿੱਤੀ ਆ।
ਫੇਰ ਆਪਾਂ ਐ ਕਰਦੇ ਆਪਾਂ ਗਾਹ ਖਬਰਾਂ ਨੀ ਕਰਦੇ ਤੁਹਾਡੇ ਸੈਕਸ਼ਨ ਚ ਆਪਾਂ ਗਾਹ ਨੂੰ
ਲਟਰੇਰੀ ਗੱਲ
ਕਰਿਆ ਕਰਾਂਗੇ
ਟੋਪਿਕ ਹੀ ਰੱਖੋ ਕੋਈ ਹਾਂਜੀ
ਲਟਰੇਰੀ ਗੱਲਾਂ ਕਰਿਆ ਕਰ ਲਟਰੇਰੀ ਗੱਲਾਂ ਕਰਿਆ ਕਰਾਂਗੇ ਜਿਹੜਾ ਜਿਹੜੀਆਂ ਤੁਹਾਨੂੰ
ਕਰ ਲਿਆ ਕਰੋ ਹਾਂਜੀ ਵਧੀਆ ਵਧੀਆ ਗੱਲ ਖਬਰਾਂ ਦੇ ਵਿਚ ਸੁਣਦੇ ਵੀ ਆ ਸਵਾਲ ਜਵਾਬ ਵੀ ਕਰਦੇ ਆ ਸੋ ਆਪਾਂ ਨੂੰ ਉਹਨਾਂ ਦੀ ਵੀ ਦੇਖਣੀ ਪੈਣੀ ਆ ਨਾ ਜੀ ਲਟਰੇਰੀ ਗੱਲ ਆਪਾਂ ਕੋਈ ਗੱਲ ਨੀ ਬਾਅਦ ਚ ਕਰ ਲਿਆ ਕਰਾਂਗੇ ਭਾਜੀ
ਨਹੀਂ ਨਹੀਂ ਉਹ ਪਤਾ ਕੀ ਆ ਕਈ ਵਾਰੀ ਏਦਾਂ ਹੁੰਦਾ ਵੀ ਜਰੂਰੀ ਨੀ ਹੁੰਦਾ ਵੀ ਕੱਲੀ ਤੁਹਾਡਾ ਹੀ ਸ਼ੌਂਕ ਆ ਜਿਹੜੇ ਸਾਡੇ ਲਿਸਨਰ ਦਾ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਲਟਰੇਰੀ ਸ਼ੌਂਕ ਵੀ ਆ ਜਿਵੇਂ ਹੁਣ ਜਦੋਂ ਆਪਾਂ ਸੁਖਪ੍ਰੀਤ ਨਾਲ ਗੱਲਬਾਤ ਕਰਦੇ ਨਾ ਤੇ ਉਹ ਸੁਖਪ੍ਰੀਤ ਹਮੇਸ਼ਾ ਜਿਹੜੀ ਜ਼ਿਆਦਾਤਰ ਸੋਸ਼ਲ ਗੱਲਾਂ ਦੀ ਗੱਲ ਕਰਦੀ ਆ ਸੋਸ਼ਲ ਜਿਹੜੀਆਂ ਗੱਲਾਂ ਕਰਕੇ ਰਾਜੀ ਹੁੰਦੀ ਆ ਉਹ ਖਬਰਾਂ ਘੱਟ ਕਰਕੇ ਰਾਜੀ ਹੁੰਦੀ ਆ ਤੇ ਪਰ ਚਲੋ ਕੋਈ ਨਾ ਆਪਾਂ ਲਟਰੀ ਗੱਲਾਂ ਕਰਿਆ ਕਰਾਂਗੇ ਜਿਹੜਾ ਜਿਹੜੀ ਗੱਲ ਦਿਲੋਂ ਕੀਤੀ ਜਾਵੇ ਨਾ ਤੇ ਖੁਸ਼ ਹੋ ਕੇ ਕੀਤੀ ਜਾਵੇ ਉਹ ਉਹ ਸਰੋਤਿਆਂ ਨੂੰ ਪਸੰਦ ਆ ਹੀ ਜਾਂਦੀ ਆ ਉਹ ਸਰੋਤਿਆਂ ਨੂੰ ਪਤਾ ਲੱਗ ਜਾਂਦਾ ਵੀ ਰਸਤਾ ਲੈਣੀ ਤਾਂ ਖਾਣਾ ਪੂਰਤੀ ਕੀਤੀ ਜਾ ਰਹੀ ਆ ਤਾਂ ਫਿਰ ਖਾਣਾ ਪੂਰਤੀ ਵਾਲੇ ਕੰਮ ਨਾਲੋਂ ਆਪਾਂ ਵਧੀਆ ਰਸਤ ਵਾਲੇ ਕੰਮ ਕਰਿਆ ਕਰਾਂਗੇ ਤੋ ਤੁਸੀਂ ਨਾ ਐਂਜਾ ਕਰਿਆ ਕਰੋ ਇੱਕ ਹਫ਼ਤਾ ਪਹਿਲਾਂ ਮੈਨੂੰ ਕੋਈ ਵੀ ਕਿਸੇ ਬੁੱਕ ਬਾਰੇ ਜਾਂ ਕਿਸੇ ਰਾਈਟਰ ਬਾਰੇ ਜਾਂ ਕੋਈ ਸ਼ੇਰੋ ਸ਼ਾਇਰੀ ਬਾਰੇ ਕਿਸੇ ਬਾਰੇ ਕਹਿ ਦਿਆ ਕਰੋ ਭਾਜੀ ਅੱਜ ਕਿ ਇਹਦੇ ਤੇ ਗੱਲ ਕਰਾਂਗੇ ਤੇ ਫਿਰ ਆਪਾਂ ਉਹਦੇ ਤੇ ਗੱਲਾਂ ਸੁਣਾਇਆ ਕਰਾਂਗੇ ਠੀਕ ਹੈ ਨਾ
ਠੀਕ ਹੈ ਪਸੰਦ ਕਰਨਗੇ ਤਾਂ ਜਰੂਰ ਆਪਾਂ ਇਹਨੂੰ ਫਿਰ ਅੱਗੇ ਕੰਟੀਨਿਊ ਕਰਾਂਗੇ
ਤੁਸੀਂ ਤੁਸੀਂ ਮੈਂ ਨਾ ਹੁਣੇ ਬੈਠੇ ਬੈਠੇ ਜਦੋਂ ਲਿਟਰੇਚਰ ਦੀ ਗੱਲ ਹੋਈ ਤੇ ਮੈਂ ਆਪਦੀ ਕੰਧ ਕੰਨੀ ਝੱਕ ਕੇ ਇਧਰਲੇ ਪਾਸੇ ਮੇਰੇ ਨੇੜੇ ਤੇ ਮੈਂ ਵੈਸੇ ਤਾਂ ਖੇਤ ਹਾਂ ਪਰ ਮੈਂ ਜਿੱਥੇ ਵੀ ਰਹਿਣਾ ਚਾਹੇ ਮੈਂ ਈਡਨ ਹੋਪ ਹੋਵਾਂ ਚਾਹੇ ਖੇਤ ਹੋਵਾਂ ਚਾਹੇ ਘਰੇ ਹੋਵਾਂ ਮੇਰੇ ਆਲੇ ਦੁਆਲੇ ਤੁਹਾਨੂੰ ਕਿਤਾਬਾਂ ਦਾ ਖਲਾਰਾ ਜ਼ਰੂਰ ਮਿਲ ਜੂਗਾ ਹੋਰ ਚੀਜ਼ ਮਿਲੇ ਨਾ ਮਿਲੇ ਤਾਂ ਪੰਜ ਦਸ ਕਿਤਾਬਾਂ ਵੀ ਪਈਆਂ ਨੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਦੇਖਿਆ ਤਾਂ ਮੈਨੂੰ ਬਹੁਤ ਸੇ ਨੀਲੋ ਹੋਰਾਂ ਦੀ ਬੜੀ ਪਿਆਰੀ ਕਿਤਾਬ ਲਿਖੀ ਹੈ ਕਲਾਮ ਬਾਬੂ ਰਾਜਵਲੀ ਤੇ ਮੇਰੇ ਉਹ ਹੱਥ ਲੱਗ ਗਏ ਤੇ ਚਲੋ ਫਿਰ ਬਾਬੂ ਰਾਜਵਲੀ ਦੀ ਸੁਣਾਵਾਂ ਇੱਕ ਨਜ਼ਮ
ਬਿਲਕੁਲ ਸੁਣਾਓ
ਦੇਖੋ ਸਾਰੀ ਤਾਂ ਨਜ਼ਮ ਵਾਲੀ ਹੈ ਪਰ ਨਜ਼ਮ ਬਾਰੇ ਮੈਂ ਦੱਸਦਾ ਵੀ ਵਤਨ ਦੀਆਂ ਤੰਗ ਆਏ ਇਹ ਨਜ਼ਮ ਨਾ ਮੇਰੇ ਅਚਾਨਕ ਹੱਥੇ ਲੱਗੀ ਆ ਤੇ ਬਾਬੂ ਰਾਜਵਲੀ ਨਾ ਪਾਕਿਸਤਾਨ ਨੂੰ ਲੈ ਗਏ ਉਹਨਾਂ ਨੂੰ ਪਾਕਿਸਤਾਨ ਨੂੰ ਜਾਣਾ ਪੈ ਗਿਆ ਜਦੋਂ ਇੱਥੋਂ ਦੀ ਉਹ ਦੇਖਿਆ ਵੀ ਵੰਡ ਹੋ ਗਈ 70 ਸਾਲ ਪਹਿਲਾਂ ਦੀ ਗੱਲ ਆ ਪਰ ਉਹਨਾਂ ਦਾ ਜਿਹੜਾ ਮੋਹ ਸੀ ਉਹ ਸਾਹੋ ਕੇ ਪਿੰਡ ਨਾਲ ਬਹੁਤ ਜ਼ਿਆਦਾ ਸੀ ਸਾਹੋ ਕੇ ਪਿੰਡ ਅੱਜ ਵੀ ਤੁਸੀਂ ਦੇਖੋਗੇ ਉਹ ਇਹਦੇ ਮੋਗੇ ਜ਼ਿਲ੍ਹੇ ਚ ਪੈਂਦਾ ਜੀ ਤੇ ਉਸ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉੱਥੇ ਪਲੇ ਵੱਡੇ ਹੋਏ ਤਾਂ ਉਹਨਾਂ ਨੇ ਫਿਰ ਉਹਨਾਂ ਨੇ ਇਸ ਤੇ ਇੱਕ ਬੜੀ ਵੱਡੀ ਕਵਿਤਾ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਸਾਰਾ ਲਿਖਿਆ ਸੀ ਮੈਨੂੰ ਜਿਹੜੀ ਕਿੱਧਰ ਨੂੰ ਜਾਂਦਾ ਹੁੰਦਾ ਸੀ ਕਿਹੜੇ ਕਿਹੜੇ ਰਾਹਾਂ ਚ ਲੰਘਦਾ ਸੀ ਕਿੱਥੇ ਮੈਂ ਬਹਿੰਦਾ ਜੀ ਤਾਂ ਉਹ ਉਹਨਾਂ ਨੇ ਨਾ ਉਹ ਕਵਿਤਾ ਕਹਿੰਦੇ ਦੁਹੱਤੜੇ ਮਾਰ ਮਾਰ ਲਿਖੀ ਕਵਿਤਾ ਉਹ ਤੇ ਉਹ ਆਮ ਬੰਦੇ ਲਈ ਹੋ ਸਕਦਾ ਵੀ ਛੋਟੀ ਨਾਰਮਲ ਜੀ ਗੱਲ ਹੋਵੇ ਪਰ ਇੱਕ ਬੰਦੇ ਨੇ ਆਪਦਾ ਜਦੋਂ ਘਰ ਛੱਡਿਆ ਸੀ ਨਾ ਤੇ ਘਰ ਛੱਡਣ ਦੇ ਵਿੱਚ ਉਹ ਹੁਣ ਮੇਰੇ ਤੋਂ ਪ੍ਰੋਪਰ ਤਾਂ ਨੀ ਹੈ ਉਸ ਦੋਤਾਰਾ ਤਰਜ ਆ ਉਹਦੀ ਤਰਜ ਚ ਪੜ੍ਹਨ ਚ ਕਹਿੰਦੇ ਬਾਬੂ ਨੇ ਲਿਖਿਆ ਵੀ ਬਾਬੂ ਜੀ ਦੇ ਛੰਦ ਚੰਗੇ ਆਮ ਦੇ ਆਨੰਦ ਚੰਗੇ ਗਾਇਆ ਹੋਵੇ ਸੋਹਣੀ ਤੁੱਕ ਜੇ ਜੇ ਕਹਿੰਦੇ ਸੋਹਣੇ ਤਾਂ ਤਰੀਕੇ ਨਾਲ ਗਾਇਆ ਹੋਵੇ ਨਾ ਤਾਂ ਫੇਰ ਆਨੰਦ ਆਉਂਦਾ ਤੇ ਪਰ ਉਹ ਚਲੋ ਮੈਨੂੰ ਤਰਜ ਤਾਂ ਨੀ ਪਤਾ ਪਰ ਇਸ ਦੀ ਤਰਜ ਦੋਤਾਰਾ ਤਰਜ ਆਇਆ ਸੀ ਵਤਨ ਦੀਆਂ ਟਾਂਗਾਂ ਉਹਨਾਂ ਨੇ ਲਿਖਿਆ ਨੰਗ ਕੰਗਾਲਾ ਹਰੀਜਨ ਹੋ ਭਾਵੇਂ ਸਰਦਾਰ ਘਰੇ ਹੋ ਰੈਂਸੀ ਪਤਾ ਲੱਗਦਾ ਉਜੜ ਕੇ ਤੇ ਨਹੀਂ ਚੀਜ਼ ਪਿਆਰਾ ਦੇਸ਼ ਦੇ ਜੈਸੀ ਕਹਿੰਦੇ ਕਹਿੰਦੇ ਕੋਈ ਹੋਵੇ ਉਜੜੇ ਤੋਂ ਪਤਾ ਲੱਗਦਾ ਬੰਨ ਟੁੱਟ ਗਿਆ ਸਬਰਾਂ ਦਾ ਜੀ ਗਵਾਂ ਦੀ ਨਹਿਰੀ ਨਹਿਰ ਚੜ ਗਈ ਖਾਗਾ ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾਂ ਸੋ ਅੱਜ ਵੀ ਅਸੀਂ ਪਰਦੇਸੀ ਜਿਹੜੀਆਂ ਵਤਨ ਦੀਆਂ ਤਾਂਗਾਂ ਕਰਦੇ ਆ ਨਾ ਤੇ ਇਹ ਸਾਨੂੰ ਤਾਂ ਅਸੀਂ ਤਾਂ ਫੈਸਲਾ ਲਿਆ ਆਪਦੀ ਮਰਜ਼ੀ ਨਾਲ ਵਿਦੇਸ਼ ਆਉਣ ਦਾ ਤੇ ਆਪਦੀ ਮਰਜ਼ੀ ਨਾਲ ਫੈਸਲਾ ਲਿਆ ਹੋਣ ਕਰਕੇ ਸਾਨੂੰ ਤਾਂ ਉਹ ਚੀਜ਼ ਨੀ ਹੈਗੀ ਤੇ ਦੂਜਾ ਅੱਜ ਕੱਲ ਜਿਹੜਾ ਆਧੁਨਿਕਤਾ ਦਾ ਯੁੱਗ ਆ ਗਿਆ ਸਾਨੂੰ ਦੂਰ ਨੀ ਲੱਗਦਾ ਪਰ ਹੁਣ ਤੁਸੀਂ ਉਹ ਹੰਢਾ ਕੇ ਦੇਖੋ ਜਿਹੜੇ ਬੰਦੇ ਭਾਰਤ ਪਾਕਿਸਤਾਨ ਵਾਲੇ ਬਸਦੇ ਘਰ ਆਪਦੇ ਛੱਡ ਕੇ ਅੱਗੇ ਨਿਕਲਗੇ ਦਿੱਲੀ ਦੇ ਜੀ ਤੇਰੀਆਂ ਰਹਿਣ ਦਲੀਲਾਂ ਡਿੱਗੀਆਂ ਮੈਂ ਵਾਂਗ ਸੁਦਾਈਆਂ ਜੀ ਨੀਵੀ ਪੈ ਕੇ ਬਹਿ ਬਹਿ ਜਾ ਢਾਲ ਕੇ ਗਿਰੀਆਂ ਰੱਤ ਸਿਮਤੀ ਅੱਖੀਆਂ ਚੋਂ ਜਿਗਰ ਪਰ ਮਾਰ ਵਿਛੋੜੇ ਸਾਂਗਾ ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਵਤਨ ਦੀਆਂ ਤਾਂਗਾ ਹੇਠੋਂ ਧਰਤੀ ਨਿਕਲ ਜੂਗੀ ਕਰਾਂ ਵਰਨਣ ਜੋ ਸਿਰਾਂ ਪਰ ਵਰਤੀ ਕਹਿੰਦੇ ਸਿਰਾਂ ਧਰਤੀ ਪੈਰਾਂ ਹੇਠੋਂ ਨਿਕਲ ਜੂ ਜੇ ਸਹੀ ਸਿਰਾਂ ਤੇ ਵਰਤੀ ਮੈਂ ਦੱਸਿਆ ਕਿਸੇ ਵੇਲੇ ਭੁੱਲਦੇ ਨਾ ਅੰਮਾ ਦੇ ਕੋਠੇ ਬਾਪ ਦੀ ਧਰਤੀ ਯਾਰਾਂ ਨਾਲ ਨਤੀਨੀ ਸੀ ਕਿਤੋਂ ਨਾ ਸੁਣਨ ਸ਼ੌਂਕ ਦੀਆਂ ਵਾਗਾਂ ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾ ਵੇਖੇ ਕਿਲੇ ਰਿਆਸਤ ਦੇ ਰਾਜੇ ਦੇ ਮੰਦਰ ਬੜੇ ਨਾ ਅੰਦਰ ਕਪਤਾਨ ਟੀਮ ਦਾ ਸੀ ਖੇਲਣ ਗਏ ਕ੍ਰਿਕਟ ਜਲੰਧਰ ਕਹਿੰਦੇ ਕਦੇ ਮੈਂ ਤੇ ਅਰਜਨ ਨੇ ਮਾਰਨੀਆਂ ਸੇਖੇ ਝਿੜੀ ਛਲਾਂਗਾ ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਵਤਨ ਦੀਆਂ ਤਾਂਗਾ ਦੇਖੋ ਇਹ ਕਪਤਾਨਾਂ ਨੇ ਨਾ ਆਪਦੇ ਬੁਢੇਪੇ ਬਾਰੇ ਲਿਖੀ ਸੀ ਤੇ ਪਰ ਉਹਨਾਂ ਦੇ ਉਹ ਗੱਲਾਂ ਯਾਦ ਸੀ ਵੀ ਕੌਣ ਕੈਪਟਨ ਹੁੰਦਾ ਸੀ ਕਿਵੇਂ ਅਸੀਂ ਜਲੰਧਰ ਖੇਡਣ ਜਾਂਦੇ ਸੀ ਤੇ ਬਹੁਤ ਕਮਾਲ ਆ ਅੱਜ ਚਲੋ ਸਿਆਸਤ ਦੀ ਗੱਲ ਦੀ ਲਿਟਰੇਚਰ ਦੀ ਗੱਲ ਚੱਲੀ ਆ ਤਾਂ ਮੈਂ ਸਾਡੇ ਸਰੋਤਿਆਂ ਨੂੰ ਜ਼ਰੂਰ ਕਹੂੰਗਾ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਵੀ ਬਾਬੂ ਰਾਜਵਾਲੀ ਨੂੰ ਜ਼ਰੂਰ ਤੁਸੀਂ ਉਹਨਾਂ ਦੀਆਂ ਕਿਤਾਬਾਂ ਲਿਆ ਕੇ ਪੜ੍ਹੋ ਤੇ ਇਹ ਤਾਂ ਮੈਂ ਥੋੜਾ ਜਿਹਾ ਕਿ ਨਮੂਨਾ ਉਹਨਾਂ ਦੱਸਿਆ ਸੀ ਪਰ ਉਹਨਾਂ ਦੀ ਜਿਹੜੀ ਕਵਿਤਾ ਦੇ ਵਿੱਚ ਨਾ ਹੋ ਸਕਦਾ ਤੁਹਾਡੇ ਪਿੰਡ ਦਾ ਨਾਂ ਹੋਵੇ ਕਿਉਂਕਿ ਬਾਬੂ ਰਾਜਵਾਲੀ ਹਰ ਪਿੰਡ ਪਿੰਡ ਘੁੰਮਿਆ ਤੇ ਹਰ ਪਿੰਡ ਪਿੰਡ ਦੀ ਉਹਨਾਂ ਨੇ ਜਿਹੜੀ ਕਵਿਤਾ ਲਿਖੀ ਹਰ ਪਿੰਡ ਪਿੰਡ ਬਾਰੇ ਉਹਨਾਂ ਨੇ ਗਿਆਨ ਦੱਸਿਆ ਦਿੱਤਾ ਤੇ ਉਹ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਜਦੋਂ ਦੱਸਦੇ ਆ ਵੀ ਭਾਈ ਲੰਮੀ ਬਾਦਲ ਵੱਡੇ ਦਰਵਾਜ਼ੇ ਆ ਜੀ ਰਾਇਕਿਆਂ ਦੇ ਲੋਕ ਚੋਰ ਆ ਇੱਥੋਂ ਤੱਕ ਉਹ ਕਈ ਗੱਲਾਂ ਬਹੁਤ ਸਾਰੀਆਂ ਲਿਖੀਆਂ ਉਹਨਾਂ ਨੇ ਗੱਲਾਂ ਪਰ ਉਹਦੇ ਵਿੱਚ ਉਹਨਾਂ ਨੇ ਆਪਦੇ ਜਿਹੜੇ ਦਰਦ ਹੰਡਾਏ ਆ ਜਿਹੜੇ ਦੇਖੇ ਆ ਇੱਥੋਂ ਲਾਈਵ ਜਦੋਂ ਬਾਬੂ ਹੁੰਦੇ ਸਨ ਬਾਬੂ ਮੀਨਸ ਓਵਰਸੀਅਰ ਹੁੰਦੇ ਸੀ ਉਹ ਨਹਿਰੀ ਡਿਪਾਰਟਮੈਂਟ ਚ ਉਸ ਟਾਈਮ ਦੀਆਂ ਜਿਹੜੀਆਂ ਗੱਲਾਂ ਤੇ ਸੋ ਮੈਂ ਰਿਕਮੈਂਡ ਕਰਦਾ ਸਟਰੋਂਗਲੀ ਵੀ ਬਾਬੂ ਰਾਜਵਾਲੀ ਦੀਆਂ ਕਈ ਕਿਤਾਬਾਂ ਤੁਹਾਨੂੰ ਮਿਲ ਜਾਣੀਆਂ ਮਾਰਕੀਟ ਦੇ ਵਿੱਚ ਮਨਜਿੰਦਰ ਸਾਹੋ ਕੇ ਹੋਰਾਂ ਦੀ ਵੀ ਲਿਖੀ ਹੋਈ ਹੈ ਕਿਤਾਬ ਇੱਕ ਬੁੱਧ ਸਿੰਘ ਨੀਲੋ ਦੀ ਲਿਖੀ ਹੋਈ ਆ ਜਦੋਂ ਤੁਸੀਂ ਪੜ੍ਹੋਗੇ ਫੇਰ ਹੀ ਆਨੰਦ ਆਊਗਾ
ਜੀ ਬਿਲਕੁਲ ਕਿਤਾਬਾਂ ਦੇ ਵਿੱਚ ਸਾਡੇ ਬੀਤੇ ਹੋਏ ਪੰਜਾਬ ਦੀ ਬੀਤੇ ਹੋਏ ਟਾਈਮ ਦੀਆਂ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਲਿਖੀਆਂ ਹੋਈਆਂ ਗੱਲਾਂ ਹੁੰਦੀਆਂ ਕਈਆਂ ਦੇ ਵਿੱਚ ਮੁਹਾਵਰੇ ਅਖਾਣ ਇੰਨੇ ਵਧੀਆ ਤਰੀਕੇ ਨਾਲ ਵਰਤੇ ਹੁੰਦੇ ਆ ਕਿ ਉਹ ਲਿਖਤ ਨੂੰ ਹੋਰ ਵੀ ਵਧੀਆ ਬਣਾ ਦਿੰਦੇ ਆ ਸੋ ਸਿਰਫ ਇੱਕ ਇਹ ਨਹੀਂ ਕਿ ਸਾਡਾ ਪੁਰਾਣਾ ਟਾਈਮ ਹੀ ਉਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਵਾ ਉਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਆ ਜਿਹੜੀ ਕਿ ਇੰਟਰਟੇਨਮੈਂਟ ਵੀ ਮਿਲਦੀ ਆ ਤੇ ਇਨਫੋਰਮੇਸ਼ਨ ਦੇ ਨਾਲ ਨਾਲ ਇਨਫੋਰਮੇਸ਼ਨ ਵੀ ਬਹੁਤ ਹੁੰਦੀ ਆ ਸੋ ਚਲੋ ਬਹੁਤ ਵਧੀਆ ਗੱਲ ਆ ਜੀ ਜੇ ਆਪਾਂ ਇਸ ਬਾਰੇ ਵੀ ਕੋਈ ਨਾ ਕੋਈ ਗੱਲ ਆਪਾਂ ਜ਼ਰੂਰ ਕਰਿਆ ਕਰਾਂਗੇ ਪਰ ਫਿਲਹਾਲ ਅੱਜ ਖਬਰਾਂ ਦੇ ਬਾਰੇ ਇੱਕ ਹੋਰ ਗੱਲ ਕਰ ਲੈਂਦੇ ਹਾਂ ਕਿ ਜਿਹੜੀ ਕਿ ਜੰਮੂ ਕਸ਼ਮੀਰ ਦੇ ਬਟਵਾਰੇ ਬਾਰੇ ਤੇ ਕਹਿੰਦੇ ਕਿ ਕਾਫੀ ਤਣਾਅ ਭਰੇ ਮਾਹੌਲ ਦੇ ਵਿੱਚ ਜੰਮੂ ਕਸ਼ਮੀਰ ਦੇ ਦੋ ਟੋਟੇ ਹੋਏ ਆ ਤੇ ਨਾਲ ਹੀ ਕਹਿੰਦੇ ਕਿ ਚੀਨ ਨੇ ਵੀ ਜੰਮੂ ਕਸ਼ਮੀਰ ਦੇ ਬਟਵਾਰੇ ਨੂੰ ਦੱਸਿਆ ਗੈਰ ਕਾਨੂੰਨੀ ਸੋ ਹਲੇ ਤੱਕ ਇਹ ਮਸਲਾ ਉਸੇ ਤਰ੍ਹਾਂ ਹੀ ਭਖਿਆ ਹੋਇਆ ਵਾ ਸੋ ਕੀ ਕਹੋਗੇ ਇਸ ਬਾਰੇ
ਬਿਲਕੁਲ ਜੀ ਦੇਖੋ ਆਮ ਲੋਕਾਂ ਦੀ ਨਜ਼ਰੇ ਤਾਂ ਵੀ ਜਿੱਦੇ ਧਾਰਾ 370 ਖਤਮ ਹੋਈ ਆ ਬਸ ਉੱਥੇ ਕੰਮ ਨਿਬੜ ਗਿਆ ਸੀ ਪਰ ਜਿਹੜਾ ਅਸਲ ਪੇਪਰ ਵਰਕ ਹੁੰਦਾ ਕਾਗਜ਼ਾਂ ਦੇ ਪਿੱਛੇ ਦਾ ਕੰਮ ਹੁੰਦਾ ਜਿਹੜਾ ਇੱਕ ਵਕਤ ਲੱਗਦਾ ਉਹ ਹੁਣ ਕੰਪਲੀਟ ਹੋਇਆ ਜਿਸ ਤਹਿਤ ਉਸ ਦਿਨ ਅਨਾਊਂਸਮੈਂਟ ਹੋਈ ਸੀ ਵੀ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਣਗੇ ਇੰਡੀਆ ਦੇ ਵਿੱਚ 29 ਜਿਹੜੇ ਸੂਬੇ ਸਨ ਹੁਣ ਤੱਕ ਪਰ ਕੱਲ ਘੱਟ ਕੇ ਜਿਹੜੀ ਕਾਗਜ਼ਾਂ ਦੇ ਵਿੱਚ ਸੂਬਿਆਂ ਦੀ ਗਿਣਤੀ 28 ਰਹਿ ਗਈ ਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ 7 ਤੋਂ 9 ਹੋ ਗਏ ਆ ਉਹ ਹੁਣ ਦੋ ਉਹਨਾਂ ਚ ਵੱਧ ਗਏ ਇੱਕ ਜੰਮੂ ਤੇ ਇੱਕ ਲਦਾਖ ਤੇ ਇਸ ਕਰਕੇ ਹੁਣ ਜਿਹੜੀ ਇਹਨਾਂ ਦੀ ਪਛਾਣ ਜੰਮੂ ਕਸ਼ਮੀਰ ਕਰਕੇ ਨਹੀਂ ਹੋਊਗੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਸ਼ਾਸਿਤ
ਬਰਾੜ ਸਾਹਿਬ ਤੁਹਾਡੀ ਆਵਾਜ਼ ਦੇ ਵਿੱਚ ਫੇਰ ਥੋੜੀ ਪ੍ਰੋਬਲਮ ਆ ਰਹੀ ਹੈ
ਜੀ ਜੀ ਹੁਣ ਦੇਖੋਗੇ ਪਲੀਜ਼ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਨਾਂ ਨਾਲ ਜਿਹੜੇ ਲੋਕ ਇਮੋਸ਼ਨਲੀ ਜੁੜੇ ਹੋਏ ਨਾ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਇਸ ਚੀਜ਼ ਨੂੰ ਬਰਦਾਸ਼ਤ ਕਰਨ ਦੀ ਜਾਂ ਇਸ ਚੀਜ਼ ਨੂੰ ਮੰਨਣ ਦੀ ਉਹਨਾਂ ਨੂੰ ਕਾਫੀ ਔਖਾ ਲੱਗਦਾ ਕਿਉਂਕਿ ਇੱਕ ਵੱਖਰੀ ਜਿਹੀ ਜਿਹੜੀ ਪੀੜ ਹੁੰਦੀ ਆ ਜਦੋਂ ਤੁਸੀਂ ਤੁਹਾਡੀਆਂ ਭਾਵਨਾਵਾਂ ਕਿਸੇ ਚੀਜ਼ ਨਾਲ ਜੁੜੀਆਂ ਹੁੰਦੀਆਂ ਤੇ ਹੁਣ ਕੀ ਹੋਊਗਾ ਜੀ ਹੁਣ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਆ ਉਹਦੇ ਉਪ ਰਾਜਪਾਲ ਲਾ ਦਿੱਤੇ ਜਾਣਗੇ ਜਿਵੇਂ ਚੰਡੀਗੜ੍ਹ ਦਾ ਰਾਜ ਆ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਵੇਂ ਓਦਾਂ ਕਰਕੇ ਇਹ ਵੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਰਾਸ਼ਟਰਪਤੀ ਦਾ ਸਿੱਧਾ ਕੰਟਰੋਲ ਇਹਨਾਂ ਦੇ ਉੱਤੇ ਹੋਜੂ ਭਾਵੇਂ ਰਾਸ਼ਟਰਪਤੀ ਰਾਜ ਦੇ ਵਿੱਚ ਵੀ ਰਾਸ਼ਟਰਪਤੀ ਦਾ ਕੰਟਰੋਲ ਸੀ ਪਰ ਉਹਨੂੰ ਲੋਕਤੰਤਰ ਦਾ ਹਿੱਸਾ ਨੀ ਮੰਨਿਆ ਜਾਂਦਾ ਤੇ ਲੋਕ ਜਦੋਂ ਤੁਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਂਦੇ ਆ ਤਾਂ ਉਹ ਇੱਕ ਲੋਕਤੰਤਰ ਦਾ ਹਿੱਸਾ ਹੀ ਮੰਨਿਆ ਜਾਂਦਾ। ਪਰ ਵੱਖਰੀ ਗੱਲ ਆ ਵੀ ਉੱਥੇ ਇਲੈਕਸ਼ਨ ਨਹੀਂ ਹੁੰਦੇ, ਉੱਥੇ ਉੱਥੇ ਜਿਹੜੀਆਂ ਸੰਸਦ ਦੀਆਂ ਚੋਣਾਂ ਹੋਣਗੀਆਂ, ਇੰਡੀਆ ਦੇ ਸੰਸਦ ਚੁਣੇ ਜਾਣਗੇ, ਪਰ ਉੱਥੇ ਜਿਹੜੇ ਲੋਕਲ ਜਿਹੜੇ ਵਿਧਾਨ ਸਭਾ ਦੇ MLA ਨਹੀਂ ਚੁਣੇ ਜਾਣਗੇ, ਕਿਉਂਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉਹਨੂੰ ਕੇਂਦਰ ਚਲਾਉਂਦਾ। ਸੋ ਸੰਸਦਾਂ ਦੀ ਜਦੋਂ ਇਲੈਕਸ਼ਨਾਂ ਦਾ ਟਾਈਮ ਆਊਗਾ ਉਦੋਂ ਦੇਖਾਂਗੇ ਜੀ ਕੌਣ ਸੰਸਦ ਉੱਥੋਂ ਖੜੇ ਹੁੰਦੇ ਆ, ਕਿਵੇਂ ਵੋਟਾਂ ਦਾ ਰਿਜ਼ਲਟ ਆਉਂਦੇ ਆ। ਪਰ ਫਿਲਹਾਲ ਜਿਹੜੀ ਪੋਜੀਸ਼ਨ ਹੈ ਇਹ ਆ ਵੀ ਜਿਹੜਾ ਯੂਰਪ ਦਾ ਇੱਕ ਗਰੁੱਪ ਗਿਆ ਸੀ ਉਹ ਵੀ ਕਹਿ ਕੇ ਗਿਆ ਵੀ ਥੋੜਾ ਜਿਹਾ ਹੋਰ ਜਿਹੜਾ ਮੋਦੀ ਸਰਕਾਰ ਨੂੰ ਲੋਕਲ ਲੀਡਰਾਂ ਪ੍ਰਤੀ ਨਰਮ ਹੋਣਾ ਚਾਹੀਦਾ। ਪਰ ਦੂਜੇ ਪਾਸੇ ਇਹ ਆ ਵੀ ਮੋਦੀ ਸਰਕਾਰ ਬਹੁਤ ਸਾਰੇ ਹਥਕੰਡੇ ਅਪਣਾ ਕੇ ਆਪਦੇ ਫੈਸਲੇ ਨੂੰ, ਜਿਵੇਂ ਉਹਨਾਂ ਨੇ ਨੋਟਬੰਦੀ ਦੇ ਫੈਸਲੇ ਨੂੰ ਜਾਇਜ਼ ਕਰਨ ਲਈ ਬਹੁਤ ਕੁਛ ਕੀਤਾ, ਉਵੇਂ ਜੇ ਇਸ ਫੈਸਲੇ ਨੂੰ ਵੀ ਜਾਇਜ਼ ਕਰਨ ਲਈ ਉਹ ਆਪਣੇ ਬਹੁਤ ਸਾਰੇ ਹਥਕੰਡੇ ਅਪਣਾ ਰਹੀ ਆ, ਕਿਤੇ ਯੂਰਪ ਤੋਂ MP ਦਾ ਨੂੰ ਬੁਲਾਉਣਾ, ਕਿਤੇ ਕੁਛ ਕਰਨਾ। ਸੋ ਇਸ ਕਰਕੇ ਜਿਹੜੀ ਜੰਮੂ ਕਸ਼ਮੀਰ ਦੀ ਜਿਹੜੀ ਕਾਗਜ਼ੀ ਕਾਰਵਾਈ ਦਾ ਕੰਮ ਸੀ ਉਹ ਕੱਲ ਨੇਪਰੇ ਚੜ ਗਿਆ, ਤੇ ਕੱਲ ਤੋਂ ਬਾਅਦ ਜਿਹੜੀ ਡੇਟ ਜਿਵੇਂ ਹਰਿਆਣਾ 1 ਨਵੰਬਰ ਨੂੰ ਬਣਿਆ ਸੀ ਤਾਂ ਇਹ ਵੀ 1 ਨਵੰਬਰ ਹੀ ਸਮਝ ਲਓ ਇੱਕ ਕਿਸਮ ਦੀ ਇਹਨਾਂ ਦੀ ਵੀ ਬਣ ਗਈ ਆ ਵੀ 1 ਨਵੰਬਰ ਤੋਂ ਬਾਅਦ ਜੰਮੂ ਤੇ ਜਿਹੜਾ ਲਦਾਖ ਆ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਜੀ। ਹੁਣ ਆਪਦੀਆਂ ਜਿਹੜੀਆਂ ਉਹ ਬਰੇਗੰਡਾ ਮਨਾਉਂਦੇ ਹੋ ਗਏ ਇਸ ਦਿਨ ਨੂੰ।
ਜੀ ਬਿਲਕੁਲ। ਸੋ ਅੱਗੇ ਗੱਲ ਕਰਦੇ ਆ ਕਿ ਬਾਦਲ ਮੈਨੂੰ ਕਹਿੰਦੇ ਗ੍ਰਿਫਤਾਰ ਕਰਕੇ ਦਿਖਾਵੇ, ਉਸਦੇ ਕਫਨ ਵਿਚ ਇਹ ਆਖਰੀ ਕਿੱਲ ਸਾਬਤ ਹੋਵੇਗਾ, ਇਹ ਕਿਹਾ ਜੀ ਪਰਮਜੀਤ ਸਿੰਘ ਸਰਨਾ ਨੇ। ਇਹ ਕਾਹਤੋਂ ਕਿਹਾ ਤੇ ਇਸਦੇ ਪਿੱਛੇ ਕੀ ਰੀਜ਼ਨ ਆ, ਜਾਂ ਇਹ ਵੀ ਬਸ ਉਹੀ ਬਸ ਇੱਕ ਦੂਸਰੇ ਵੱਲ ਉਂਗਲਾਂ ਕਰਨ ਵਾਲੀ ਗੱਲ ਆ?
ਦੇਖੋ ਪਰਮਜੀਤ ਸਿੰਘ ਸਰਨਾ ਜਿਹੜੇ ਅਕਾਲੀ ਦਲ ਦੇ ਕਿਤੇ ਕਿਸੇ ਟਾਈਮ ਚ ਪਾਰਟ ਹੁੰਦੇ ਸਨ, ਫਿਰ ਦਿੱਲੀ ਅਕਾਲੀ ਦਲ ਉਹਨਾਂ ਨੇ ਬਣਾਇਆ, ਗੁਰਦੁਆਰਿਆਂ ਦੀ ਰਾਜਨੀਤੀ ਚ ਉਹ ਕਾਫੀ ਸਰਗਰਮ ਰਹੇ ਆ ਦੋਨੋਂ ਭਰਾ, ਤੇ ਉਹਨਾਂ ਦੇ ਬੰਨੀਓ ਕਈ ਵਾਰੀ ਵੱਡੇ ਵੱਡੇ ਉਪਰਾਲੇ ਵੀ ਕੀਤੇ ਗਏ ਆ, ਕਾਫੀ ਧਨਾੜ ਕਿਸਮ ਦੇ ਲੋਕ ਨੇ ਜੀ ਇਹ ਦਿੱਲੀ ਦੇ, ਤੇ ਪਰ ਅੱਜ ਕੱਲ ਜਿਹੜਾ ਦਿੱਲੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਕਬਜ਼ੇ ਹੇਠ ਨਹੀਂ ਹੈ, ਅੱਜ ਕੱਲ ਮਨਜਿੰਦਰ ਸਿੰਘ ਸਰਸਾ ਹੋਰਾਂ ਕੋਲੇ ਆ, ਤੇ ਇਸ ਕਰਕੇ ਹੁਣ ਇਹ ਆਪਦੀ ਹੋਂਦ ਨੂੰ ਦਰਸਾਉਣ ਲਈ ਵੱਖਰੋ ਵੱਖਰੇ ਰਾਗ ਅਲਾਪਦੇ ਆ, ਤੇ ਉਹਨਾਂ ਨੇ ਹਰਦੀਪ ਸਿੰਘ ਮਹਾਰਾਜ ਜਿਹੜੇ ਕਿ ਆਪਦੇ ਆਪ ਨੂੰ ਦਲ ਖਾਲਸਾ ਉਹੀ ਹੈ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਨੇ ਸ਼ੁਰੂ ਕੀਤਾ ਸੀ, ਤੇ ਉਸ ਦਲ ਖਾਲਸਾ ਦੇ ਮੁਖੀ ਕਹਾਉਂਦੇ ਆਪਦੇ ਆਪ ਨੂੰ, ਜਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਉਹਨਾਂ ਦੀ ਰਹਿਨੁਮਾਈ ਹੇਠ, ਤਾਂ ਉਹ ਇਹ ਦਲ ਖਾਲਸਾ ਜਿਹੜੀ ਤੇ ਇਹਨਾਂ ਦੋਨਾਂ ਨੇ ਰਲ ਕੇ ਜਿਹੜੀ ਇੱਕ ਨਗਰ ਕੀਰਤਨ ਕੱਢਣ ਦੀ ਕੋਸ਼ਿਸ਼ ਕੀਤੀ ਸੀਗੀ, ਦਿੱਲੀ ਤੋਂ ਚੱਲਿਆ ਸੀ ਇਹ ਨਗਰ ਕੀਰਤਨ ਤੇ ਇਹ ਆਪਣੇ ਨਨਕਾਣਾ ਸਾਹਿਬ ਪਹੁੰਚਣਾ ਸੀਗਾ, ਤੇ ਇਸ ਕਰਕੇ ਇਹਨਾਂ ਨੇ ਜਿਹੜਾ ਇਹਨਾਂ ਨੂੰ ਬਾਰਡਰ ਦੇ ਉੱਤੇ ਜਾਣ ਲੱਗੇ ਤੇ ਉੱਥੇ ਰੋਕਤਾ। ਪਰ ਫਿਰ ਉਹਨਾਂ ਨੇ ਉਹੀ ਪੁਰਾਣਾ ਡਾਇਲੋਗ ਜੋ ਕਿਸੇ ਵੇਲੇ ਚ ਲਾਲਾ ਲਾਜਪਤ ਰਾਏ ਨੇ ਬੋਲਿਆ ਸੀ, ਉਹ ਕਹਿੰਦੇ ਸੀ ਵੀ ਮੇਰੇ ਬੱਜੀ ਇੱਕ ਇੱਕ ਡਾਂਗ ਤੇ ਅੰਗਰੇਜ਼ਾਂ ਦੇ ਜਿਹੜੇ ਕਫਨ ਦੀ ਕਿੱਲ ਸਾਬਤ ਹੋਊਗੀ, ਤੇ ਉਹੀ ਜਿਹੜਾ ਡਾਇਲੋਗ ਇਹਨਾਂ ਨੇ ਬਾਦਲ ਲਈ ਵਰਤਿਆ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸਾਨੂੰ ਰੋਕ ਰਹੇ ਆ ਨਾ ਤੇ ਇਹ ਇਹਨਾਂ ਲਈ ਮਹਿੰਗਾ ਪਊਗਾ। ਇਹ ਇੱਕ ਗਿੱਦੜ ਭੌਂਕੀਆਂ ਤੇ ਸਿਆਸਤ ਦੀਆਂ ਗੱਲਾਂ ਆਉਂਦੀਆਂ, ਅਸੀਂ ਬਾਦਲ ਦਾ ਇਹਦੇ ਚ ਕੀ ਰੋਲ ਆ, ਜਦੋਂ ਸਰਕਾਰ ਇਸ ਟਾਈਮ ਕੈਪਟਨ ਦੀ ਆ, ਸਰਕਾਰ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਆ, ਤੇ ਬਾਰਡਰ ਤੇ ਬਾਦਲ ਕੌਣ ਹੁੰਦਾ ਰੋਕਣ ਵਾਲਾ ਕਿਸੇ ਨੂੰ? ਸੋ ਮੈਨੂੰ ਤਾਂ ਪਹਿਲੀ ਗੱਲ ਇਹੀ ਨੀ ਸਮਝ ਆਈ, ਪਰ ਚਲੋ ਜੀ ਜਿਹੜੀਆਂ ਇਹ ਆਪੋ ਆਪਦੀਆਂ ਜਿਹੜੇ ਰਾਗ ਆ ਇਹਨਾਂ ਦੇ ਸਿਆਸੀ ਰਾਗ ਆਪੋ ਆਪ ਲਾਹੇ ਲੈਂਦੇ ਆ, ਕਹਿੰਦੇ ਬਾਦਲ ਮੈਨੂੰ ਗ੍ਰਿਫਤਾਰ ਕਰਕੇ ਦਿਖਾਵੇ, ਵੀ ਬਾਦਲ ਕੀ ਚੀਜ਼ ਆ ਤੈਨੂੰ ਗ੍ਰਿਫਤਾਰ ਕਿਉਂ ਕਰੂਗਾ? ਮੈਨੂੰ ਤਾਂ ਇਹ ਤਾਂ ਦੱਸ ਦਿਓ ਵੀ ਬਾਦਲ ਕੋਲ ਕਿਹੜੀ ਪਾਵਰ ਆ ਕਿਸੇ ਨੂੰ ਗ੍ਰਿਫਤਾਰ ਕਰਨ ਦੀ? ਜੇ ਹੁਣ ਮੈਨੂੰ ਤੁਹਾਨੂੰ ਕੋਈ ਕਵੇ ਵੀ ਤੂੰ ਗ੍ਰਿਫਤਾਰ ਨੀ ਕਰ ਸਕਦਾ ਮੈਨੂੰ, ਮੈਂ ਗ੍ਰਿਫਤਾਰ ਦੀ ਮੇਰੇ ਕੋਲ ਕੋਈ ਪਾਵਰ ਹੀ ਨੀ, ਗ੍ਰਿਫਤਾਰ ਤਾਂ ਮੈਂ ਤਾਂ ਹੀ ਕਰਾਂ, ਕਿਡਨੈਪ ਤਾਂ ਲਿਖਦਾ ਗੱਲ ਹੋਰ ਸੀ ਜਾਂ ਕੋਈ। ਪਰ ਮੈਨੂੰ ਤਾਂ ਇਸ ਖਬਰ ਦੀ ਨੀ ਗੱਲ ਸਮਝ ਆਈ ਵੀ ਜੇ ਕੈਪਟਨ ਨੂੰ ਇਹ ਲਿਖਦੇ ਵੀ ਕੈਪਟਨ ਜਾਂ ਮੋਦੀ ਮੈਨੂੰ ਗ੍ਰਿਫਤਾਰ ਕਰਕੇ ਦਿਖਾਵੇ ਤਾਂ ਵੱਖਰੀ ਗੱਲ ਸੀ, ਬਾਦਲ ਨੂੰ ਕਿਉਂ ਚੈਲੰਜ ਕਰ ਰਹੇ ਆ, ਇਹ ਨੀ ਗੱਲ ਸਮਝ ਆ ਰਹੀ
ਜੀ। ਬਿਲਕੁਲ। ਸੋ ਇੱਕ ਖਬਰ ਵੈਸੇ ਦੁਨੀਆਂ ਦੇ ਵਿੱਚ ਨਾ ਲੋਕਾਂ ਦੇ ਦਿਮਾਗ ਤੋਂ ਵੀ ਵਾਰੇ ਵਾਰੇ ਜਾਈਏ ਵੀ ਹਰ ਰੋਜ਼ ਕੋਈ ਨਾ ਕੋਈ ਨਵੀਂ ਤਰਕੀਬ ਤਾਂ ਕੱਢ ਹੀ ਲੈਂਦੇ ਆ ਕਿਸੇ ਤਰੀਕਿਆਂ ਦੀ, ਤੇ ਆਪਾਂ ਇੱਦਾਂ ਵੀ ਵੈਸੇ ਦੇਖਦੇ ਹੁੰਦੇ ਆ ਕਿ ਜਿਹੜੀ ਆ ਬਾਰਡਰ ਪ੍ਰੋਟੈਕਸ਼ਨ ਦੇ ਐਪੀਸੋਡ ਚੱਲਦੇ ਹੁੰਦੇ ਆ ਜਾਂ ਦਿਖਾਉਂਦੇ ਹੁੰਦੇ ਆ ਨਿਊਜ਼ ਦੇ ਵਿੱਚ ਕਿ ਲੋਕ ਕਿੱਦਾਂ ਕਿੱਦਾਂ ਕਿਹੜੀਆਂ ਕਿਹੜੀ ਹਿਸਾਬ ਕਿਤਾਬ ਜਾਂ ਲਾ ਕੇ ਕਿਹੜੇ ਹਿਸਾਬ ਨਾਲ ਨਾ ਸਮਾਨ ਲੈ ਕੇ ਆਉਂਦੇ ਨੇ ਆਪਦਾ ਜੋ ਵੀ ਉਹਨਾਂ ਨੇ ਖਾਣ ਪੀਣ ਦਾ ਜਾਂ ਕੁਛ ਉਦਾਂ ਦਾ ਲਿਆਉਣਾ ਵਾ। ਸੋ ਅੱਜ ਦੀ ਖਬਰ ਆ ਜੀ, ਦੋ ਵਿਕਟੋਰੀਅਨ ਮੈਨ ਆ ਜਿਨ੍ਹਾਂ ਨੇ ਕਿ ਡਰੱਗ ਲੈ ਕੇ ਆਉਂਦਾ ਵਾ, ਕਿੱਦਾਂ ਲੈ ਕੇ ਆਉਂਦਾ ਵਾ ਕਿ ਉਹਨਾਂ ਨੇ ਇੱਕ ਸ਼ਿਪਮੈਂਟ ਆਈ ਆ ਹੌਟ ਚਿੱਲੀ ਸੌਸ ਦੀ, ਜਿਹਦੇ ਵਿੱਚ ਡਰੱਗ ਹੌਟ ਚਿੱਲੀ ਸੌਸ ਦੇ ਵਿੱਚ ਨਾ ਉਹਨਾਂ ਨੇ ਹਾਈਡ ਕੀਤਾ ਹੋਇਆ ਵਾ, ਤੇ ਉਹ ਡਰੱਗ ਇੱਧਰ ਲੈ ਕੇ ਆਇਆ। ਪਰ ਚਲੋ ਖੈਰ ਉਹ ਫੜੇ ਗਏ ਆ, ਤੇ ਸਾਰਾ ਉਹਨਾਂ ਦਾ ਜਿਹੜਾ ਉਹ ਸ਼ਿਪਮੈਂਟ ਆ ਉਹ ਸਾਰੀ ਸੀਲ ਜੋ ਵੀ ਸਮਾਨ ਸੀ ਸੀਲ ਹੋ ਗਿਆ ਵਾ। ਤੇ ਪਰ ਮੈਂ ਹੈਰਾਨ ਆ ਲੋਕਾਂ ਤੋਂ ਕਿੱਦਾਂ ਅਟੈਚੀਆਂ ਦੇ ਵਿੱਚ ਕਈ ਵਾਰੀ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਪਾਇਆ ਹੁੰਦਾ, ਜਿਹੜੀਆਂ ਜੁੱਤੀਆਂ ਉਹਨਾਂ ਦੇ ਵਿੱਚ ਹਨਾ।
ਇਹ ਭਦਰ ਪੁਰਸ਼ ਕੋਈ ਆਪਣੇ ਨਾਲ ਸੰਬੰਧ ਨਹੀਂ ਰੱਖਦੇ ਇੰਡੀਆ ਨਾਲ ਜਿਹੜੇ ਫੜੇ ਗਏ?
ਨਹੀਂ ਨਹੀਂ ਜੀ, ਇਹ ਨਹੀਂ 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 ਆਪਣੇ ਨਾਲ ਨਹੀਂ। ਜੇ ਆਪਣੇ ਨਾਲ ਹੁੰਦਾ ਫਿਰ ਟੂ ਵਿਕਟੋਰੀਅਨ ਨਹੀਂ ਸੀ ਨਾ ਲਿਖਣਾ, ਫਿਰ ਤਾਂ ਨਾਮ ਹੋਣੇ ਸੀਗੇ।
ਚਲੋ ਫੇਰ ਵੀ ਸ਼ੁਕਰ ਆ,
ਸਵੇ ਦੇਖੋ ਜੀ। ਨਹੀਂ ਆਪਣੇ ਵਾਲੇ ਤਾਂ ਹੁੰਦੇ ਆ, ਸੋ ਕਾਫੀ ਵੱਡਾ ਵਾ ਉਹ ਜਿਹੜਾ ਮਤਲਬ ਕਿ ਹੈਗਾ ਵਾ, ਉਹਨਾਂ ਨੇ ਇਹ ਸਾਰਾ ਕੁਛ ਸੀਲ ਕੀਤਾ ਵਾ ਵੀ ਕਾਫੀ ਜਿਆਦਾ ਮਾਤਰਾ ਦੇ ਵਿੱਚ ਡਰੱਗ ਆ ਉਹ, ਜਿਹੜਾ ਕਿ ਹੁਣ ਦੇਖੋ ਅੱਗੇ ਖੈਰ ਕੀ ਹੁੰਦਾ ਵਾ ਜੀ।
ਚਲੋ ਜੀ, ਅਸੀਂ ਸੋ
ਰਾਜ ਸਾਹਿਬ ਖਬਰਾਂ ਤੇ ਜੀ।
ਇਹ ਰੋਜ਼ ਹੀ ਜਿਹੜੇ ਬਾਰਡਰ ਸਿਕਿਉਰਿਟੀ ਦੇ ਮਸਲੇ ਉੱਠਦੇ ਆ ਨਾ, ਜਾਂ ਜਿਹੜਾ ਇਦਾਂ ਬ੍ਰੇਕ ਕਰਨ ਦੇ ਮਸਲੇ ਆਉਂਦੇ ਆ, ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਤੁਸੀਂ ਤਾਂ ਕੱਲਾ ਦਿਮਾਗ ਆ ਕੋਈ ਚੀਜ਼ ਬ੍ਰੇਕ ਕਰਨ ਬਾਰੇ ਸੋਚਦੇ ਹੋ,
ਤੇ
ਇੱਕ ਪੂਰੇ ਦਾ ਪੂਰਾ ਤੰਤਰ ਆ ਜਿਨ੍ਹਾਂ ਦਾ ਕੰਮ ਹੀ ਆ ਜਿਹਨੇ ਇਹ ਦੇਖਣਾ ਵੀ ਬੰਦਾ ਬ੍ਰੇਕ ਕਿਵੇਂ ਕਰ ਸਕਦਾ ਸਾਡਾ ਲੋਸ, ਤੇ ਉਹ ਉਸ ਲਈ ਸਖਤੀ ਨਾਲ ਖੜਦੇ ਆ। ਸੋ ਕੋਈ ਵੀ ਚੀਜ਼ ਨਾ ਐ ਨਾ ਸਮਝਿਆ ਕਰੋ ਵੀ ਇੰਨੇ ਮੂਰਖ ਆ ਉਹ, ਤੇ ਇੰਨੇ ਮੂਰਖ ਨਹੀਂ ਹੁੰਦੇ, ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੁੰਦਾ, ਸਾਰਾ ਗੱਲ ਦਾ ਕਹਾਣੀ ਕਦੋਂ ਵੀ ਪੜਤਾਲ ਸਕਦੇ ਆ। ਸੋ ਕੋਸ਼ਿਸ਼ ਹੀ ਕਰਿਆ ਕਰੋ ਜੀ ਵੀ ਕੋਈ ਇਹੋ ਜਿਹਾ ਕੰਮ ਹੀ ਨਾ ਕਰੋ ਜਿਹੜਾ ਤੁਹਾਨੂੰ ਲੁਕੋ ਕੇ ਕਰਨਾ ਪਵੇ।
ਸੋ ਬਿਲਕੁਲ ਆ ਜੀ, ਕਿਉਂਕਿ ਫੜੇ ਤਾਂ ਜਾਂਦੀ ਆ, ਉੱਥੋਂ ਨਿਕਲਣਾ ਤਾਂ ਵੈਸੇ ਵੀ ਬਹੁਤ ਔਖਾ ਵਾ, ਹੁਣ ਤਾਂ ਇਹਨਾਂ ਨੇ ਡੇ ਬਾਏ ਡੇ ਇਸੇ ਲਈ ਤਾਂ ਰੂਲ ਹੋਰ ਹਾਰਡ ਹੋ ਰਹੇ ਆ। ਸੋ ਅੱਗੇ ਗੱਲ ਆ ਜੀ, ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਪ੍ਰਸ਼ਾਸਨ ਨੇ ਕਸਿਆ ਸ਼ਿਕੰਜਾ। ਸੋ ਕਿੱਦਾਂ ਦਾ ਸ਼ਿਕੰਜਾ ਜਿਹੜਾ ਕੱਸ ਲਿਆ ਵਾ, ਤੇ ਇਹ ਕਿਉਂਕਿ ਹਰ ਸਾਲ ਹੀ ਇਹ ਜਿਹੜਾ ਮਤਲਬ ਫਸਲਾਂ ਦੀ ਜਦੋਂ ਕਟਾਈ ਹੁੰਦੀ ਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਹ ਚੀਜ਼ਾਂ ਹੁੰਦੀਆਂ ਨੇ। ਹੁਣ ਵੈਸੇ ਗੱਲ ਵੀ ਕਰ ਰਹੇ ਸੀ ਕਿ ਇੰਡੀਆ ਦੇ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਕਰਕੇ ਜਿਹੜਾ ਮੌਸਮ ਆ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਬਦਲਾਅ ਆਇਆ ਹੋਇਆ ਵਾ। ਸੋ ਕਈ ਲੋਕ ਜਿਨ੍ਹਾਂ ਨੂੰ ਆਲਰੇਡੀ ਪ੍ਰੋਬਲਮਸ ਆ ਹਾਰਟ ਦੀ ਜਾਂ ਸਾਹ ਵਗੈਰਾ ਦੀ, ਉਹਨਾਂ ਲਈ ਇਹ ਜਿਹੜਾ ਮੌਸਮ ਆ ਸਭ ਤੋਂ ਔਖਾ ਟਾਈਮ ਹੁੰਦਾ ਵਾ ਇਹ ਸਾਹ ਲੈਣ ਦੀ ਵੀ, ਜਦੋਂ ਉਹਨਾਂ ਨੂੰ ਕਿ ਕਾਫੀ ਤਕਲੀਫ ਹੁੰਦੀ ਆ। ਸੋ ਕਿੱਦਾਂ ਦਾ ਸ਼ਿਕੰਜਾ ਹੁਣ ਨਵਾਂ ਕੱਸ ਰਹੇ ਹੋ?
ਦੇਖੋ ਸ਼ਿਕੰਜਾ ਤਾਂ ਇਹਦੇ ਤੇ ਕੇਸੋ ਕੇਸੀ ਹੋ ਰਹੇ ਆ, ਪਹਿਲਾਂ ਵੀ ਕੇਸ ਜਿੱਤ ਗਏ ਸੀ ਕਰੀ ਵੀ ਨਾੜ ਨੂੰ ਤੁਸੀਂ ਏਦਾਂ ਨੀ ਰੋਕ ਸਕਦੇ ਅੱਗ ਲਾਉਣ ਤੋਂ। ਦੂਜੇ ਪਾਸੇ ਇਹ ਵੀ ਇੱਕ ਸੱਚਾਈ ਆ ਵੀ ਜਿਹੜਾ 24 ਘੰਟੇ ਧੂੰਆਂ ਚਿਮਣੀਆਂ ਚੋਂ ਬਹਿੰਦਾ, ਜਿਹੜਾ 24 ਘੰਟੇ ਸਿਲੰਸਰਾਂ ਚ ਧੂੰਆਂ ਮੰਨਦਾ, ਉਹਦਾ ਕੀ ਇੰਤਜ਼ਾਮ ਕਰੋਗੇ? ਇਹ ਤਾਂ ਸਾਲ ਚ ਇੱਕ ਵਾਰ ਹੀ ਆਉਂਦਾ। ਦਿੱਲੀ ਦੇ ਮੁੱਖ ਮੰਤਰੀ ਇੱਕ ਰਾਤ ਜਿਹੜੀ ਆਪਦੀ ਪਿੱਠ ਤਪਤ ਪਾ ਰਹੇ ਸਨ ਵੀ ਅਸੀਂ ਜਿਹੜੀ ਦਿੱਲੀ ਆ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਸਾਫ਼ ਸੁਥਰੀ ਰਹੀ ਦੇ ਮੌਕੇ ਤੇ, ਦੀਵਾਲੀ ਦੇ ਮੌਕੇ ਤੇ, ਤੇ ਇੱਥੇ ਸਾਹ ਲੈਣ ਦੀ ਕੋਈ ਪ੍ਰੋਬਲਮ ਨਹੀਂ ਰਹੀ। ਪਰ ਦੂਜੇ ਦਿਨ ਹੀ ਜਿਹੜਾ ਦਿੱਲੀ ਨੂੰ ਡਿਕਲੇਅਰ ਕਰਤਾ ਗਿਆ ਵੀ ਉੱਥੇ ਬਹੁਤ ਜ਼ਿਆਦਾ ਔਖਾ, 3 ਦਿਨਾਂ ਜਾਂ 4 ਦਿਨ ਏਦਾਂ ਦੀ ਰਹੂਗਾ, ਤੇ ਉਹਨਾਂ ਨੇ ਪ੍ਰੋਕੋਸ਼ਨਾਂ ਲੈਣੀਆਂ ਦੱਸਤੀਆਂ। ਸੋ ਇਹ ਨਾ ਅਸਲ ਚ ਇੱਕ ਇਹ ਇਕੱਲੇ ਸਰਕਾਰਾਂ ਦੇ ਸਾਰੇ ਨਹੀਂ ਹੈ ਜਾਂ ਕਿਸੇ ਇੱਕ ਬੰਦੇ ਦੇ ਸਾਰੇ ਨਹੀਂ, ਇਹ ਕੰਮ ਤਾਂ ਨਾ ਸਾਰਿਆਂ ਨੂੰ ਰਲ ਕੇ ਕਰਨਾ ਪਊਗਾ। ਅਸੀਂ 10-10, 20-20 ਮਿੰਟ ਹੀ ਜੇ ਆਪਦਾ ਕੋਈ ਚੀਜ਼ ਬਚਾ ਸਕਾਂਗੇ, ਕਿਤੇ ਕੋਈ ਗੱਡੀਆਂ ਰੈਡ ਲਾਈਟਾਂ ਦੇ ਬੰਦ ਕਰ ਸਕਾਂਗੇ ਜਾਂ ਫਾਲਤੂ ਦੀ ਕੋਈ ਵੀ ਗ੍ਰੀਨ ਐਨਰਜੀ ਮਚਾਉਣ ਤੋਂ ਬਚਾ ਸਕਾਂਗੇ, ਤਾਂ ਸਾਨੂੰ ਇਹਦੇ ਫੇਰ ਹੀ ਇਹਦੇ ਸੁਧਾਰ ਹੋਣਗੇ। ਜੇ ਕਹੀਏ ਕੋਈ ਮੁੱਖ ਮੰਤਰੀ, ਕੋਈ ਪ੍ਰਧਾਨ ਮੰਤਰੀ ਜਾਂ ਕੋਈ ਆਰਡਰ ਕਰਕੇ ਨਾ ਲਾਜ ਹੋਜੂਗਾ, ਫੇਰ ਨੀ ਹੁੰਦਾ, ਇਹ ਤਾਂ ਦਿਲੋਂ ਅੰਦਰੋਂ ਹੀ ਆਵੇ ਫੇਰ ਹੋਊਗਾ
ਜੀ। ਬਿਲਕੁਲ। ਸੋ ਖਬਰਾਂ ਦੇ ਵਿੱਚ ਇੰਨਾ ਹੀ, ਤੇ ਦੇਖ ਲੋ ਤੁਸੀਂ ਥੋੜੀ ਜੀ ਅੱਜ ਵਧੀਆ ਉਹ ਗੱਲ ਕੀਤੀ ਮੇਰੇ ਇੰਟਰਸਟ ਦੀ, ਤੇ ਉਸ ਤੋਂ ਬਾਅਦ ਚ ਮੇਰਾ ਖਬਰਾਂ ਬੋਲਣ ਦਾ ਅੰਦਾਜ਼ ਹੀ ਬਦਲ ਗਿਆ। ਸੋ ਵਧੀਆ ਗੱਲ ਆ ਅਗਰ ਆਪਾਂ ਥੋੜੀ ਜੀ ਇਸ ਤਰ੍ਹਾਂ। ਹਾਂਜੀ
ਦੇਖੋ, ਜਵਾਕ ਆ ਨਾ, ਜਵਾਕਾਂ ਨੂੰ ਮਾੜਾ ਮੋਟਾ ਕੰਨ ਖਿੱਚਣੇ ਪੈਂਦੇ ਨੇ ਲੋਕਾਂ ਦੇ, ਤੇ ਇਸ ਕਰਕੇ ਫਿਰ ਉਹ ਕੰਨ ਖਿੱਚੇ ਤੋਂ ਸਿੱਧੇ ਰਾਹ ਤੇ ਚੱਲਣ ਲੱਗਦੇ ਨੇ, ਹੋਰ ਪਾਸੇ ਜਾ ਲੜਦੇ ਆ, ਤੇ ਉਹੀ ਗੱਲ ਆ।
ਨਹੀਂ ਕੰਨ ਨੀ, ਮਤਲਬ ਕਿ ਬੱਚੇ ਨੂੰ ਦੇਖ ਕੇ ਨਾ ਇਦਾਂ ਪਤਾ ਕਰਨਾ ਚਾਹੀਦਾ ਵੀ ਇਹਦਾ ਇੰਟਰਸਟ ਕਿੱਦਾਂ ਵਾ, ਤੇ ਆਪਾਂ ਇਹਦੇ ਇੰਟਰਸਟ ਨੂੰ ਕਿਹੜੇ ਤਰੀਕੇ ਦੇ ਨਾਲ ਆਪਾਂ ਯੂਜ਼ ਕਰ ਸਕਦੇ ਆ।
ਬਸ 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 ਉਹੀ ਆ, ਮੈਂ ਤਾਂ ਇਹੀ ਕਹਿ ਰਿਹਾ ਸੀ ਵੀ ਕਸੂਰ ਤੁਹਾਡਾ ਨੀ ਹੈ, ਤੁਹਾਡਾ ਇੰਟਰਸਟ ਹੋਰ ਚੀਜ਼ਾਂ ਜਾਂ ਤੁਹਾਡੇ ਤੇ ਥੋਪੀਆਂ ਜਾਂਦੀਆਂ ਚੀਜ਼ਾਂ ਕੁਝ, ਜਦੋਂ ਕੋਈ ਵੀ ਚੀਜ਼ ਕਿਸੇ ਤੇ ਵੀ ਥੋਪਦੇ ਆ ਉਹਦੇ ਨਤੀਜੇ ਬਾਅਦ ਹੀ ਬਾਅਦ ਹੀ ਆਉਂਦੇ।
ਚਲੋ ਵਧੀਆ ਗੱਲ ਆ ਜੀ, ਦੇਰ ਆਏ ਦਰੋਸਤ ਆਏ, ਇੰਨੇ ਚਿਰ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਕੁੜੀ ਮੱਲੋ ਜੋਰੀ ਜੀ ਚ ਖਬਰਾਂ ਪੜਦੀ ਹੁੰਦੀ
ਆ। ਉਹੀ ਤਾਂ ਮੈਂ ਅਫਸੋਸ ਕਰੀ ਜਾਂਦਾ ਵੀ ਬਾਬਾ ਨਾਨਕ ਵਿਚਾਰੇ ਨਾਲ ਜੈ ਕਰ ਰਿਹਾ ਉਸ ਕੰਮ ਦੇ ਉੱਤੇ, ਕਹਿੰਦੀ ਵਾਹ ਜੀ ਵਾਹ ਕੀ ਬਾਤ।
ਨਹੀਂ ਅਫਸੋਸ ਤਾਂ ਮੈਂ ਸਿੱਧੂ ਦੇ ਕੀਤਾ ਸੀ ਵੀ ਬੇਚਾਰੇ ਨੇ ਵਾਹ ਜੀ ਵਾਹ ਕਿਆ ਬਾਤ ਆ, ਵੀ ਜਿਹੜੇ ਬੰਦੇ ਨੇ ਸਟਾਰਟਿੰਗ ਕੀਤੀ ਆ ਉਹਨੇ ਹੁਣ ਵੀਜ਼ੇ ਦੇ ਲਈ ਕਿੱਦਾਂ ਖੱਜਲ ਖੁਆਰੀ ਕਰਾਉਣ ਲੱਗੇ ਹੋਏ ਆ, ਮੈਂ ਉਸ ਵੇ ਦੇ ਨਾਲ ਕਿਹਾ ਸੀਗਾ।
ਚਲੋ ਕੋਈ ਨੀ, ਕਿਸੇ ਵੇ ਨੇ ਕਿਹਾ ਸੀ, ਪਰ ਆਪਾਂ ਦੇਖੋ ਆਪਾਂ ਨੂੰ ਮਜ਼ਾਕ ਮਜ਼ਾਕ ਨਾਲ ਸਹੀ ਉਹੀ ਕੰਮ ਕਰਨਾ ਚਾਹੀਦਾ ਜਿਹੜੇ ਚ ਤੁਹਾਡਾ ਟੈਲੈਂਟ ਆ। ਹੁਣ ਇੱਕ ਕ੍ਰਿਕੇਟਰ ਨੂੰ ਤੁਸੀਂ ਧੱਕੇ ਨਾਲ ਫੁੱਟਬਾਲ ਨਹੀਂ ਖੜਾ ਸਕਦੇ ਜੀ, ਠੀਕ ਹੈ ਨਾ, ਉਹਨੂੰ ਤੁਸੀਂ ਵੇਸਟ ਕਰੋਗੇ, ਤੁਸੀਂ ਉਹਦਾ ਟੈਲੈਂਟ ਵੇਸਟ ਕਰੋਗੇ। ਇਸ ਕਰਕੇ ਜਿਹੜਾ ਟੈਲੈਂਟ ਉਸ ਢੰਗ ਨਾਲ ਹੀ ਸਾਨੂੰ ਢਲ ਜਾਣਾ ਚਾਹੀਦਾ, ਉਵੇਂ ਦਾ ਸਾਨੂੰ ਕੰਮ ਕਰ ਲੈਣੇ ਚਾਹੀਦੇ ਹੁੰਦੇ ਆ
ਜੀ। ਸੋ ਖਬਰਾਂ ਦੇ ਵਿੱਚ ਇੰਨਾ ਹੀ ਤੇ ਇਧਰ ਹਰਜਿੰਦਰ ਸਿੰਘ, ਚਲੋ ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ।
ਲਓ ਜੀ ਇਹ ਸਾਲ ਮਿੰਟੂ ਬਰਾੜ ਜੀ, ਖਬਰਾਂ ਬਾਰੇ ਵੀ ਗੱਲਬਾਤ ਹੋ ਗਈ ਤੇ ਅੱਜ ਥੋੜਾ ਜਿਹਾ ਹਨਾ, ਚਲੋ ਵਧੀਆ ਗੱਲ ਆ ਨਾ, ਥੋੜੀ ਜੀ ਕੋਈ ਖਬਰਾਂ ਤੋਂ ਥੋੜਾ ਹਟ ਕੇ ਵੀ ਗੱਲ ਕਰਿਆ ਕਰਾਂਗੇ, ਕਿਉਂਕਿ ਪਤਾ ਤੁਹਾਨੂੰ ਵੀ ਆ ਕਿ ਇੰਡੀਆ ਦੀਆਂ ਜਿਹੜੀਆਂ ਖਬਰਾਂ ਉਹ ਤਾਂ ਤੁਸੀਂ ਸੁਬਹਾ ਉੱਠ ਕੇ ਮੇਰੇ ਖਿਆਲ ਦੇ ਵਿੱਚ ਪੇਪਰ ਤੇ ਫੋਨ ਤੇ ਸਾਰੇ ਦੇਖ ਹੀ ਲੈਂਦੇ ਆ ਹਨਾ, ਤੇ ਪਰ ਉਹਦੇ ਵਿੱਚ ਕਰ ਕੀ ਸਕਦੇ ਹੁੰਦੇ ਆ, ਆਪਾਂ ਕੁਛ ਨੀ ਕਰ ਸਕਦੇ ਹੁੰਦੇ, ਬਸ ਇੰਨਾ ਹੀ ਆ ਵੀ ਥੋੜੀ ਜੀ ਕੀ ਕਹਿੰਦੇ ਹੁੰਦੇ ਆ ਕਿੰਤੂ ਪਰੰਤੂ ਹੋ ਜਾਂਦੀ ਆ ਹਨਾ। ਤੇ ਚਲੋ ਖੈਰ ਮੈਂ ਜਿਆਦਾ ਨੀ ਕਹੂੰਗੀ, ਪਰ ਫੇਰ ਵੀ ਚਲੋ ਜੇ ਇੱਥੋਂ ਦੀਆਂ ਖਬਰਾਂ ਬਾਰੇ ਵੀ ਥੋੜਾ ਜਿਹਾ ਜਿਆਦਾ ਹੋ ਜਾਇਆ ਕਰੇ, ਆਪਾਂ ਨੂੰ ਪਤਾ ਲੱਗੇ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਨਾ, ਤਾਂ ਉਹ ਜਿਆਦਾ ਵਧੀਆ ਗੱਲ ਹੁੰਦੀ ਆ, ਕਿਉਂਕਿ ਉੱਥੋਂ ਦੀ ਇਨਫੋਰਮੇਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਆ, ਕਿਉਂਕਿ ਉਹ ਵੀ ਸਾਡਾ ਦੇਸ਼ ਆ ਤੇ ਅਸੀਂ ਜਾਣਾ ਉੱਥੇ, ਸਾਡੇ ਆਪਣੇ ਵੀ ਵਾਸਤੇ ਆ ਹਨਾ, ਉੱਥੋਂ ਦੀਆਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਪਰ ਉੱਥੋਂ ਦੀ ਰਾਜਨੀਤੀ ਦੇ ਵਿੱਚ ਤਾਂ ਮੇਰਾ ਤਾਂ ਇੰਟਰਸਟ ਬੀ ਓਨੈਸਟ ਨਹੀਂ ਹੈਗਾ, ਪਰ ਚਲੋ ਸਭ ਦਾ ਆਪੋ ਆਪਣਾ ਇੰਟਰਸਟ ਹੁੰਦਾ ਵਾ, ਜਿੱਦਾਂ ਕਿ ਹੁਣ ਇੱਧਰ ਮੈਕਡੋਨਲ ਵਾਲੇ ਇੱਕ ਡਾਲਰ ਦੀ ਅੱਜ ਬਿਗ ਮੈਕ ਡੀਲ ਆ ਜਿਹੜੀ ਉਹ ਵੇਚ ਰਹੇ ਆ, ਬਿਗ ਮੈਕ ਜਿਹੜਾ ਉਹਨਾਂ ਦਾ ਹੁੰਦਾ ਉਹ $1 ਦਾ ਮਿਲਣਾ ਪਰ ਇੱਕ ਦਿਨ ਲਈ। ਹੁਣ ਦੇਖ ਲਓ ਜੇ ਅੱਜ ਕਿਸੇ ਨੇ ਘਰੇ ਲੜੇ ਲੁੜੇ ਹੋਏ ਆ ਹਨਾ, ਘਰੇ ਰੋਟੀ ਰੋਟੀ ਮਿਲਣ ਦਾ ਹਿਸਾਬ ਕਿਤਾਬ ਜਿਹਾ ਹੈ ਨੀਗਾ, ਤਾਂ ਆਹ ਵਧੀਆ ਗੱਲ ਆ, ਖਾਓ ਪੀਓ ਅੱਜ ਸਸਤਾ ਫੂਡ ਮਿਲਦਾ, ਤੇ ਉਧਰੋਂ KFC ਵਾਲੇ ਆ ਜਿਹਨਾਂ ਉਹਨਾਂ ਨੇ 25% ਡਿਸਕਾਊਂਟ ਦਿੱਤਾ ਵਾ ਆਪਣੇ ਵਾਲੀ ਉਹਨਾਂ ਦੇ ਫੂਡ ਤੇ, ਉਹ ਤਾਂ ਪਰ ਇੱਕ ਹਫਤਾ ਚੱਲੂਗਾ, ਪਰ ਆ ਮੇਕ ਵਾਲਿਆਂ ਨੇ ਤਾਂ ਸਿਰਫ ਓਨਲੀ ਅੱਜ ਦਾ ਦਿਨ ਆ, ਬਾਕੀ ਤੁਹਾਡੀ ਮਰਜ਼ੀ ਆ। ਹੁਣ ਜੇ ਕਿਸੇ ਨੇ ਖਾਣਾ ਪੀਣਾ ਵਾ ਤੇ ਜੇ ਕਿੱਦਾਂ ਵਾ, ਇਹ ਨਾ ਹੋਇਓ ਘਰੋਂ ਲੜ ਕੇ ਆ ਜੋ ਵੀ, ਅੱਜ ਤਾਂ ਪਤਾ ਹੀ ਆ ਵੀ ਖਾਣਾ ਪੀਣਾ ਸੌਖਾ ਮਿਲ ਹੀ ਜਾਣਾ ਵਾ, ਆਪਾਂ ਨੂੰ ਲੋੜ ਹੀ ਨਹੀਂ ਹੈਗੀ ਹਨਾ। ਤੇ ਲਓ ਜੀ ਫਿਰ ਖਬਰਾਂ ਦੇ ਵਿੱਚ ਤਾਂ ਗੱਲਬਾਤ ਹੋ ਚੁੱਕੀ ਆ, ਤੇ ਹੁਣ ਆਪਾਂ ਇੱਕ ਗਾਣਾ ਵੀ ਸੁਣਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੇ ਮੈਸੇਜ ਦੇ ਨਾਲ। ਸੋ ਮੈਸੇਜ ਵੀ ਕਰਦੇ ਰਹੋ, ਬਸਾਰਤ ਵੀ ਪਾਵਾਂਗੇ ਤੇ ਤੁਹਾਡੇ ਮੈਸੇਜ ਵੀ ਪੜਾਂਗੇ। ਤੇ ਇਧਰ ਬਸੀ ਪਠਾਣਾ ਵਾਲੇ ਹਰਜਿੰਦਰ ਸਿੰਘ ਤੇ ਅਵਤਾਰ ਸਿੰਘ ਮਾਨ ਤੇ ਗੁਰਿੰਦਰ ਸਤਨਾਮ ਸਿੰਘ ਬਰਾੜ ਪਹੁੰਚ ਚੁੱਕੇ ਆ, ਤੇ ਹਰੀਸ਼ ਅਰੋੜਾ ਜੀ ਵੀ ਇਧਰ ਪਹੁੰਚ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਰੁਪਿੰਦਰ ਸਿੰਘ ਗਿੱਲ ਵੀ ਪਹੁੰਚ ਚੁੱਕੇ ਆ। ਸੋ ਜ਼ਰੂਰ ਸਾਰਿਆਂ ਦੇ ਮੈਸੇਜ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ, ਪਰ ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ, ਜਾਇਓ ਕਿਤੇ ਨਾ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਿਲਦੀ ਪਰ ਦਿਲ ਨੂੰ ਹਲਾਉਣਾ ਕੋਈ ਵੱਡੀ ਗੱਲ ਨਹੀਂ। ਲੱਕ ਨਾਲ ਅਸਲਾ ਨਜਾਇਜ ਰੱਖਦਾ
ਮੇਲਣਾ ਚ ਗੱਲ ਬਾਤ ਮੇਰੇ ਸੁੱਟਾ ਦੀ
ਉਹ ਬੈਲੀਆਂ ਤੇ ਰੋਗ ਮੇਰੀ ਲਾ ਲੈ ਅੱਖਦਾ
ਸੂਰਜ ਦੇ ਵਾਂਗ ਰੂਪ ਮਾਰੇ ਲਈ ਸ਼ਿਕਾਰ ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਚੱਲ
ਗਾਣਾ ਸੁਣ ਰਹੇ ਸੀ ਤੁਸੀਂ ਸਰਕਾਰ ਤੇ ਗਾਣੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਸੋ ਏਦਾਂ ਹੀ ਗੱਲਾਂ ਚੱਲ ਰਹੀਆਂ ਸੀ ਤੁਸੀਂ ਕਹੋਗੇ ਕਿ ਪਤਾ ਨੀ ਕਿਆ ਤੋਂ ਇੰਨਾ ਹੱਸੀ ਜਾਂਦੇ ਹਨਾ ਸੋ ਗੱਲ ਹੀ ਏਦਾਂ ਦੀ ਚੱਲਦੀ ਸੀ ਮੈਂ ਭਾਜੀ ਨੂੰ ਦੱਸ ਰਹੀ ਸੀ ਕਿ ਕੱਲ ਉੱਥੇ ਕੰਮ ਤੇ ਜੋਬ ਕਰਦੇ ਆ ਜਿੱਥੇ ਉੱਥੇ ਖਾਣਾ ਲੈ ਕੇ ਗਈ ਮੈਂ ਆਪਣੇ ਵਾਲਾ ਇੰਡੀਅਨ ਫੂਡ ਮਤਲਬ ਕਿ ਥੋੜਾ ਥੋੜਾ ਪਾ ਕੇ ਲੈ ਗਈ ਨਾਲ ਲੈ ਗਈ ਥੋੜਾ ਜਿਹਾ ਖਾਣ ਨੂੰ ਨਾਲ ਲੈ ਗਈ ਸੈਡਲ ਲੈ ਗਈ ਏਦਾਂ ਤਿੰਨ ਚਾਰ ਡੱਬੇ ਜਦੋਂ ਮੈਂ ਖੋਲੇ ਗੋਲੀਆਂ ਖੇਤੀਆਂ ਓ ਮਾਈ ਗੋਡ ਇੰਨਾ ਫੂਡ ਮੈਂ ਕਿਹਾ ਪਰੇ ਹੋ ਜਾਓ ਇਹ ਸਾਰਾ ਹੀ ਖਾਣਾ ਵਾ ਖਾ ਕੇ ਮੈਨੂੰ ਕਹਿੰਦੀਆਂ ਹੈ ਇੰਨਾ ਫੂਡ ਬਾਅਦ ਚ ਦੋ ਬ੍ਰੇਕਾਂ ਜਿਹੜੀਆਂ ਨੈਕਸਟ ਮਤਲਬ ਕਿ ਬ੍ਰੇਕ ਹੋਈ ਉਹ ਚ ਮੈਂ ਬਾਹਰ ਹੀ ਨਹੀਂ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਤੁਸੀਂ ਨਜ਼ਰ ਲਾਤੀ ਤਾਂ ਕਰਕੇ ਹੁਣ ਮੇਰਾ ਜੀ ਨਹੀਂ ਕਰਦਾ ਕੁਛ ਹੋਰ ਖਾਣ ਨੂੰ ਸੋ ਏਦਾਂ ਹੱਸੀ ਜਾਂਦੇ ਸੀਗੇ ਤੇ ਲਓ ਜੀ ਫਿਰ ਹੁਣ ਆਪਾਂ ਮੈਸੇਜ ਪੜ੍ਹਦੇ ਆ ਮੈਸੇਜ ਤੋਂ ਪਰ ਪ੍ਰੋਗਰਾਮ ਦੇ ਸ਼ੁਰੂ ਵਿਚ ਮੈਂ ਇੱਕ ਨਾ ਪੁੱਛਿਆ ਸੀਗਾ ਕਿ ਇਹਦਾ ਮਤਲਬ ਕੀ ਹੁੰਦਾ ਇਸ ਗੱਲ ਦਾ ਕਿ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ ਤੇ ਦੱਸੋ ਫਿਰ ਇਹ ਕਿੱਥੇ ਤੇ ਕਿੱਦਾਂ ਵਰਤਿਆ ਜਾਂਦਾ ਵਾ ਤੇ ਹੁਣ ਆਪਾਂ ਮੈਸੇਜਾਂ ਦੇ ਨਾਲ ਨਾਲ ਤੁਹਾਨੂੰ ਗੱਲਾਂ ਵੀ ਜ਼ਰੂਰ ਸੁਣਾਵਾਂਗੇ ਤੇ ਇੱਧਰ ਪ੍ਰੋਗਰਾਮ ਦੇ ਵਿਚ ਰੁਪਿੰਦਰ ਸਿੰਘ ਗਿੱਲ ਕਾਫੀ ਟਾਈਮ ਪਹਿਲਾਂ ਸ਼ਾਮਲ ਹੋਏ ਸੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਆ ਜੀ ਤੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਸੋ ਸ਼ੁਕਰੀਆ ਰੁਪਿੰਦਰ ਜੀ ਤੇ ਹੋਰ ਗਾਣਾ ਗੁਣਾ ਜੀ ਕੋਈ ਨੀ ਸੁਣਨਾ ਤੁਸੀਂ ਆਪਦੀ ਪਸੰਦ ਦਾ ਚਲੋ ਮਰਜ਼ੀ ਆ ਤੁਹਾਡੀ ਆਪਾਂ ਤੁਹਾਨੂੰ ਅਗਲਾ ਗਾਣਾ ਸਾਰਿਆਂ ਨੂੰ ਸੁਣਾਵਾਂਗੇ ਤੁਹਾਡੇ ਸਾਰਿਆਂ ਲਈ ਆ ਬੜਾ ਸੋਹਣਾ ਗਾਣਾ ਵਾ ਤੁਸੀਂ ਦੇਖਿਓ ਸੁਣ ਕੇ ਕਹੋਗੇ ਵਾਹ ਕਿਆ ਗਾਣਾ ਸੀ ਹੈਨਾ ਉਹੀ ਗੱਲ ਹੋ ਗਈ ਨਾ ਫਿਰ ਸਿੱਧੂ ਵਾਲੀ ਵਾਜੀਵਾ ਵਾਲੀ ਹੈ ਨਾ ਵਾਜੀਵਾ ਤਕੀਆ ਕਲਾਮ ਨੀ ਵੈਸੇ ਭਾਜੀ ਉਹ ਲੱਭਣ ਚ ਥੋੜੀ ਗੜਬੜ ਕਰ ਗਏ ਤਕੀਆ ਕਲਾਮ ਤਾਂ ਮੇਰਾ ਹੋਰ ਆ ਚੱਲ ਦੇਖਦੇ ਆ ਵੀ ਚਲੋ ਦੱਸੋ ਮੇਰਾ ਤਕੀਆ ਕਲਾਮ ਕੀ ਆ ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਹੀ ਹੋ ਹਨਾ ਤੇ ਕੀ ਆ ਮੇਰਾ ਤਕੀਆ ਕਲਾਮ ਉਹ ਕਿਹੜਾ ਵਰਡ ਆ ਕਿਹੜਾ ਸ਼ਬਦ ਆ ਜਿਹੜਾ ਕਿ ਮੈਂ ਪ੍ਰੋਗਰਾਮ ਦੇ ਵਿਚ ਬਹੁਤ ਜ਼ਿਆਦਾ ਬੋਲਦੀ ਆ ਆਪਾਂ ਚਲੋ ਅੱਜ ਇਹੀ ਸੋ ਇਹ ਸਵਾਲ ਵੀ ਰੱਖ ਲੈਂਦੇ ਆ ਦੱਸਿਓ ਵੀ ਕਿਹੜਾ ਕਿਹੜਾ ਸ਼ਬਦ ਆ ਹਨਾ ਹਾਏ ਚੰਗਾ ਜਿਹਾ ਦੱਸਿਓ ਚੰਗਾ ਐਵੇਂ ਜੀ ਨਾ ਕਰ ਦਿਓ ਕੁੜੀ ਨੂੰ ਐਵੇਂ ਹੈ ਨਾ ਬਾਅਦ ਚ ਫੀਲ ਹੋਵੇ ਹਾਏ ਇਵੇਂ ਇੱਦਾਂ ਬੋਲਦੀ ਹੈ ਚੱਲ ਅੱਜ ਆਪਾਂ ਪੁੱਛ ਦਈ ਆ ਵੀ ਦੱਸੋ ਤੁਸੀਂ ਕਿਹੜਾ ਤਕੀਆ ਗਲਾਮ ਆ ਜਿਹੜਾ ਮੈਂ ਜ਼ਿਆਦਾ ਬੋਲਦੀ ਹਾਂ ਤੇ ਅੱਗੇ ਹਰੀਸ਼ ਅਰੋੜਾ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਬੀਬਾ ਜੀ ਹਾਜ਼ਰ ਹਾਂ ਜੀ ਤੇ ਹਮਾਇਤ ਸਤਿੰਦਰ ਸਰਤਾਜ ਦਾ ਸੌਂਗ ਲਾ ਦਿਓ ਤੇ ਕਹਿੰਦੇ ਜੇ ਹੋ ਸਕਿਆ ਲੈ ਹੋ ਸਕਿਆ ਕਿਉਂ ਤੁਸੀਂ ਹੁਕਮ ਕਰੋ ਜੀ ਗਾਣਾ ਕਿਉਂ ਨਾ ਲੱਗੂਗਾ ਹਮਾਇਤ ਗਾਣਾ ਤਾਂ ਹੈ ਵੀ ਬਹੁਤ ਸੋਹਣਾ ਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਜ਼ਰੂਰ ਸੁਣਾਵਾਂਗੇ ਤੇ ਅੱਗੇ ਜੀ ਪ੍ਰੋਗਰਾਮ ਦੇ ਵਿਚ ਗੁਰਦੀਪ ਸਿੰਘ ਬੱਲੇ 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 ਕਿੰਨੇ ਮੈਸੇਜ ਭੇਜਦੇ ਹੈ ਉਹਨਾਂ ਨੇ ਇੱਕ ਤਾਂ ਬੜਾ ਉਹ ਆ ਨਾ ਉਹ ਤਾਂ ਮੈਂ ਰੋਕੇ ਜੇ ਪੜ੍ਹਦੀ ਹਾਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਇੱਕ ਵਿਅਕਤੀ ਘਰ ਵਿਚ ਪੁਰਾਣੇ ਕਾਗਜ਼ਾਤ ਦੇਖ ਰਿਹਾ ਸੀ ਅਚਾਨਕ ਉਹਦੇ ਹੱਥ ਵਿਚ ਪਤਨੀ ਦਾ ਗਿਆਰਵੀਂ ਦਾ ਰਿਪੋਰਟ ਕਾਰਡ ਲੱਗਾ ਗੁਰਦੀਪ ਜੀ ਕਿਉਂ ਪਿੱਛੇ ਪਏ ਰਹਿੰਦੇ ਹੋ ਵਿਚਾਰੀ ਦੇ ਹੈ ਗਿਆਰਵੀਂ ਦਾ ਕਹਿੰਦੇ ਰਿਪੋਰਟ ਕਾਰਡ ਲੱਗਾ ਤੇ ਨੰਬਰਾਂ ਦੇ ਹੇਠਾਂ ਜਿਹੜਾ ਚਰਿੱਤਰ ਪ੍ਰਮਾਣ ਪੱਤਰ ਪੜ੍ਹ ਕੇ ਕਹਿੰਦੇ ਉਹ ਅਜੇ ਤੱਕ ਬੇਹੋਸ਼ ਆ ਕੀ ਲਿਖਿਆ ਹੋਇਆ ਸੀ ਉੱਥੇ ਕਹਿੰਦਾ ਸੀ ਮਿੱਠ ਬੋਲੜੀ ਤੇ ਸ਼ਾਂਤੀ ਪਸੰਦ ਵਿਦਿਆਰਥਣ ਲੈ ਹੁਣ ਵਧੀਆ ਹੀ ਸੀਗੇ ਹੁਣ ਉਦੋਂ ਤਾਂ ਵਿਦਿਆਰਥਣ ਸੀ ਉਦੋਂ ਸਿੱਖ ਦੀ ਸੀ ਹਨਾ ਲਾਈਫ ਦੇ ਵਿਚ ਹੁਣ ਲਾਈਫ ਦੇ ਵਿਚ ਸਿੱਖਣ ਤੋਂ ਬਾਅਦ ਬੰਦਾ ਐਕਸਪੈਰੀਮੈਂਟ ਕਰਦਾ ਹੀ ਆ ਉਦੋਂ ਸਿੱਖ ਰਹੀ ਸੀ ਬਾਅਦ ਚ ਹੁਣ ਵਿਚਾਰੀ ਦਾ ਵਿਆਹ ਹੋ ਗਿਆ ਕਿੰਨੀਆਂ ਟੈਨਸ਼ਨਾਂ ਪੈ ਗਈਆਂ ਕਿੱਦਾਂ ਦਾ ਘਰ ਵਾਲਾ ਮਿਲਿਆ ਹੋਊਗਾ ਕਿੱਦਾਂ ਦੇ ਸਹੁਰੇ ਹੋਣਗੇ ਕਿੰਨਾ ਸਟ੍ਰੈਸ ਹੋ ਜਾਂਦਾ ਹਨਾ ਹੁਣ ਬਾਕੀ ਗੱਲ ਤਾਂ ਘਰ ਵਾਲੇ ਤੇ ਵੀ ਹੁੰਦੀ ਆ ਵੀ ਉਹਦੇ ਸੁਭਾਅ ਨੂੰ ਮਿੱਠ ਬੋਲਣਾ ਹੀ ਰੱਖਣਾ ਵਾ ਜਾਂ ਨਾ ਤੇ ਕਿਉਂਕਿ ਆਪਾਂ ਉਦੋਂ ਗੱਲ ਪਿਛਲੀ ਵਾਰੀ ਕੀਤੀ ਸੀਗੀ ਕਿਉਂਕਿ ਉਦੋਂ ਥੋੜੇ ਜਿਹੇ ਪ੍ਰੋਗਰਾਮ ਦੇ ਵਿਚ ਟਾਈਮ ਦੀ ਤੇ ਥੋੜੀ ਆਵਾਜ਼ ਦੀ ਪ੍ਰੋਬਲਮ ਹੋ ਗਈ ਸੀ ਤਾਂ ਆਪਾਂ ਉਹ ਗੱਲ ਵਿੱਚ ਹੀ ਰਹਿ ਗਈ ਸੀ ਵੀ ਜਦੋਂ ਕਹਿੰਦਾ ਹੁੰਦਾ ਵੀ ਉਹ ਘਰ ਵਾਲੀ ਕਦੋਂ ਖੁਸ਼ ਰਹਿੰਦੀ ਆ ਰਾਜਾ ਪੁੱਛਦਾ ਵਾ ਤੇ ਉਹ ਬੰਦੇ ਨੂੰ ਮੌਤ ਦੀ ਸਜ਼ਾ ਹੋਈ ਹੁੰਦੀ ਹੈ ਜਦੋਂ ਮਾਰਨ ਲੱਗਦੀ, ਕਹਿੰਦਾ ਚੱਲ ਮੈਂ ਤੈਨੂੰ ਬਖਸ਼ ਦੂੰਗਾ, ਤੂੰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇ ਵੀ ਘਰ ਵਾਲੀ ਖੁਸ਼ ਕਿੱਦਾਂ ਰਹਿੰਦੀ ਆ ਹਨਾ। ਤੇ ਉਹ ਕਹਿੰਦਾ ਵੀ ਚੱਲ ਮੈਨੂੰ ਇੱਕ ਸਾਲ ਦੇ, ਵੀ ਇੰਨੀ ਛੇਤੀ ਤਾਂ ਮੈਂ ਜਵਾਬ ਦੇ ਨਹੀਂ ਸਕਦਾ। ਉਹ ਕਹਿੰਦਾ ਚੱਲ ਠੀਕ ਹੈ ਤੈਨੂੰ ਇੱਕ ਸਾਲ ਦਿੱਤਾ, ਜੇ ਤੂੰ ਨਾ ਜਵਾਬ ਲੈ ਕੇ ਆਇਆ ਵੀ ਫਿਰ ਤੈਨੂੰ ਫਾਂਸੀ ਦੀ ਸਜ਼ਾ ਤਾਂ ਮਿਲਣੀ ਮਿਲਣੀ। ਉਹ ਕਹਿੰਦਾ ਚੱਲ ਠੀਕ ਆ। ਉਹ ਬੰਦਾ ਤੁਰਿਆ ਆ ਜਾਂਦਾ, ਇੰਨੇ ਪਿੰਡਾਂ ਚ ਜਾਂਦਾ, ਪਤਾ ਨੀ ਕਿੱਥੇ ਕਿੱਥੇ ਜਾ ਕੇ ਪੁੱਛਦਾ ਰਹਿੰਦਾ ਵਾ, ਕੋਈ ਤੋਂ ਉਹਨੂੰ ਮਤਲਬ ਸੈਟਿਸਫਾਈਡ ਜਿਹਾ ਆਂਸਰ ਨਹੀਂ ਮਿਲਦਾ ਹੈਗਾ ਵੀ ਜਿੱਥੋਂ ਉਹਨੂੰ ਲੱਗੇ ਵੀ ਹਾਂ ਇਹ ਆਂਸਰ ਹੋ ਸਕਦਾ, ਇਹੀ ਇੱਦਾਂ ਹੋਊਗਾ। ਤਾਂ ਇੱਕ ਪਿੰਡ ਵਿੱਚ ਚਲਿਆ ਜਾਂਦਾ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਜੰਗਲ ਦੇ ਵਿੱਚ ਇੱਕ ਭੂਤਨੀ ਰਹਿੰਦੀ ਆ, ਵੀ ਤੂੰ ਉੱਥੇ ਚਲਾ ਜਾ ਵੀ ਸ਼ਾਇਦ ਉਹਦੇ ਕੋਲ ਤੇਰਾ ਜਵਾਬ ਹੋਵੇ, ਉਹ ਭੂਤਨੀ ਕੋਲੇ ਹਨਾ, ਚੜੇਲ ਕੋਲੇ। ਤੇ ਉਹ ਸੋਚਦਾ ਡਰਦਾ ਵੀ ਆ ਹਨਾ। ਫਿਰ ਕਹਿੰਦਾ ਹੁਣ ਰਾਜੇ ਨੇ ਮਾਰਨਾ ਤਾਂ ਹੈਗਾ ਹੀ ਆ, ਜੇ ਮੈਂ ਬਿਨਾਂ ਜਵਾਬ ਤੋਂ ਚਲਾ ਗਿਆ ਤਾਂ ਵੀ ਉਹਨੇ ਮਾਰਨਾ ਵਾ, ਤੇ ਏਦੋਂ ਵਧੀਆ ਵੀ ਮੈਂ ਜੰਗਲ ਚ ਚਲਾ ਹੀ ਜਾਂਦਾ ਮੈਂ, ਐਟਲੀਸਟ ਜੇ ਮਰਨਾ ਹੀ ਹੋਇਆ ਜਾਂ ਭੂਤਨੀ ਹੱਥੋਂ ਮਰ ਜੂੰਗਾ ਚੜੇਲ ਦੇ ਹੱਥੋਂ, ਤੇ ਜਾਂ ਫਿਰ ਰਾਜੇ ਹੱਥੋਂ ਮਰ ਜੂੰਗਾ, ਪਰ ਇੱਕ ਚਾਂਸ ਤਾਂ ਲੈਣਾ ਚਾਹੀਦਾ, ਇਹ ਵੀ ਹੋ ਸਕਦਾ ਵੀ ਮੈਨੂੰ ਮੇਰਾ ਜਵਾਬ ਮਿਲ ਜੇ ਹਨਾ। ਚਲੋ ਜੀ ਉਹ ਚਲਾ ਜਾਂਦਾ ਤੇ ਭੂਤਨੀ ਨੂੰ ਉਹ ਚੜੇਲ ਨੂੰ ਜਾ ਕੇ ਪੁੱਛਦਾ, ਕਹਿੰਦਾ ਵੀ ਮੈਨੂੰ ਇੱਦਾਂ ਕਰਕੇ ਵੀ ਆਹ ਸਵਾਲ ਦਾ ਜਵਾਬ ਚਾਹੀਦਾ। ਉਹ ਕਹਿੰਦੀ ਮੈਂ ਤੈਨੂੰ ਸਵਾਲ ਦਾ ਜਵਾਬ ਤਾਂ ਦਊਂਗੀ ਵੀ, ਪਰ ਮੇਰੀ ਇੱਕ ਸ਼ਰਤ ਆ। ਉਹ ਕਹਿੰਦਾ ਕੀ? ਕਹਿੰਦਾ ਤੈਨੂੰ ਮੇਰਾ ਵਿਆਹ ਕਰਾਉਣਾ ਪੈਣਾ। ਉਹ ਕਹਿੰਦਾ ਹੈ? ਉਹ ਕਹਿੰਦਾ ਵੀ ਚੱਲ ਹੁਣ ਜੇ ਜਵਾਬ ਮਿਲ ਗਿਆ ਤਾਂ ਵੀ ਠੀਕ ਆ, ਜੇ ਨਾ ਮਿਲਿਆ ਤਾਂ ਮਰਨਾ ਤਾਂ ਹੈਗਾ ਹੀ ਆ, ਵੀ ਚੱਲ ਦੇਖੀ ਜਾਓ ਕੀ ਬਣਦਾ। ਕਹਿੰਦਾ ਚੱਲ ਠੀਕ ਆ ਮੈਂ ਤੇਰੇ ਨਾਲ ਵਿਆਹ ਕਰਾ ਲੈਂਦਾ, ਵਿਆਹ ਕਰਾ ਲੈਂਦਾ। ਫਿਰ ਉਹ ਕਹਿੰਦੀ ਅੱਛਾ ਤੂੰ ਮੈਨੂੰ ਹੁਣ ਇਹ ਦੱਸ ਵੀ ਮੈਂ ਵੀ ਦਿਨ ਦੇ ਕਿੰਨੇ ਪੈਰ ਚੜੇਲ ਬਣਿਆ ਕਰਾਂ ਤੇ ਕਿੰਨੇ ਪੈਰ ਵੀ ਮੈਂ ਤੇਰੇ ਲਈ ਸੋਹਣੀ ਸੁਨੱਖੀ ਮੁਟਿਆਰ ਬਣਿਆ ਕਰਾਂ। ਤਾਂ ਉਹ ਕਹਿੰਦਾ, ਉਹ ਵਿਚਾਰਾ ਸੋਚਦਾ ਕਹਿੰਦਾ ਜੇ ਰਾਤ ਨੂੰ ਚੜੇਲ ਬਣੂਗੀ ਤਾਂ ਸਾਰੀ ਰਾਤ ਸੌਂ ਨਹੀਂ ਹੋਣਾ, ਡਰ ਲੱਗੂਗਾ, ਤੇ ਜੇ ਦਿਨੇ ਚੜੇਲ ਬਣੂਗੀ ਤਾਂ ਵੀ ਔਖਾ ਵਾ। ਤੇ ਵੀ ਹੁਣ ਦੋਨੇ ਪਾਸੇ ਹੋਈ ਆ, ਇੱਕ ਪਾਸੇ ਖੂਹ ਹੀ ਖੂਹ ਆ ਤੇ ਦੂਜੇ ਪਾਸੇ ਖਾਈ ਆ, ਡਿੱਗਣਾ ਤਾਂ ਮੈਂ ਹੈਗਾ ਹੀ ਆ, ਜਦੋਂ ਮਰਜ਼ੀ ਡਿੱਗ ਜਾਓ ਕੀ ਫਾਇਦਾ। ਕਹਿੰਦਾ ਚੱਲ ਰਾਤ ਦਿਨ ਦਾ ਹੁਣ ਕੀ ਕਹਿਣਾ ਉਹਨੂੰ। ਕਹਿੰਦਾ ਜਿਵੇਂ ਤੈਨੂੰ ਠੀਕ ਲੱਗਦਾ, ਜਿਹੜਾ ਟਾਈਮ ਤੈਨੂੰ ਵਧੀਆ ਲੱਗਦਾ ਉੱਦਾਂ ਬਣ ਜਾ। ਤੇ ਬਸ ਜੀ ਫੇਰ ਕਿਸੇ ਸੁਣ ਕੇ ਉਹ ਬੜਾ ਖੁਸ਼ ਹੁੰਦੀ ਆ। ਉਹ ਕਹਿੰਦੀ ਵੀ ਲੈ ਤੂੰ ਮੇਰੀ ਗੱਲ ਮੰਨੀ, ਤੂੰ ਮੈਨੂੰ ਮੇਰੀ ਮਰਜ਼ੀ ਕਰਨ ਨੂੰ ਕਹਿਤਾ ਨਾ। ਕਹਿੰਦੀ ਲੈ ਮੈਂ ਹੁਣ ਤੇਰੇ ਵਾਸਤੇ ਨਾ 24 ਘੰਟੇ ਇੱਕ ਸੋਹਣੀ ਤੇ ਸੁਨੱਖੀ ਮੁਟਿਆਰ ਬਣ ਕੇ ਰਹੂੰਗੀ ਹਨਾ। ਤੇ ਬਸ ਫੇਰ ਕਿਸੇ ਉਹਨੂੰ ਆਪਦੇ ਸਵਾਲ ਦਾ ਜਿਹੜਾ ਜਵਾਬ ਮਿਲ ਜਾਂਦਾ ਤੇ ਰਾਜੇ ਨੂੰ ਆ ਕੇ ਦੱਸ ਦਿੰਦਾ ਤੇ ਮੌਤ ਤੋਂ ਵੀ ਬਚ ਜਾਂਦਾ। ਸੋ ਹੁਣ ਤੁਸੀਂ ਵੀ ਸਮਝ ਹੀ ਗਏ ਹੋਵੋਗੇ ਹਨਾ ਕੀ ਕਹਿਣਾ ਚਾਹੁੰਦੀ ਹਾਂ ਮੈਂ ਹਨਾ। ਤੇ ਚਲੋ ਜੀ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਸਾਰੇ ਮਿਲਦੇ ਹਾਂ। ਤੇ ਪਰ ਤੁਸੀਂ ਕਿਤੇ ਨਾ ਚਾਹਿਓ, ਜਾਣ ਤੋਂ ਪਹਿਲਾਂ ਮੈਂ ਬਜ਼ਾਰਤ ਪਾ ਦਿੰਦੀ ਹਾਂ ਤਾਂ ਜੋ ਤੁਹਾਡੇ ਕੋਲ ਇਨਫ ਟਾਈਮ ਵੀ ਹੋਊਗਾ ਲੱਭਣ ਦਾ ਹਨਾ ਕਿ ਬਜ਼ਾਰਤ ਦਾ ਜਵਾਬ ਕੀ ਆ। ਤੇ ਲਓ ਜੀ ਫਿਰ ਸੁਣ ਲਓ ਕਿ ਇੱਕ ਖੂਹ ਵਿੱਚ 9-10 ਪਰੀਆਂ, ਇੱਕ ਖੂਹ ਵਿੱਚ 9-10 ਪਰੀਆਂ, ਜਦ ਤੱਕ ਸਿਰ ਜੋੜੀ ਖੜੀਆਂ, ਜਦੋਂ ਖੋਲਿਆ ਖੂਹ ਦਾ ਪਾਟ, ਦਿਲ ਕਰਦਾ ਸਭ ਕਰਜ਼ਾ ਚਾਟ। ਤੇ ਲਓ ਫਿਰ ਜਵਾਬ ਭੇਜ ਦੋ ਜੀ +9175080801 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ। ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
ਕੁਲਾਰ
ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ। ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ। ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ, ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ। ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ, ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ। ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ, ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹਮੈਤ ਜਦੋਂ ਕਰਮ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ। ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ, ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ। ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ, ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ, ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ। ਐਬ ਤੇ ਬਰੇਬ ਦੀ ਬਰਾਤ ਉੱਡ ਗਈ, ਜੀ ਸਾਡੇ ਤੇ ਕਰਮ ਸਾਈਆਂ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ, ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ। ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ। ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ, ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ। ਗੀਤਾਂ ਦੇ ਆ
ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਹਮਾਰੀ ਜਿਹੜੀ ਆਈ ਹੋਈ ਆ ਆਜਦਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਤਾਜ ਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਜੀ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਤੇ ਸੁਣਨਾ ਚਾਹਿਆ ਸੀ ਹਰੀਸ਼ ਅਰੋੜਾ ਜੀ ਨੇ ਬੜਾ ਪਿਆਰਾ ਗਾਣਾ ਵਾ ਜੀ ਉਹਨੇ ਸ਼ਿੱਦਤ ਤੇ ਨਾਲ ਹੀ ਗਾਇਆ ਹੋਇਆ ਤੇ ਬਾਕੀ ਕਹਿੰਦੇ ਹੁੰਦੇ ਨਾ ਜੇਕਰ ਪਰਮਾਤਮਾ ਸਾਡੇ ਅਰਦਾਸ ਪਹਿਲਾਂ ਵਿਚ ਸੁਣ ਲਵੇ ਤਾਂ ਯਕੀਨਨ ਸਾਡਾ ਜਿਹੜਾ ਯਕੀਨ ਆ ਉਹ ਪੱਕਾ ਹੋ ਜਾਂਦਾ ਵਾ ਹਨਾ ਅਗਰ ਦੇ ਲਾ ਦੇਵੇ ਤਾਂ ਸਮਝੋ ਕਿ ਸਾਡਾ ਸਬਰ ਪਰਖ ਰਿਹਾ ਵਾ ਪਰ ਜੇਕਰ ਅਰਦਾਸ ਕਰ ਰਹੇ ਹਾਂ ਪਰ ਦੇ ਨਹੀਂ ਰਿਹਾ ਤਾਂ ਯਕੀਨਨ ਕਿਸਮਤ ਦੇ ਵਿਚ ਕੁਝ ਬਿਹਤਰ ਤੇ ਲਾਜਵਾਬ ਲਿਖ ਰਿਹਾ ਵਾ ਸੋ ਇਸੇ ਲਈ ਹਮੇਸ਼ਾ ਉਸ ਦਾਦਾ ਦੀਆਂ ਮਿਹਰਾਂ ਦਾ ਨਾ ਸ਼ੁਕਰਾਨਾ ਕਰਨਾ ਚਾਹੀਦਾ ਵਾ ਜੀ ਤੇ ਉਸ ਤੇ ਵਿਸ਼ਵਾਸ ਰੱਖੋ ਕਿ ਉਹ ਤੁਹਾਡੇ ਨਾਲ ਕਦੇ ਮਾੜਾ ਨਹੀਂ ਕਰੂਗਾ ਜੋ ਵੀ ਕਰੂਗਾ ਚੰਗਾ ਹੀ ਕਰੂਗਾ ਤੇ ਜਦੋਂ ਇਹ ਅਸੀਂ ਸਾਰੀ ਚੀਜ਼ ਨੂੰ ਸਮਝ ਲਾਂਗੇ ਨਾ ਤਾਂ ਸੱਚੀ ਕਹਿੰਦੀ ਹਾਂ ਕਿ ਬਹੁਤ ਜ਼ਿਆਦਾ ਝਮੇਲੇ ਆ ਜਿਹੜੇ ਲਾਈਫ ਦੇ ਜਾਂ ਬਹੁਤ ਜ਼ਿਆਦਾ ਇਰੀਟੇਸ਼ਨ ਹੁੰਦੀ ਆ ਖਿਜੇ ਰਹਿੰਦੇ ਹਾਂ ਨਾ ਆਪਾਂ ਤਾਂ ਉਹਦੇ ਤੋਂ ਬਹੁਤ ਹੱਦ ਤੱਕ ਤੁਹਾਨੂੰ ਨਾ ਛੁਟਕਾਰਾ ਮਿਲ ਜਾਊਗਾ ਹਨਾ ਤੇ ਬਾਕੀ ਚਲੋ ਜੀ ਹੁਣ ਆਪਾਂ ਤੁਹਾਨੂੰ ਪੁੱਛਿਆ ਸੀ ਕਿ ਮੇਰਾ ਤਕੀਆ ਕਲਾਮ ਕੀ ਆ ਪ੍ਰੋਗਰਾਮ ਦੇ ਵਿੱਚ ਉਹ ਕਿਹੜਾ ਵਰਡ ਆ ਜਿਹੜਾ ਮੈਂ ਜ਼ਿਆਦਾ ਬੋਲਦੀ ਹੁੰਦੀ ਹਾਂ ਹਨਾ ਤੁਸੀਂ ਦੱਸਿਓ ਜ਼ਰੂਰ ਤੇ ਜੇ ਪਤਾ ਹੋਇਆ ਤਾਂ ਹਨਾ ਜੇ ਨਾ ਪਤਾ ਹੋਇਆ ਤਾਂ ਚੱਲ ਕੋਈ ਨਾ ਅੱਗੇ ਨੋਟ ਕਰ ਲਿਓ ਅਗਲੇ ਆਉਣ ਵਾਲੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਹਨਾ ਤੇ ਫਿਰ ਪਤਾ ਲੱਗ ਜੂਗਾ ਕਿ ਕਿਹੜਾ ਉਹ ਵਰਡ ਆ ਹਨਾ ਤੇ ਲਓ ਜੀ ਫਿਰ ਇੱਧਰ ਜਗਤਾਰ ਢੁੱਡੀ ਕੇ ਹੌਂਗਕੌਂਗ ਵਾਲੇ ਭਾਜੀ ਨੇ ਨਾ ਇੱਕ ਬੜਾ ਸੋਹਣਾ ਮੈਸੇਜ ਭੇਜਿਆ ਵਾ ਕਹਿੰਦੇ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਹੋਣਗੇ ਜੋ ਤੁਹਾਨੂੰ ਨਾਕਾਮਯਾਬ ਦੇਖਣਾ ਚਾਹੁੰਦੇ ਹੋਣ ਪਰ ਤੁਸੀਂ ਕੁਝ ਅਜਿਹਾ ਕਰਦੇ ਰਹੋ ਕਿ ਉਹਨਾਂ ਦੀ ਆਸ ਨੂੰ ਬੂਰ ਨਾ ਪਵੇ ਸ਼ੁਭ ਸਵੇਰ ਦੋਸਤੋ ਢੁੱਡੀ ਕੇ ਕਿਆ ਬਾਤ ਆ ਜੀ ਵਾਕਈ ਅੱਜ ਕੱਲ ਦਾ ਤਾਂ ਵੈਸੇ ਵੀ ਇਹ ਕਹਿ ਲੋ ਕਿ ਲੋਕਾਂ ਦੀ ਜਿਹੜੀ ਫਿਤਰਤ ਬਣੀ ਹੋਈ ਆ ਸਾਰੀ ਨਹੀਂ ਬਹੁਤ ਸਾਰੇ ਲੋਕਾਂ ਦੀ ਹਨਾ ਤੇ ਕਿਉਂਕਿ ਦੂਸਰੇ ਨੂੰ ਨਾਕਾਮਯਾਬ ਦੇਖਣ ਜਾਂ ਦੂਸਰੇ ਨੂੰ ਦੁਖੀ ਦੇਖਣ ਦੇ ਵਿੱਚ ਕਈ ਲੋਕਾਂ ਨੂੰ ਸਕੂਨ ਮਿਲਦਾ ਪਤਾ ਨਹੀਂ ਕਾਹਤੋਂ ਮਿਲਦਾ ਹਨਾ ਇਹ ਨਹੀਂ ਸੋਚਦੇ ਹੈਗੇ ਕਿ ਜੇ ਕੋਈ ਅਗਲਾ ਹੱਸਦਾ ਹੋਊਗਾ ਤਾਂ ਕੋਈ ਤੁਹਾਨੂੰ ਹਾਸੇ ਵਾਲੀ ਗੱਲ ਸੁਣਾ ਕੇ ਕੋਈ ਹੋਰ ਹਸਾਊਗਾ ਹੀ ਨਾ ਤੇ ਜੇ ਅਗਲਾ ਹੀ ਵਿਚਾਰਾ ਰੋਈ ਜਾਊ ਤੁਸੀਂ ਕਿੰਨਾ ਵਿਚਾਰ ਤੁਹਾਨੂੰ ਥੱਕੋਗੇ ਨਾ ਤੁਸੀਂ ਉਹਨੂੰ ਸੈਂਪਥੀ ਦੇ ਕੇ ਸੋ ਇਸੇ ਲਈ ਕਿਸੇ ਨੂੰ ਉਦਾਸ ਬੰਦੇ ਨੂੰ ਕੋਈ ਇਨਸਾਨ ਉਦਾਸ ਉਹਦੇ ਮਨ ਨੂੰ ਥੋੜੀ ਜਿਹੀ ਤਸੱਲੀ ਦੇਣੀ ਜਾਂ ਉਹਨੂੰ ਹਸਾਉਣਾ ਤਾਂ ਜ਼ਿਆਦਾ ਵਧੀਆ ਕੰਮ ਆ ਨਾ ਆਪਦੇ ਮਨ ਨੂੰ ਵੀ ਤਸੱਲੀ ਮਿਲਦੀ ਆ ਤੇ ਇੱਧਰ ਗੁਰਦੀਪ ਸਿੰਘ ਆ ਉਹਨਾਂ ਨੇ ਮੈਂ ਤਾਂ ਵੈਸੇ ਇੱਕ ਡੀਲ ਦੀ ਗੱਲ ਹੀ ਕੀਤੀ ਸੀ ਉਹਨਾਂ ਨੇ ਮੈਨੂੰ ਨਾ ਪੂਰੇ ਦਾ ਪੂਰਾ ਚਾਰਟ ਭੇਜ ਦਿੱਤਾ ਵਾ ਪੂਰਾ ਨਵੰਬਰ ਦਾ ਮਹੀਨਾ ਖੂਬ ਖਾਣ ਪੀਣ ਦੀਆਂ ਮੌਜਾਂ ਨੇ ਹਨਾ ਤੇ ਇੰਨਾ ਕੁ ਸਸਤਾ ਵਾ ਨਾ ਮੇਕ ਦਾ ਖਾਣਾ ਤੇ ਹੁਣ ਤੁਸੀਂ ਲੜਨਾ ਹੋਇਆ ਕੋਈ ਚੱਕਰ ਵੀ ਨਹੀਂ ਹੈਗਾ ਲੜਨ ਨਾਲੋਂ ਵੈਸੇ ਮਨਾਉਣ ਵਾਲੀ ਗੱਲ ਜ਼ਿਆਦਾ ਵਧੀਆ ਹੁੰਦੀ ਆ ਘਰ ਦੇ ਵਿੱਚ ਖੁਸ਼ ਖੁਸ਼ ਰਹੋ ਲੈ ਘਰ ਵਾਲੀ ਨੇ ਕਹਿਣਾ ਲੈ ਬਾਹਰੋਂ ਰੋਜ਼ ਹੀ ਖਾਣਾ ਆਉਂਦਾ ਮੈਨੂੰ ਤਾਂ ਕਿਚਨ ਤੋਂ ਅੱਜ ਕੱਲ ਹਨਾ ਵੀ ਸਾਹ ਦਵਾਉਣ ਲੱਗੇ ਹੋਏ ਆ ਤੇ ਬਸ ਫਿਰ ਉਹੀ ਗੱਲ ਹੁੰਦੀ ਆ ਨਾ ਘਰ ਦੇ ਵਿੱਚ ਹੋਰ ਸੁੱਖ ਸ਼ਾਂਤੀ ਆਊਗੀ ਹਨਾ ਤੇ ਬਾਕੀ ਤੁਸੀਂ ਆਪੇ ਦੇਖ ਲਿਓ, ਖਾਣਾ ਵੈਸੇ ਮਹਿੰਗਾ ਨੀ। ਹੁਣ ਜੇ ਮੈਂ ਪੜ੍ਹਨ ਲੱਗੂਗੀ ਤਾਂ ਕਿੰਨੇ ਕਿੰਨੇ ਦੀਆਂ ਡੇਲਾਂ ਨੇ, ਜਿਆਦਾ ਨੀ ਹੈਗੀਆਂ, ਤੋ ਤਿੰਨ ਚਾਰ ਇੰਨੇ ਕ ਤੱਕ ਦੀਆਂ ਹੀ ਆ। ਤੇ ਬਾਕੀ ਕੋਈ ਗੱਲ ਨੀ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ। ਹਰੇਕ ਦਿਨ ਦੀ ਆ, ਇੱਕ ਤੋਂ ਲੈ ਕੇ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ, ਮੀਨਸ ਕੇ ਸਾਰਾ ਹਫਤਾ ਹੀ। ਤੇ ਲਓ ਫਿਰ ਚੱਕ ਖਾਈ ਚੱਲੋ ਜੀ, ਆਪਣੇ ਮਨ ਦੀਆਂ ਇੱਛਾ ਪੂਰੀਆਂ ਕਰੋ। ਤੇ ਨਾਲ ਹੀ ਗੁਰਦੀਪ ਸਿੰਘ ਕਹਿ ਰਿਹਾ ਕਿ ਨੂਰ ਮਹਿਲੀਆ ਰੱਬ ਫਰਿੱਜ ਵਿੱਚ ਲੱਗਾ, ਸਿਰਸੇ ਵਾਲਾ ਰੱਬ ਜੇਲ ਚ ਬੈਠਾ, ਬਿਆਸ ਵਾਲਾ ਰੱਬ ਵਕੀਲ ਲੱਭਦਾ ਫਿਰਦਾ, ਪਰ ਜਨਤਾ ਨੂੰ ਅਕਲ ਪਤਾ ਨੀ ਕਦੋਂ ਆਉਗੀ। ਲਓ ਜੀ, ਹੁਣ ਇਹ ਜਨਤਾ ਨੂੰ ਅਕਲ ਕਦੋਂ ਆਉਣੀ ਆ, ਇਹ ਤਾਂ ਪਤਾ ਨੀ ਕਿੱਥੋਂ ਆਉਣੀ ਆ ਤੇ ਕਦੋਂ ਆਉਣੀ ਆ। ਚਲੋ ਆਪੋ ਆਪਣਾ ਮਨ ਆ ਜੀ ਮੰਨਣ ਦਾ, ਹਨਾ, ਕੀ ਕਹਿ ਸਕਦੇ ਆ ਆਪਾਂ। ਕਹਿੰਦੇ ਹੁੰਦੇ ਆ ਵੈਸੇ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਮੁੜਦੀ ਆ, ਤੇ ਹੁਣ ਜਾਂ ਜਿਹੜੇ ਲੋਕ ਆ ਉਹਨਾਂ ਨੇ ਮੁੜੇ ਕਿੱਥੋਂ ਤੋਂ ਪਾਉਣੇ ਆ, ਉਹ ਤਾਂ ਹੁਣ ਰੱਬ ਹੀ ਜਾਣਦਾ। ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਬੁਝਾਰਤ ਆਪਾਂ ਪਾ ਦਿੱਤੀ ਆ ਤੁਹਾਨੂੰ। ਇੱਕ ਮੈਂ ਤੁਹਾਨੂੰ ਕਹਾਵਤ ਵੀ ਪੁੱਛੀ ਸੀ, ਤੇ ਇੱਕ ਮੈਂ ਪੁੱਛਿਆ ਸੀ ਮੇਰਾ ਤਾਂ ਕੀ ਆ ਕਲਾਮ ਕੀ ਆ ਪ੍ਰੋਗਰਾਮ ਦੇ ਵਿੱਚ। ਹਾਈ ਚੰਗਾ ਜਿਹਾ ਦੱਸਿਓ, ਚੰਗਾ ਉਹੀ ਗੱਲ ਨਾ ਹੋਵੇ, ਜੇ ਐਵੇਂ ਜੇ ਦੱਸਣਾ ਪ੍ਰੋਗਰਾਮ ਦੇ ਅਖੀਰ ਜੇ ਚ ਦੱਸ ਦਿਓ, ਬਾਅਦ ਚ ਕੋਈ ਗੱਲ ਨੀ, ਹੈਨਾ। ਬੁਝਾਰਤ ਤਾਂ ਮੈਂ ਪਾਈ ਸੀ ਕਿ ਇੱਕ ਖੂਹ ਵਿੱਚ ਨੌ ਦਸ ਪਰੀਆਂ, ਜਦ ਤੱਕ ਸਿਰ ਜੋੜੀ ਖੜੀਆਂ, ਜਦੋਂ ਖੋਲਿਆ ਖੂਹ ਦਾ ਪਾਰ, ਦਿਲ ਕਰਦਾ ਸਭ ਕਰਜਾਂ ਚਾਟ। ਤੇ ਇਹ ਸੀ ਬੁਝਾਰਤ, ਤੇ ਜਿਹੜਾ ਮੈਂ ਮੁਹਾਵਰਾ ਜਾਂ ਪੁੱਛਿਆ ਸੀ ਵੀ ਇਹ ਕਿੱਥੇ ਤੇ ਕਦੋਂ ਵਰਤਿਆ ਜਾਂਦਾ ਵਾ, ਉਹ ਸੀ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ, ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ। ਤੇ ਲਓ ਫਿਰ ਦੱਸੋ ਇਹਨਾਂ ਦੇ ਜਵਾਬ, ਤੇ ਅਗਲਾ ਗਾਣਾ ਡੈਡੀਕੇਟ ਟੂ ਆਲ ਆਫ ਯੂ। ਤੇ ਸੁਣੋ ਫਿਰ ਹਰਫ ਚੀਮਾ ਤੇ ਗੁਰਲੇਜ ਅਖਤਰ ਕੀ ਕਹਿ ਰਹੇ ਨੇ ਲਵ ਮੈਰਿਜ ਦੇ ਬਾਰੇ, ਜਿਹੜਾ ਕਰਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਕਰਵਾਉਂਦਾ ਉਹ ਵੀ ਪਛਤਾਉਂਦਾ, ਹਨਾ। ਵੈਸੇ ਵੀ ਕਹਿੰਦੇ ਹੁੰਦੇ ਆ ਕਿ ਵਿਆਹ ਤਾਂ ਇੱਕ ਲੱਡੂ ਦੀ ਤਰ੍ਹਾਂ, ਜਿਹੜਾ ਖਾਲੂਗਾ ਉਹ ਵੀ ਪਛਤਾਊ, ਜਿਹੜਾ ਨਹੀਂ ਖਾਊ ਉਹ ਵੀ ਪਛਤਾਊ, ਹਨਾ। ਘਰ ਵਾਲੀਆਂ ਤੇ ਤਵੇ ਤੁਵੇ ਤਾਂ ਤੁਸੀਂ ਬਾਹਵਾ ਲਾ ਦਿੰਦੇ ਆ। ਚਲੋ ਕੋਈ ਗੱਲ ਨੀ, ਆ ਗਾਣਾ ਸੁਣ ਲਓ ਹੁਣ ਕੀ ਕਹਿੰਦਾ, ਫਿਰ ਮਿਲਦੇ
ਆ। ਇੱਕ ਡਰਾਈਵਰ ਲਵ ਮੈਰਿਜ ਦੇ ਚੱਕਰ ਚ ਪੈ ਜਾਂਦਾ, ਲਾਣੇਦਾਰ ਨੀ ਸੱਟ ਟੁੱਟ ਕੇ ਇਹਨੂੰ ਘੇਰ ਲੈਂਦੀ ਆ। ਕੀ ਸਵਾਲ ਜਵਾਬ ਹੁੰਦੇ ਨੇ ਹੁਣੋ ਗੀਤ ਦੇ ਰਾਹੀਂ, ਆ ਜਾ ਵੀ ਮੈਡਮ
ਵਿੱਚ ਕੇ ਜ਼ਮੀਨ ਸਾਰੀ ਨੀ ਵੀਜ਼ਾ ਲਿਆ ਮੈਂ ਵੀ ਬਾਹਰ ਦਾ, ਵਿਆਹ ਤੋਂ ਬਾਅਦ ਪਤਾ ਲੱਗਿਆ ਕਬੀਲਦਾਰੀ ਚੱਕੇ ਕਿਵੇਂ ਲੱਕ ਤੋਂ, ਨੀ ਤੂੰ ਵੀਕ ਵਿੱਚ ਵੀਕ ਵਿੱਚ ਵੀਕ ਵਿੱਚ ਚੱਕ ਦਿੰਨੀ ਐ, ਜਿੰਨਾ ਮਹੀਨੇ ਚ ਬਚਾਵਾ ਮੈਂ ਟਰੱਕ ਤੋਂ, ਨੀ ਤੂੰ ਵੀਕ ਵਿੱਚ ਚੱਕ ਦਿੰਨੀ ਐ, ਜਿੰਨਾ ਮਹੀਨੇ ਚ ਬਚਾਵਾ ਮੈਂ ਟਰੱਕ ਤੋਂ। ਕਰੇ ਅੱਗ ਲੱਗ ਜੇ ਨੀ ਤੇਰੇ ਮਾਈਕਲ ਕੋਰਸ ਨੂੰ,
ਕੋਈ ਨੀ ਆਜ ਹਿਸਾਬ ਚ ਗੱਲ
ਛੁੱਟੀ ਵਾਲੇ ਦਿਨ ਵੀ ਮੈਂ ਚੱਕਦਾ ਨੀ ਗੇੜਾ ਨਿੱਤ ਨਵੇਂ ਰੂਟ ਦਾ, ਛੁੱਟੀ ਵਾਲੇ ਦਿਨ ਵੀ ਮੈਂ ਚੱਕਦਾ ਨੀ ਗੇੜਾ ਨਿੱਤ ਨਵੇਂ ਰੂਟ ਦਾ,
ਕੱਲ ਲੈ ਕੇ ਦਿੱਤਾ
ਤੇਰੇ ਪੀਜ਼ਿਆਂ ਦੇ ਆਰਡਰਾਂ ਨੇ ਮਾਰਲੇ, ਨੀ ਕਾਫੀ ਆਉਂਦੀ ਐ ਸਤਾਰ ਵਕਤ ਤੋਂ, ਨੀ ਤੂੰ ਵੀਕ ਵਿੱਚ ਵੀਕ ਵਿੱਚ ਵੀਕ ਵਿੱਚ ਚੱਕ ਦਿੰਨੀ ਐ, ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ, ਨੀ ਤੂੰ ਵੀਕ ਵਿੱਚ ਚੱਕ ਦਿੰਨੀ ਐ, ਜਿੰਨਾ ਮਹੀਨੇ ਚ ਬਚਾਵਾਂ ਮੈਂ ਟਰੱਕ ਤੋਂ, ਜੇ ਥੱਕੇ ਟੁੱਟੇ ਹੁੰਦੇ ਆ ਨੀ ਲੋੜ ਪੈਂਦੀ ਡੇਲੀ ਡੋਜ਼ ਦੀ,
ਯਾਰਾਂ ਨਾਲ ਪੀਨਾ ਏ ਕਿੱਥੋਂ ਦੀ ਦਾਰੂ ਰੋਜ਼ ਦੀ,
ਨੀ ਆਪਣੇ ਦੇ ਥੱਕੇ ਟੁੱਟੇ ਹੁੰਦੇ ਆ ਨੀ ਲੋੜ ਪੈਂਦੀ ਡੇਲੀ ਡੋਜ਼ ਦੀ,
ਚੰਗਾ ਚੰਗਾ ਯਾਰ ਮਾਫ ਕਰ ਮੈਨੂੰ। ਚੱਲ ਰੋਟੀ ਟੁੱਕ ਦਾ ਹੀਲਾ ਕਰ ਕੋਈ।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਤੇ ਗਾਣੇ ਤੋਂ ਬਾਅਦ ਚਲੋ ਫਿਰ ਆਪਾਂ ਤੁਹਾਡੇ ਮੈਸੇਜ ਵੀ ਲੈ ਲੈਂਦੇ ਹਾਂ। ਤੇ ਅਵਤਾਰ ਸਿੰਘ ਮਾਨ ਉਹਨਾਂ ਨੇ ਦੱਸ ਦਿੱਤਾ ਵਾ ਜੀ ਜਵਾਬ ਜਿਹੜਾ ਕਿ ਮੈਂ ਸਵਾਲ ਪੁੱਛਿਆ ਸੀ ਕਿ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ। ਸੋ ਕਾਫੀ ਹੱਦ ਤੱਕ ਉਹਨਾਂ ਨੇ ਬਿਲਕੁਲ ਸਹੀ ਦੱਸਿਆ। ਕਹਿੰਦੇ ਕਿ ਕਿਸੇ ਥਾਂ ਬਹੁਤ ਘੱਟ ਸਮੇਂ ਵਾਸਤੇ ਜਾਣਾ, ਇਹ ਅੱਧਾ ਵਾਜੀ ਥੋੜਾ ਜਿਹਾ ਅੱਗੇ ਮਤਲਬ ਕਿ ਹੋਰ ਆ ਵੀ ਘੱਟ ਸਮੇਂ ਲਈ ਕਾਹਤੋਂ ਜਾਣਾ ਹਨਾ, ਜੇ ਇਹ ਵੀ ਦੱਸ ਦਿੰਦੇ ਨਾਲ ਇਹਦਾ ਮਤਲਬ ਇਹ ਵੀ ਆ ਵੀ ਅੱਗੇ ਕਾਹਤੋਂ ਜਾਣਾ ਵਾ ਥੋੜੇ ਘੱਟ ਸਮੇਂ ਲਈ। ਤੇ ਪਰ ਕਾਫੀ ਹੱਦ ਤੱਕ ਸਹੀ ਹੈ ਜੀ ਤੁਹਾਡਾ ਜਵਾਬ। ਤੇ ਅੱਗੇ ਬਸੀ ਪਠਾਣਾ ਵਾਲੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਪਹੁੰਚ ਚੁੱਕੇ ਆ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਨੂੰ ਵੀ ਕਹਿ ਰਹੇ ਆ ਤੇ ਠੀਕ ਹੀ ਕਹਿ ਰਹੇ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਹਾਂ ਛਾਂ ਮਿਲਾਈ ਆ ਜੀ। ਕਹਿੰਦੇ ਆਪਣੇ ਭੱਦਰ ਪੋਸ਼ਣ ਨਹੀਂ ਹੈ। ਸੋ ਬਿਲਕੁਲ ਉਹਨਾਂ ਨੇ ਆਈ ਥਿੰਕ ਉਹਦੇ ਬਾਰੇ ਕਿਹਾ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪੁਰਬ ਆ ਰਿਹਾ ਵਾ ਉਹਦੇ ਬਾਰੇ ਜਿਹੜੇ ਕਿ ਨੇਤਾ ਲੋਕ ਆਪੋ ਆਪਣੇ ਹਿਸਾਬ ਕਿਤਾਬ ਨਾਲ ਲੱਗੇ ਹੋਏ ਆਪੋ ਆਪਣੀ ਪਬਲਿਸਿਟੀ ਦੇ ਲਈ ਉਸਦੇ ਵਿੱਚ ਹਾਂ ਛਾਂ ਮਿਲਾਈ ਆ। ਤੇ ਬਾਕੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਸਿੱਧੂ ਜੀ, ਕਰੇਲਾ ਨਿੰਮ ਦੀ ਕੜੱਤਣ ਲੰਬੀ ਬੇਲ ਲੰਬੀਆਂ ਮੁੱਛਾਂ। ਤੇ ਮੇਰੇ ਖਿਆਲ ਚੋ ਜਦੋਂ ਲਿਖਦੇ ਆ ਨਾ ਉਦੋਂ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ, ਕਈ ਵਾਰੀ ਮੈਨੂੰ ਸਮਝ ਨਹੀਂ ਆਉਂਦੀ ਗੀ ਕਿ ਉਹਨਾਂ ਨੇ ਲਿਖਣਾ ਕੀ ਚਾਹਿਆ ਵਾ। ਸੋ ਪਲੀਜ਼ ਅਗਰ ਤੁਸੀਂ ਸੁਣ ਰਹੇ ਹੋ ਤਾਂ ਥੋੜਾ ਜਿਹਾ ਇਹਨੂੰ ਠੀਕ ਕਰਕੇ ਲਿਖ ਦਿਓ, ਕਿਉਂਕਿ ਮੈਨੂੰ ਥੋੜਾ ਸਮਝ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਤੇ ਅੱਗੇ ਪਰਵਿੰਦਰ ਸਿੰਘ ਵੀ ਆ ਚੁੱਕੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਔਨ ਵਰਡ ਹੈ ਮੈਂ ਬੋਬੀ ਸਿੱਧੂ। ਥੈਂਕਸ ਪਰਵਿੰਦਰ। ਓ ਹੋ ਸਤਿ ਸ੍ਰੀ ਅਕਾਲ ਭੈਣ ਜੀ, ਓ ਵਰਡ ਹੈ ਅੱਛਾ ਨਹੀਂ ਆਏ ਨੀ ਤਾਂ ਕੀ ਅਗਲਾਮ ਤਾਂ ਹੋਰ ਆ ਹਨਾ ਰਵਿੰਦਰ ਸਿੰਘ ਜੀ। ਚਲੋ ਕੋਈ ਗੱਲ ਨੀ, ਇਹਨਾਂ ਨੇ ਇੱਕ ਦੱਸਦਾ ਕਹਿੰਦੇ ਤੁਸੀਂ ਜਿਆਦਾ ਵਰਡ ਹੀ ਬੋਲਦੇ ਹੋ, ਮੈਂ ਬੋਬੀ ਸਿੱਧੂ ਹਨਾ। ਉਹ ਤਾਂ ਮੈਂ ਉਦੋਂ ਕੁ ਬੋਲਦੀ ਹੁੰਦੀ ਹਾਂ ਜਦੋਂ ਬਿਗਨਿੰਗ ਦੇ ਵਿੱਚ ਪ੍ਰੋਗਰਾਮ ਸਟਾਰਟ ਕਰਦੀ ਹਾਂ ਜਾਂ ਮਿਡਲ ਦੇ ਵਿੱਚ ਹਨਾ, ਜਦੋਂ ਮਤਲਬ ਕਿ ਬ੍ਰੇਕ ਟਾਈਮ ਹੁੰਦਾ ਵਾ ਤੇ ਜਾਂ ਫਿਰ ਐਂਡ ਤੇ ਜਦੋਂ ਅਸੀਂ ਜਾਣਾ ਹੁੰਦਾ ਵਾ ਤੇ ਜਦੋਂ ਮੈਂ ਕਿੰਨੀ ਵਾਰੀ ਅੱਖਰ ਬੋਲਦੀ ਨੀ ਪਰ ਚਲੋ ਯਾਨੀ ਹਾਓ ਦੇਖਦੇ ਹਾਂ ਕਿ ਅੱਜ ਹਨਾ ਤੁਸੀਂ ਦੱਸ ਵੀ ਸਕਦੇ ਹੋ ਕਿਹੜਾ ਅੱਖਰ ਆ। ਕੋਈ ਇਟਸ ਓਕੇ, ਮੈਂ ਕੋਈ ਗੁੱਸਾ ਨਹੀਂ ਕਰਦੀ, ਬਲਕਿ ਐਟਲੀਸਟ ਮੈਨੂੰ ਪਤਾ ਲੱਗ ਜੂਗਾ ਕੋਈ ਏਦਾਂ ਦਾ ਵਰਡ ਕੋਈ ਏਦਾਂ ਦਾ ਅੱਖਰ ਜਾਂ ਕੋਈ ਵੀ ਜਿਹੜਾ ਮੈਂ ਬਾਹਲਾ ਜ਼ਿਆਦਾ ਬੋਲਦੀ ਹਾਂ। ਕਈ ਵਾਰੀ ਕੋਈ ਗੱਲ ਹੁੰਦੀ ਹੈ ਨਾ, ਕੋਈ ਅੱਖਰ ਹੁੰਦਾ ਆਪਾਂ ਬਾਹਲਾ ਜ਼ਿਆਦਾ ਬੋਲਦੇ ਹਾਂ ਹਨਾ, ਤਾਂ ਫਿਰ ਉਹ ਵੀ ਕਈ ਵਾਰੀ ਬੋਰਿੰਗ ਜੇ ਲੱਗਣ ਲੱਗ ਜਾਂਦਾ। ਸੋ ਵਧੀਆ ਗੱਲ ਅਗਰ ਤੁਸੀਂ ਮੈਨੂੰ ਦੱਸੋਗੇ ਤਾਂ ਮੈਂ ਚੇਂਜ ਕਰੂੰਗੀ ਥੋੜ੍ਹਾ ਜਿਹਾ, ਪਰ ਬਾਹਲਾ ਨਾ ਦੱਸਿਓ ਹਨਾ। ਕਈ ਵਾਰੀ ਬੰਦੇ ਦਾ ਕੋਨਫੀਡੈਂਸ ਜਿਹਾ ਲੋਅ ਹੋ ਜਾਂਦਾ ਵਾ, ਸਾਹ ਸਾਹ ਜੇ ਨਾ ਵਧੀਆ ਤਰੀਕੇ ਨਾਲ ਦੱਸਿਓ ਫਿਰ ਤਾਂ ਹੈਗੀ ਹੈ ਗੱਲ। ਅੱਗੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੁੰਡੀ ਸੋਟਾ ਆਪਣੀ ਰਨ ਨੂੰ ਮਾਰਦਾ ਦੂਜਿਆਂ ਦਾ ਕੰਮ ਸਾਰਦਾ। ਲਓ ਜੀ ਫਿਰ ਉਹਨਾਂ ਨੇ ਬੁਝਾਰਤ ਪਾਤੀ ਆ, ਦੱਸੋ ਕਹਿੰਦੇ ਆਪਣੀ ਰਨ ਨੂੰ ਮਾਰਦਾ ਤੇ ਦੂਜਿਆਂ ਦਾ ਕੰਮ ਸਾਰਦਾ। ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਪਾਤੀ ਆ ਜੀ ਬੁਝਾਰਤ। ਚਲੋ ਫਿਰ ਇਹ ਵੀ ਦੱਸ ਦੋ ਜੀ, ਇਹ ਹਰ ਵਾਰੀ ਆਪਾਂ ਨੂੰ ਕੋਈ ਨਾ ਕੋਈ ਬੁਝਾਰਤ ਭੇਜਦੇ ਆ, ਤੇ ਹੁਣ ਤੁਸੀਂ ਦੱਸ ਦੋ ਕਿ ਆਪਣੀ ਰਨ ਨੂੰ ਮਾਰਦਾ ਦੂਜਿਆਂ ਦਾ ਕੰਮ ਸਾਰਦਾ, ਕੀ ਆ ਜੀ ਇਸ ਦਾ ਜਵਾਬ। ਤੇ ਵੈਸੇ ਮੈਨੂੰ ਇਹਦਾ ਜਵਾਬ ਪਤਾ ਵਾ, ਬਾਕੀ ਮੈਂ ਤੁਹਾਨੂੰ ਦੱਸਿਆ ਨਾ ਕਿ ਬਾਹਲਾ ਹੀ ਨਾ ਜਿਹਨੂੰ ਕਹਿੰਦੇ ਓਨੈਸਟ ਤੇ ਕਿਊਟ ਜੇ ਲਿਸਨਰ ਆ ਨਾ, ਮੈਨੂੰ ਬਾਹਲਾ ਵਧੀਆ ਲੱਗਦਾ ਵਾ ਜਦੋਂ ਬੁਝਾਰਤ ਪਾਉਂਦੇ ਆ ਤੇ ਨਾਲ ਹੀ ਨਾਲ ਬੁਝਾਰਤ ਦਾ ਜਵਾਬ ਵੀ ਲੈ ਕੇ ਭੇਜ ਦਿੰਦੇ ਆ ਨਾ, ਮੈਨੂੰ ਤਾਂ ਜਮਾ ਹੀ ਖੇਚਲ ਨੀ ਕਰਨੀ ਪੈਂਦੀ। ਤੇ ਬਾਕੀ ਚਲੋ ਜੀ ਦੇਖਦੇ ਆ ਫਿਰ ਅੱਗੇ ਕਿਹੜਾ ਕਿਹੜਾ ਜਵਾਬ ਦਿੰਦਾ। ਵੈਸੇ ਬੁਝਾਰਤ ਬਹੁਤ ਸੌਖੀ ਆ। ਤੇ ਗੁਰਪ੍ਰੀਤ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਜਵਾਰ ਇਹਨਾਂ ਨੇ ਮੇਰਾ ਤਕੀਆ ਕਲਾਮ ਦੱਸ ਦਿੱਤਾ ਕੀ ਆ, ਪਰ ਪਤਾ ਨੀ ਮੈਨੂੰ ਸਮਝ ਨੀ ਆਈ, ਇੱਦਾਂ ਤਾਂ ਨੀ ਬੋਲਿਆ। ਅੱਛਾ ਠੀਕ ਆ, ਚਲੋ ਕੋਈ ਗੱਲ ਨੀ, ਹੈ ਨਾ ਇਹ ਕਹਿੰਦੇ ਹੈ ਨਾ ਤੁਹਾਡਾ ਹੈ ਨਾ, ਤੇ ਹੈ ਨਾ ਮੈਂ ਬਾਹਲੀ ਵਾਰੀ ਬੋਲਦੀ ਹਾਂ। ਚਲੋ ਦੇਖਦੇ ਆ ਜੀ ਕਿੰਨੇ ਕਿੰਨੇ ਅੱਜ ਮੇਰੇ ਤਕੀਆ ਕਲਾਮ ਆਉਂਦੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਥੈਂਕ ਯੂ ਗੁਰਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਮੇਰਾ ਤਕੀਆ ਕਲਾਮ ਦੱਸਣ ਦੇ ਲਈ ਹਨਾ। ਤੇ ਆਹ ਲਓ ਵੀ ਕਿਹਾ ਤੁਸੀਂ ਹਨਾ ਕਿਹਾ, ਮੈਂ ਤਾਂ ਹੁਣ ਵਾਰ ਵਾਰ ਹਨਾ ਬੋਲਿਆ ਜਾਂਦਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਫਿਰ ਸ਼ਾਮਿਲ ਹੋਇਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਦਿਨ ਭਲਾ ਤੇ ਭਲਾ ਤੁਸੀਂ ਤੀਹ ਜਾਣੇ ਮੈਂ ਕੱਲਾ। ਉਹ ਅੱਛਾ ਕਹਿੰਦੇ ਦਿਨ ਭੱਲਾ ਤੇ ਭੱਲਾ ਤੁਸੀਂ ਤੀਹ ਜਾਣੇ ਮੈਂ ਕੱਲਾ। ਕਵਾ ਬਾਤ ਆ ਜੀ, ਬੁਝਾਰਤਾਂ ਤੁਹਾਨੂੰ ਵੀ ਹਰਜਿੰਦਰ ਸਿੰਘ ਜੀ ਬੜੀਆਂ ਆਉਂਦੀਆਂ ਨੇ ਹਨਾ। ਚਲੋ ਕੋਈ ਗੱਲ ਨੀ, ਆਪਾਂ ਇਹਦਾ ਵੀ ਜਵਾਬ ਜ਼ਰੂਰ ਪੁੱਛਾਂਗੇ ਸਾਰਿਆਂ ਤੋਂ ਵਨ ਬਾਏ ਵਨ, ਪਰ ਪਹਿਲਾਂ ਦੂਸਰੀ ਬਜ਼ਾਰਤ ਦਾ ਜਵਾਬ ਦੱਸ ਦੇਣ ਤੇ ਫਿਰ ਕਿ ਆਪਣੀ ਰਨ ਨੂੰ ਮਾਰਦਾ ਤੇ ਦੂਜਿਆਂ ਦੇ ਕੰਮ ਸਾਰਦਾ ਉਹਦਾ ਜਵਾਬ ਕੀ ਆ। ਤੇ ਫਿਰ ਉਸ ਤੋਂ ਅੱਗੇ ਜੀ ਸੁਖਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਤੁਹਾਡਾ ਤੱਕਿਆ ਕਲਾਮ ਲਓ ਜੀ ਫਿਰ ਲਓ ਜੀ ਫਿਰ ਮੇਰਾ ਤੱਕਿਆ ਕਲਾਮ ਹੈ। ਚਲੋ ਦੇਖਦੇ ਆ ਵੀ ਕੋਮਨ ਕਿਹਦੇ ਵੱਲੋਂ ਨਿਕਲਦਾ, ਵੀ ਜਿਹੜਾ ਕੋਮਨ ਜਿਹਾ ਹੋਊਗਾ ਉਹ ਕਿਹੜਾ ਵਾਹਨ। ਚਲੋ ਲਓ ਜੀ ਫਿਰ ਗਾਣਾ ਸੁਣ ਲਓ ਇੱਕ ਤੇ ਗਾਣੇ ਤੋਂ ਬਾਅਦ ਤੁਹਾਨੂੰ ਮਿਲਦੇ ਆ। ਤੇ ਗਾਣਾ ਵੀ ਬੜਾ ਵਧੀਆ, ਕਸਰ ਕੁਸਰ ਸਾਰਿਆਂ ਨੇ ਸੁਣੀ ਹੋਊ ਨਾ, ਕਈ ਵਾਰੀ ਕਿਸੇ ਚ ਪੌਣ ਆ ਜਾਂਦੀ, ਕਿਸੇ ਚ ਕਿਸੇ ਨੂੰ ਕਸਰ ਹੋ ਜਾਂਦੀ ਆ ਨਾ, ਤੇ ਆਹ ਗਾਣੇ ਵਾਲਾ ਪਤਾ ਨੀ ਕਿਹੜੀ ਕਸਰ ਦੀ ਗੱਲ ਕਰੀ ਜਾਂਦਾ। ਚਲੋ ਫਿਰ ਆਪਾਂ ਗਾਣਾ ਸੁਣਦੇ ਆ ਤੇ ਲਓ ਜੀ ਫਿਰ ਤੁਸੀਂ ਸੁਣੋ ਗਾਣਾ ਤੇ ਮਿਲ ਰਹੇ ਆਪਾਂ ਇਸ ਗੀਤ ਤੋਂ ਬਾਅਦ, ਹੈ ਨਾ ਸੁਖਜੀਤ ਸਿੰਘ ਜੀ।
ਹੈ ਕੱਟਤਾ, ਦੁਬਾਰਾ ਲਾਉਣਾ।
Excuse me. ਹਾਂ ਬੋਲੋ।
ਸੁਣਿਆ ਸੁਣੀ ਦਾ ਜਨਮ ਦਿਨ ਹੈ, ਸੁੱਕੀ ਚੱਕੀ ਫਿਰਦੇ ਆ ਜਨਮ ਦਿਨ, ਕਿਵੇਂ ਮਨਾਉਣਾ?
ਬਹੁਤੇ ਤੁਮਹਾਰੇ ਸਾਥ ਕਭੀ ਨਹੀਂ।
ਲੈ ਯਾਰ ਤੈਨੂੰ ਪਤਾ ਤੇਰੇ ਆਸਤੇ ਮੈਂ 10-10 ਰੁਪਏ ਦੇ ਬ੍ਰੇਸਲੇਟ ਲਈ ਸੀ।
ਆਜ ਮਿਲਤੇ ਹੈ ਘਰ, ਆ ਜਾਓ।
ਅੱਜ ਚੱਲ ਠੀਕ ਹੈ, ਆਇਆ ਮੈਂ।
ਅਰੇ ਬਾਤ ਤੋ ਸੁਣੋ,
ਉਹ ਮਾਰ ਮਾਰ ਗੇੜੇ ਮਸਾ ਪੱਟੀ ਯਾਰ ਨੇ, ਕੰਨਾਂ ਨੂੰ ਲਵਾ ਤੇ ਹਾਥੀ ਉਹਦੇ ਪਿਆਰ ਨੇ।
ਮੋਮਬੱਤੀਆਂ ਕਿੰਨੀ ਲਾਵਾਂ?
ਜਿੰਨੀ ਮਰਜ਼ੀ ਲਾ ਲੈ।
34 ਲਾ ਦੇਣਾ,
ਕੁਝ ਜ਼ਿਆਦਾ ਨਹੀਂ।
ਚੱਲ 16 ਲਾ ਦਿੰਦਾ।
ਉਹ ਮਾਰ ਮਾਰ ਗੇੜੇ ਮਸਾ ਪੱਟੀ ਯਾਰ ਨੇ, ਕੰਨਾਂ ਨੂੰ ਲਵਾ ਤੇ ਹਾਥੀ ਉਹਦੇ ਪਿਆਰ ਨੇ। ਉਹਦੀ ਥਾਂ ਤੇਰੇ ਹਾਜੀ ਜੀ ਮੈਂ ਕਰਦਾ, ਉਹਦੀ ਥਾਂ ਤੇਰੇ ਹਾਜੀ ਜੀ ਮੈਂ ਕਰਦਾ। ਗੱਲਾਂ ਮਿੱਠੀਆਂ ਦਾ ਹੋਇਆ ਨਾ ਅਸਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ। ਲੱਗਾ ਹੁੰਦੀ ਸੀ ਕਸਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ। ਪਤਾ ਲੱਗਾ ਹੁੰਦੀ ਸੀ ਕਸਰ ਕੁੜੀ ਨੂੰ।
ਅੱਛਾ ਇਹ ਗੱਲ ਤਾਂ ਪੱਕੀ ਹੈ, ਕੁੜੀ ਹੋਵੇ ਚਾਹੇ ਚੜੇਲ ਉਮਰ ਦੱਸਣ ਲੱਗੇ, ਦੋਹਾਂ ਨੂੰ ਹੀ ਮੌਤ ਪੈ ਜਾਂਦੀ।
ਉਹ ਜਾ ਕੇ ਜਦੋਂ ਕੋਲ 5 ਮਿੰਟ ਬੈਠਿਆ, ਕਾਢੇ ਉਹਨੇ ਮੇਜ ਤੇ ਬੋਤਲ ਰੱਖ ਲਈ। ਆਖਿਆ ਮੈਂ ਜਦੋਂ ਮੈਂ ਤਾਂ ਕੀਤਾ ਟੱਚ ਨਹੀਂ, ਬਾਪੂ ਦੀ ਦਨਾਲੀ ਖੋਰੇ ਕਿੱਥੋਂ ਚੱਕ ਲਈ। ਕੋਲ ਬਹਿ ਕੇ ਪੈ ਗਏ 5-7 ਮਾਰਨੇ, ਕੋਲ ਬਹਿ ਕੇ ਪੈ ਗਏ 5-7 ਮਾਰਨੇ। ਗਲੋਂ ਮਸਾ ਲਾਇਆ ਮੈਂ ਟੱਫਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ। ਪਤਾ ਲੱਗਾ ਹੁੰਦੀ ਸੀ ਟੱਫਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ।
ਚੱਕ ਸੇ ਤੈਨੂੰ ਬੋਤਲ ਚ, ਤੂੰ ਵੀ ਤਾਂ 5 ਮਿੰਟ ਲਾਉਣਾ ਭੂਤ ਫੜਨ ਨੂੰ।
ਠੀਕ ਹੈ,
ਉਹ ਗੱਲ ਜਦੋਂ ਦੇਖੀ ਵਾਲੀ ਸਿਰੋਂ ਟੱਪਦੀ, ਸੁੱਤਾ ਪਿਆ ਮੇਰੇ ਜੱਜ ਗਾਇਆ ਜੱਟ ਨੇ। ਉਹ ਬਣਦੀ ਸੀ ਵਾਲੀ ਜੋ ਚੱਤਰ ਉਸ ਤੋਂ, ਡਾਂਸ ਨਗੀ ਨਾ ਤੇ ਕਰਾਇਆ ਜੱਟ ਨੇ। ਉਹਦੇ ਜਈਆਂ ਰੱਖੀ ਦੀਆਂ ਵਿੱਚ ਜੇਬ ਦੇ, ਉਹਦੇ ਜਈਆਂ ਰੱਖੀ ਦੀਆਂ ਵਿੱਚ ਜੇਬ ਦੇ। ਸੀਗਾ ਸਨੀ ਸਭ ਲੱਗਿਆ ਫੁੱਕਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ। ਪਤਾ ਲੱਗਾ ਹੁੰਦੀ ਸੀ ਕਸਰ ਕੁੜੀ ਨੂੰ, ਗਿਆ ਮੈਂ ਮਿਲਣ ਬਹਿ ਗਈ ਵਾਲ ਖੋਲ ਕੇ।
ਕੁੜੀਏ ਭੂਤਾ ਪਾਤਾ ਕੁਛ ਨੀ ਹੁੰਦੀ, ਚੱਲ ਉੱਠ ਕੇ ਗੁੱਤ ਕਰ ਸੱਤੇ ਚਾਹ ਲਾਉਣ।
ਠੀਕ ਹੈ,
ਲਓ ਜੀ ਕਸਰ ਗਾਣਾ ਸੁਣ ਰਹੇ ਸੀ ਤੁਸੀਂ ਤੇ ਦੇਖ ਲੋ ਕਦੇ ਕਦੇ ਹਨਾ ਲਾਈਫ ਦੇ ਵਿੱਚ ਏਦਾਂ ਦਾ ਐਕਸਪੀਰੀਅੰਸ ਵੀ ਹੋ ਜਾਂਦਾ ਵਾ। ਤੇ ਗਾਣੇ ਦੀ ਵੀਡੀਓ ਵਾਕਈ ਬੜੀ ਫਨੀ ਆ। ਤੇ ਅੱਗੇ ਜੀ ਸੁਖਦੇਵ ਸਿੰਘ ਕਹਿੰਦੇ ਹੈਲੋ ਬੋਬੀ ਸਿੱਧੂ ਜੀ, ਗੁੱਡ ਮਾਰਨਿੰਗ। ਹਾਂਜੀ ਗੁੱਡ ਮਾਰਨਿੰਗ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ, ਕਿੱਦਾਂ ਚੱਲਦੀ ਹੈ ਜ਼ਿੰਦਗੀ ਤੇ ਕਿੱਦਾਂ ਚੱਲਦਾ ਅੱਜ ਕੰਮ ਕਾਰ ਤੇ ਅੱਜ ਦਾ ਦਿਨ ਕਿਵੇਂ ਆ ਤੁਹਾਡਾ। ਤੇ ਇਹਨਾਂ ਨੇ ਬਿਲਕੁਲ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਜਿਹੜੀ ਵਜ਼ਾਰਤ ਪਾਈ ਸੀ ਤੇ ਉਸਦਾ ਜਵਾਬ ਬਿਲਕੁਲ ਸਹੀ ਦਿੱਤਾ। ਹਾਂਜੀ ਤੁਹਾਡਾ ਜਵਾਬ ਬਿਲਕੁਲ ਸਹੀ ਹੈ, ਕਹਿੰਦੇ ਕਿ ਮੇਰਾ ਖਿਆਲ ਆ ਕਿ ਤੁਹਾਡਾ ਖਿਆਲ ਬਿਲਕੁਲ ਸਹੀ ਹੈ ਜੀ, ਹੈ ਨਾ। ਕੁੰਡੀ ਸੋਟਾ ਤੇ ਹਾਂਜੀ ਤੇ ਅੱਗੇ ਹਰਜਿੰਦਰ ਸਿੰਘ ਜੀ ਫੇਰ ਪਹੁੰਚ ਚੁੱਕੇ ਆ ਕਹਿੰਦੇ ਬੋਬੀ ਸਿੱਧੂ ਜੀ ਤੁਸੀਂ ਹੱਸ ਹੱਸ ਕੇ ਆਪਣੇ ਫੇਫੜੇ ਬਣਾ ਲੈਂਦੇ ਹੋ ਮੇਰੇ ਕੋਲ ਬੁਝਾਰਤਾ ਵਾਲੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਹਾਂਜੀ ਤੁਹਾਡੇ ਕੋਲ ਬੁਝਾਰਤਾ ਬਹੁਤ ਵਧੀਆ ਨੇ ਤੇ ਬਹੁਤ ਸੋਹਣੀਆਂ ਬੁਝਾਰਤਾ ਭੇਜਦੇ ਹੋ ਤੁਸੀਂ ਥੈਂਕ ਯੂ ਜੀ ਤੇ ਅੱਗੇ ਗੁਰਿੰਦਰ ਸਿੰਘ ਅੱਜ ਦੇਖੀ ਹਨਾ ਕਹਿੰਦੇ ਹੋਣਗੇ ਅੱਜ ਤਾਂ ਕਹਿੰਦੇ ਹੋਣਗੇ ਬੋਬੀ ਨੇ ਆਪ ਹੀ ਪੁੱਛ ਲਿਆ ਤਾਂ ਕੀ ਆ ਕਲਾਮ ਕੀ ਆ ਓਦਾਂ ਤਾਂ ਇਹਦੀਆਂ ਦੱਸਣੀ ਸੀ ਹੋਣੀਆਂ ਕਮੀਆਂ ਜਾਂ ਕੀ ਕਿਵੇਂ ਵਰਦਦੀ ਆ ਮੈਂ ਤਾਂ ਉਹੀ ਹੱਲ ਮੈਨੂੰ ਲੱਗਦਾ ਜੇ ਕਰ ਲਈ ਆ ਕਿ ਆ ਬੈਲ ਮੁਝੇ ਮਾਰ ਹਨਾ ਚੱਲ ਕੋਈ ਨਾ ਦੇਖੀ ਜਾਊ ਹੁਣ ਤਾਂ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਆਪ ਸਭ ਨੂੰ ਕੋਈ ਚੱਕਰ ਨੀ ਜੀ ਬਸ ਚੱਕੀ ਚੱਲੋ ਗੁਰਿੰਦਰ ਸਿੰਘ ਕਾਲੋ ਵਰਜੀਨੀਆ ਅਮੈਰੀਕਾ ਤੋਂ ਹਾਂਜੀ ਥੈਂਕ ਯੂ ਜੀ ਹੌਸਲਾ ਅਫਜਾਈ ਦੇ ਲਈ ਬਾਕੀ ਤਾਂ ਹੁਣ ਦੇਖਦੇ ਆ ਕਿ ਮੇਰਾ ਤਕੀਆ ਕਲਾਮ ਕਿਹਨੂੰ ਕਿਹਨੂੰ ਪਤਾ ਵਾ ਤੇ ਕਿਹੜਾ ਕਿਹੜਾ ਬੋਲਦੀ ਵੈਸੇ ਮੈਂ ਕਦੇ ਨੋਟ ਹੀ ਨੀ ਕੀਤਾ ਹਨਾ ਵੀ ਮੈਂ ਕਿਹੜਾ ਅੱਖਰ ਜ਼ਿਆਦਾ ਬੋਲਦੀ ਆ ਹਨਾ ਵੈਸੇ ਹਾਂ ਕਈ ਵਾਰੀ ਬਹੁਤ ਵਾਰੀ ਬੋਲਦੀ ਆ ਇਹ ਵੀ ਠੀਕ ਆ ਹਨਾ 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 ਤੇ ਅੱਗੇ ਪਿੰਦਰ ਬਰਾੜ ਪਹੁੰਚ ਚੁੱਕਿਆ ਪ੍ਰੋਗਰਾਮ ਦੇ ਵਿੱਚ ਬੜੇ ਟਾਈਮ ਬਾਅਦ ਆਏ ਹੋ ਤੁਸੀਂ ਕਿੱਥੇ ਰਹਿ ਗਏ ਸੀ ਦੇਖ ਲੋ ਕਹਿੰਦੇ ਹੁੰਦੇ ਆ ਵੀ ਹਨਾ ਵੀ ਹਨਾ ਕਹਿੰਦੇ ਹੁੰਦੇ ਆ ਵੀ ਜਦੋਂ ਆਪਾਂ ਕਿਸੇ ਨੂੰ ਆਪਦੀਆਂ ਕਮੀਆਂ ਬਾਰੇ ਪੁੱਛਣਾ ਹੋਵੇ ਨਾ ਵੀ ਥੋੜੀ ਖੂਬੀ ਦਾ ਕੋਈ ਦੱਸੇ ਨਾ ਦੱਸੇ ਉਹ ਵੱਖਰੀ ਗੱਲ ਆ ਪਰ ਥੋੜੀ ਕਮੀ ਦੱਸਣ ਨੂੰ ਸਾਰੇ ਇਕੱਠੇ ਹੋ ਜਾਂਦੇ ਆ ਆਹ ਦਿਲੋ ਪਿੰਦਰ ਬਰਾੜ ਜੀ ਅੱਗੇ ਕਦੇ ਪ੍ਰੋਗਰਾਮ ਦੇ ਵਿੱਚ ਬੜਾ ਘੱਟ ਮੈਸੇਜ ਕਰਦੇ ਹੁੰਦੇ ਅੱਜ ਮੈਂ ਕਹਿੰਦਾ ਨਾ ਵੀ ਮੇਰੀ ਕਮੀ ਦੱਸੋ ਮੇਰਾ ਤਕੀਆ ਕਲਾਮ ਕਿਹੜਾ ਸਭ ਤੋਂ ਪਹਿਲਾਂ ਮੈਸੇਜ ਇਹਨਾਂ ਦਾ ਹੀ ਆਇਆ ਵਾ ਇੱਧਰ ਹਨਾ ਚਲੋ ਕੋਈ ਗੱਲ ਨੀ ਹਨਾ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਵਿਆਹ ਹਨਾ ਨੇ ਤਾਂ ਵਾਲਾ ਕੌਣ ਬਾਤ ਹੁਣ ਮੇਰੇ ਤੋਂ ਤਾਂ ਹਨਾ ਵਾਕੇ ਵਾਲੀ ਵਾਰੀ ਕਿਹਾ ਜਾਂਦਾ ਵਾ ਹੁਣ ਤੁਸੀਂ ਆਪੇ ਸਮਝ ਲਿਓ ਨਾ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੁਹਾਡਾ ਤਕੀਆ ਕਲਾਮ ਆ ਲਓ ਜੀ ਫਿਰ ਇਹ ਆ ਕਹਿੰਦੇ ਇੱਕ ਸੌਂਗ ਰਾਜ ਕਾਕੜੇ ਦਾ ਦਿਲ ਬਰੀਆਂ ਧੰਨਵਾਦ ਜੀ ਤੇ ਲਓ ਫਿਰ ਦਿਲ ਬਰੀਆਂ ਗਾਣਾ ਤੁਹਾਨੂੰ ਭੁਪਿੰਦਰ ਬਰਾੜ ਜੀ ਜ਼ਰੂਰ ਸੁਣਾਵਾਂਗੇ ਤੇ ਤੁਸੀਂ ਜਾਇਓ ਨਾ ਕਿਤੇ ਗਾਣਾ ਸੁਣਦੇ ਰਹੋ ਤੇ ਬਾਕੀ ਤਕੀਆ ਕਲਾਮ ਦੱਸਣ ਲਈ ਲਓ ਜੀ ਫਿਰ ਥੈਂਕ ਯੂ ਹਨਾ ਤੇ ਅੱਗੇ ਮਨੀ ਸਲੇਮਪੁਰੀਆ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਬਜ਼ਾਰਤ ਦਾ ਜਵਾਬ ਕੁੰਡੀ ਸੋਟਾ ਬਿਲਕੁਲ ਸਹੀ ਦਿੱਤਾ ਤੁਸੀਂ ਤੇ ਬਾਕੀ ਕਹਿੰਦੇ ਹਨਾ 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 ਮੈਨੂੰ ਲੱਗਦਾ ਹਨਾ ਹੀ ਹੋ ਜਾਣਾ ਵਾ ਚਲੋ ਚਲੋ ਕੋਈ ਗੱਲ ਨੀ ਦੇਖਦੇ ਆ ਤੇ ਅੱਗੇ ਜਗਤਾਰ ਚੌਲ ਭਾਜੀ ਪਹੁੰਚ ਚੁੱਕਿਆ ਪ੍ਰੋਗਰਾਮ ਦੇ ਵਿੱਚ ਕਹਿੰਦੇ ਬੋਬੀ ਭੈਣ ਜੀ ਸਤਿ ਸ੍ਰੀ ਅਕਾਲ ਲੇਟ ਹੋ ਗਿਆ ਸ਼ੋਅ ਪੋਡਕਾਸਟ ਤੇ ਜਲਦੀ ਚੜਾ ਦਿਓ ਤਕੀਆ ਕਲਾਮ ਨਾ ਪੁੱਛੋ ਤੁਹਾਡਾ ਗੱਲਬਾਤ ਸਟਾਈਲ ਵਧੀਆ ਹੈ ਕਿਤੇ ਖਰਾਬ ਨਾ ਕਰ ਲਿਓ ਆਹ ਗੱਲ ਬਾਹਲੀ ਸੋਹਣੀ ਕਹੀ ਆ ਭਾਜੀ ਦੇਖ ਲੋ ਮੈਂ ਪਹਿਲੇ ਕਿਹਾ ਸੀਗਾ ਨਾ ਕਿ ਕਿਸੇ ਦੀ ਖੂਬੀਆਂ ਦਾ ਕੀ ਕਮੀਆਂ ਦੱਸਣ ਨੂੰ ਕਹਿ ਦੋ ਮਿੰਟਾਂ ਮਿੰਟੀ ਲਾਈਨਾਂ ਲੱਗ ਜਾਂਦੀਆਂ ਹੁਣ ਤੁਸੀਂ ਹਟ ਨਾ ਜਾਇਓ ਬਾਕੀ ਜਾਣੇ ਹੈ ਨਾ ਆਪਾਂ ਹਨਾ ਆਪਾਂ ਬਸ ਹਾਸਾ ਮਜ਼ਾਕ ਹੀ ਹੁੰਦਾ ਵਾ ਕੋਈ ਚੱਕਰ ਨੀ ਮੈਂ ਕਿਸੇ ਦਾ ਗੁੱਸਾ ਗੁੱਸਾ ਨੀ ਕਰਦੀ ਹੈਗੀ ਗੁੱਸਾ ਵੈਸੇ ਮੈਨੂੰ ਆਉਂਦਾ ਵੀ ਨੀਗਾ ਤੇ ਬਾਕੀ ਗੁੱਸਾ ਕਾਹਤੋਂ ਕਰਨਾ ਤੇ ਤੁਸੀਂ ਬਹੁਤ ਵਧੀਆ ਕਿਹਾ ਭਾਜੀ ਕਿ ਜਿੱਦਾਂ ਮੈਂ ਬੋਲਦੀ ਹਾਂ ਕਹਿੰਦੇ ਗੱਲਬਾਤ ਦਾ ਸਟਾਈਲ ਵਧੀਆ ਵਾ ਤੇ ਖਰਾਬ ਨਾ ਕਰ ਲਿਓ ਨੀ ਖਰਾਬ ਨੀ ਕਰਦੀ ਪਰ ਮੈਨੂੰ ਪਤਾ ਤਾਂ ਲੱਗ ਜੂ ਨਾ ਕਿਹੜੀ ਗੱਲ ਜਿਹੜਾ ਅੱਖਰ ਮੈਂ ਜ਼ਿਆਦਾ ਬੋਲਦੀ ਹਾਂ ਤਾਂ ਕਰਕੇ ਮੈਂ ਪੁੱਛਿਆ ਸੀਗਾ ਤੇ ਚਲੋ ਕੋਈ ਗੱਲ ਨੀ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸ਼ੁਕਰੀਆ ਮਿਹਰਬਾਨੀ ਤੇ ਹੁਣ ਆਪਾਂ ਅਗਲਾ ਗਾਣਾ ਵੀ ਸੁਣਦੇ ਹਾਂ ਪ੍ਰੋਗਰਾਮ ਦਾ ਤੇ ਤੁਸੀਂ ਜਾਇਓ ਕਿਤੇ ਨਾ ਮੈਂ ਤੁਹਾਨੂੰ ਪੁੱਛਿਆ ਸੀ ਕਿ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ ਇੱਕ ਇਹ ਤੇ ਇੱਕ ਮੈਂ ਬਜ਼ਾਰਤ ਪਾਈ ਸੀ ਕਿ ਇੱਕ ਖੂਹ ਵਿੱਚ ਨੌ ਦਸ ਭਰੀਆਂ ਜਦ ਤੱਕ ਸਿਰ ਜੋੜੀ ਖੜੀਆਂ ਜਦੋਂ ਖੋਲਿਆ ਖੂਦਾ ਪਾੜ ਦਿਲ ਕਰਦੇ ਸਭ ਕਰ ਜਾਂ ਚਾਟ ਤੇ ਬਾਕੀ ਸਭ ਤੋਂ ਮੇਨ ਜਿਹੜਾ ਅੱਜ ਦਾ ਸਵਾਲ ਆ ਉਹ ਤੁਸੀਂ ਦੱਸਣਾ ਕਿ ਮੇਰਾ ਤਕੀਆ ਕਲਾਮ ਕੀ ਆ ਕਿ ਪ੍ਰੋਗਰਾਮ ਦੇ ਵਿੱਚ ਕਿਹੜਾ ਅੱਖਰ ਆ ਜਿਹੜਾ ਮੈਂ ਜ਼ਿਆਦਾ ਬੋਲਦੀ ਹਾਂ ਦੇਖਦੇ ਹਾਂ ਵੀ ਮਜੋਰਟੀ ਕੀ ਆ ਕਿਹਦੀ ਕਿਹਦੇ ਵੱਲੋਂ ਆਉਂਦੀ ਆ ਨਾ ਦੋ ਇੱਕ ਲਓ ਜੀ ਫੇਰ ਤੇ ਇੱਕ ਹਨਾ ਇਹਦੇ ਜਿਹੜੇ ਮੈਨੂੰ ਜਵਾਬ ਆਇਆ ਉਹ ਫਿਲਹਾਲ ਤਾਂ ਇਕੁਲ ਇਕੁਲ ਚੱਲ ਰਹੇ ਆ ਦੋ ਦੋ ਤਿੰਨ ਤਿੰਨ ਜਾਣੇ ਬਰਾਬਰ ਹੀ ਆ ਤੇ ਬਾਕੀ ਫਿਰ ਦੇਖਦੇ ਆ ਜੀ ਹੋਰ ਕੌਣ ਤੇ ਕਿੱਦਾਂ ਤੇ ਕਿਵੇਂ ਦੱਸਦੇ ਆ ਦੱਸਿਓ ਜਰੂਰ ਕੋਈ ਚੱਕਰ ਨੀ ਹਨਾ ਵਧੀਆ ਥੋੜਾ ਜਿਹਾ ਰੌਣਕਾਂ ਜਿਹੀਆਂ ਲੱਗ ਜਾਂਦੀਆਂ ਵਾ ਸ਼ੋਅ ਦੇ ਵਿੱਚ ਤੇ ਆਪਾਂ ਫਿਰ ਹੁਣ ਇੱਕ ਗਾਣਾ ਸੁਣ ਲੈਂਦੇ ਹੁਣ ਮੈਂ ਲਓ ਜੀ ਨੀ ਕਹਿਣਾ ਹਨਾ ਨੀ ਕਹਿਣਾ ਹਟ ਸਕਦੀ ਮੈਨੂੰ ਲੱਗਦਾ ਇਹੀ ਹੋਣਾ ਜਦੋਂ ਤੱਕ ਇਹ ਕਲਾਮ ਤਾਂ ਤੇ ਲਓ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਵਾਹ ਕਿਆ ਬਾਤ ਹੈ, ਗਾਣਾ ਬੜਾ ਸੋਹਣਾ ਸੀ ਦਿਲ ਬਰੀਆ ਰਾਜ ਕਾਕੜੇ ਦੀ ਆਵਾਜ਼ ਦੇ ਵਿਚ। ਬਾਕੀ ਕਹਿੰਦੇ ਜੋ ਕਰਦੇ ਸਾਨੂੰ ਯਾਰ ਤੇਰੇ ਦੀਦਾਰ ਦੇ ਕਾਬਲ ਨੇ, ਉਹ ਸਾਰੇ ਹੀ ਸਾਧਨ ਸੱਜਣ ਦੇ ਸਤਿਕਾਰ ਦੇ ਕਾਬਲ ਨੇ। ਜਦੋਂ ਜਦੋਂ ਵੀ ਤੂੰ ਸਾਡੇ ਵੱਲ ਹੱਸ ਕੇ ਵੇਖ ਲਿਆ, ਉਹ ਸਾਰੇ ਦਿਨ ਦਿਹਾੜੇ ਤਿਉਹਾਰ ਦੇ ਕਾਬਲ ਨੇ। ਸੋ ਬੜਾ ਸੋਹਣਾ ਗਾਣਾ ਸੀ ਜੀ ਦਿਲ ਬਰੀਆ, ਸੋ ਸ਼ੁਕਰੀਆ ਮਿਹਰਬਾਨੀ ਇਸ ਗਾਣੇ ਦੀ ਫਰਮਾਇਸ਼ ਲਈ। ਤੇ ਜਗਰ ਗੁਰਦੀਪ ਸਿੰਘ ਕਹਿ ਰਿਹਾ ਕਿ ਕਿਹੜਾ ਅੱਖਰ ਮੈਂ ਜਿਆਦਾ ਬੋਲਦੀ ਆ, ਵਾਹ ਮੈਨੂੰ ਲੱਗਦਾ, ਕਹਿੰਦੇ ਵਾਹ ਨਾਲੇ ਹੱਸੀ ਜਾਂਦੇ ਆ ਹਨਾ। ਅੱਛਾ ਵਾਹ, ਓਕੇ ਵਾਹ ਹਨਾ। ਤੇ ਲਓ ਜੀ ਫੇਰ ਸੁਣੋ, ਤੇ ਉਦੋਂ ਬਾਅਦ ਚ ਫੇਰ ਗਾਣਾ ਉਹ ਦੇਖਦੇ ਆ ਜੀ ਕੌਣ ਕੌਣ ਕਿੱਦਾਂ ਕਿੱਦਾਂ ਭੇਜ ਰਹੇ ਆ। ਤੇ ਅੱਗੇ ਕਹਿੰਦੇ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਸਿੰਗਲਸ ਆਰ ਦਾ ਸੁਪਰ ਸਟਾਰ। ਬੜੀ ਸੋਹਣੀ ਫੋਟੋ ਆ ਜੀ, ਤੇ ਪਾਣੀ ਆ ਪਿੱਛੇ ਆਈ ਥਿੰਕ ਬੀਚ ਤੇ ਆ। ਤੇ ਵਾਹ ਵਾਕਈ ਵੈਸੇ ਸਿੰਗਲ ਬੰਦੇ ਦੀ ਕਿਆ ਮੌਜਾਂ ਹੀ ਆ। ਤਦੇ ਤਾਂ ਗੁਰਦੀਪ ਸਿੰਘ ਕਦੇ ਕਿਤੇ ਕਦੇ ਕਿਤੇ ਘੁੰਮਣ ਤੁਰੇ ਰਹਿੰਦੇ ਆ, ਪਤਾ ਲੱਗੂ ਜਦੋਂ ਵਿਆਹ ਹੋ ਗਿਆ ਹਨਾ। ਫੇਰ ਆ ਜਿਹੜੇ ਨੈਟ ਦੇ ਜਿਹੜੇ ਟੂਰ ਬਣਦੇ ਆ ਨਾ ਫੇਸਬੁੱਕ ਤੇ, ਫੋਟੋਆਂ ਬਣਾ ਬਣਾ ਕੇ ਜਿਹੜੇ ਪਾਉਣੇ ਕਦੇ ਕਿਤੇ ਕਦੇ ਕਿਤੇ, ਇਹ ਟੂਰ ਫੇਰ ਹੀ ਰੁਕਣੇ ਆ, ਓਨਾ ਚਿਰ ਤਾਂ ਕੋਈ ਨੀ ਰੁਕਣੇ ਹੈਗੇ ਹਨਾ। ਤੇ ਪਾਰਟੀਆਂ ਵੀ ਉਦੋਂ ਹੀ ਮੁੱਕਣੀਆਂ ਨੇ। ਚਲੋ ਕੋਈ ਗੱਲ ਨੀ, ਅਸੀਂ ਤਾਂ ਕਹਿੰਦੇ ਆ ਕਿ ਬਾਕੀਆਂ ਤੇ ਦਿਨ ਆਇਆ, ਤੁਹਾਡੇ ਤੇ ਵੀ ਪਰਮਾਤਮਾ ਛੇਤੀ ਲੈ ਕੇ ਆਵੇ ਇਹ ਦਿਨ ਹਨਾ। ਅਸੀਂ ਤਾਂ ਅਰਦਾਸ ਦੁਆਈ ਕਰ ਸਕਦੇ ਆ ਫੇਰ ਹਨਾ। ਆ ਗਿਆ ਹੁਣ ਮੈਂ ਕੀ ਕਰਾਂ ਹਨਾ ਮੈਨੂੰ। ਚਲੋ ਕੋਈ ਗੱਲ ਨੀ। ਤੇ ਅੱਗੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਫੇਰ ਤੋਂ ਕਹਿੰਦੇ ਸਤਿ ਸ੍ਰੀ ਅਕਾਲ। ਇੱਕ ਚੌਂਕ ਵਿੱਚ ਫੋਟੋ ਲੱਗੀ ਸੀ, ਕਹਿੰਦਾ ਹੈ ਕਿ ਨੁਕਸ ਕੱਢੋ, ਤਾਂ ਕਿਸੇ ਲਿਖਿਆ ਕੋਈ ਵੀ ਨੁਕਸ ਨਹੀਂ ਹੈ। ਤੇ ਬੌਬੀ ਤੱਕਿਆ ਹਨਾ, ਤੇ ਖੁਸ਼ ਰੱਖਣਾ ਤੇ ਖੁਸ਼ ਰਹਿਣਾ ਇਹ ਕਿਸੇ ਕਵੀ ਦੇ ਹਿੱਸੇ ਵਿੱਚ ਹੈ। ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵਾਜੀ ਵਾ ਕਿਆ ਬਾਤ ਹੈ, ਸੋ ਸ਼ੁਕਰੀਆ, ਮਿਹਰਬਾਨੀ ਜੀ। ਤੇ ਗਾਣਿਆਂ ਦੀ ਫਰਮਾਇਸ਼ਾਂ ਤੁਸੀਂ ਭੇਜ ਸਕਦੇ ਹੋ। ਤੇ ਮੇਰਾ ਤਕੀਆ ਕਲਾਮ ਪ੍ਰੋਗਰਾਮ ਦੇ ਵਿੱਚ ਕਿਹੜਾ ਵਰਡ ਆ ਜਾਂ ਕਿਹੜਾ ਅੱਖਰ ਆ ਮੈਂ ਜ਼ਿਆਦਾ ਬੋਲਦੀ ਹਾਂ, ਤੁਸੀਂ ਉਹ ਦੱਸਣਾ ਵਾ ਹਨਾ। ਤੇ ਬਾਕੀ ਫਿਰ ਇੱਕ ਆਪਾਂ ਤੁਹਾਨੂੰ ਬਜ਼ਾਰਤ ਵੀ ਪਾਈ ਸੀ, ਤੇ ਇੱਕ ਆਪਾਂ ਅਵਤਾਰ ਮਾਨ ਜੀ ਨੇ ਸਾਨੂੰ ਵੈਸੇ ਉਸਦਾ ਜਵਾਬ ਦੱਸ ਵੀ ਦਿੱਤਾ ਸੀ। ਚਲੋ ਖੈਰ ਥੋੜਾ ਜਿਹਾ ਤੁਹਾਨੂੰ ਹੁਣ ਮੈਂ ਵੀ ਦੱਸ ਦਿੰਦੀ ਹਾਂ, ਸ਼ਾਇਦ ਔਖਾ ਲੱਗਦਾ ਹੋਊਗਾ। ਕਹਿੰਦੇ ਕਿ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ। ਇਹਦਾ ਮਤਲਬ ਹੁੰਦਾ ਕਿ ਭਾਵੇਂ ਪੇਕਿਆਂ ਦਾ ਪਿੰਡ ਹੋਵੇ ਤੇ ਜਾਂ ਕੋਈ ਵੀ ਜਗ੍ਹਾ ਹਨਾ। ਪੇਕਿਆਂ ਤਾਂ ਕੁੜੀਆਂ ਨੂੰ ਪਤਾ ਹੀ ਹੈ ਵੀ ਪੇਕੇ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਆ, ਜਿੱਥੇ ਜਾ ਕੇ ਉਹ ਜ਼ਿਆਦਾ ਖੁਸ਼ ਹੁੰਦੀਆਂ ਨੇ ਹਨਾ ਉਸ ਤੋਂ ਹਨਾ। ਤੇ ਪੇਕਿਆਂ ਦੇ ਪਿੰਡ ਹੋਵੇ ਚਾਹੇ, ਉਹ ਕਹਿੰਦੇ ਜੇ ਸੁੱਖ ਆਰਾਮ ਆ ਤੇ ਉੱਥੋਂ ਬਿਨਾਂ ਉੱਥੇ ਰਹਿਣਾ ਤੇ ਉੱਥੇ ਜਾਣਾ ਬੇਕਾਰ ਹੁੰਦਾ ਵਾ। ਸੋ ਗੱਲ ਆ ਜੀ ਇੱਥੇ ਸੁੱਖ ਤੇ ਆਰਾਮ ਦੀ, ਜਿਹੜੀਆਂ ਕਿ ਸਹੂਲਤਾਂ ਤੋਂ ਬਿਨਾਂ ਪੇਕਿਆਂ ਦਾ ਪਿੰਡ ਵੀ ਕਹਿੰਦੇ ਚੰਗਾ ਨੀ ਲੱਗਦਾ। ਤੇ ਬਾਕੀ ਹੁਣ ਇਹ ਦੱਸਦਾ ਕਿਉਂਕਿ ਔਖੀ ਸੀ। ਤੇ ਦੂਸਰੀ ਆ ਜੀ, ਇੱਕ ਖੂਹ ਦੇ ਵਿੱਚ 9-10 ਪਰੀਆਂ ਜਦ ਤੱਕ ਸਿਰ ਜੋੜੀ ਖੜੀਆਂ, ਜਦੋਂ ਖੋਲਿਆ ਖੂਹ ਦਾ ਪਾਰ ਦਿਲ ਕਰਦਾ ਸਭ ਕਰਜਾ ਚਾਟ। ਚਲੋ ਤੁਹਾਨੂੰ ਇੱਕ ਪਰਚੀ ਦੇ ਦਿੰਦੀ ਆ ਹਨਾ, ਪਰਚੀ ਦੇ ਦਿੰਦੀ ਆ। ਤੇ ਪਰਚੀ ਚ ਇਹ ਜੀ ਖਾਣ ਵਾਲੀ ਚੀਜ਼ ਆ, ਤੇ ਹੁਣ ਇਦੋਂ ਵੱਧ ਤਾਂ ਮੈਂ ਦੱਸ ਨਹੀਂ ਸਕਦੀ ਕਿਉਂਕਿ ਜੇ ਤੂੰ ਮੈਂ ਵੱਧ ਦੱਸ ਦਿੱਤਾ ਫਿਰ ਤਾਂ ਤੁਸੀਂ ਮਿੰਟੋ ਮਿੰਟ ਜਵਾਬ ਲਿਖ ਕੇ ਭੇਜ ਦੇਣਾ ਵਾ। ਸੋ ਥੋੜਾ ਜਿਹਾ ਚਿਰ ਆਪਾਂ ਦੇਖਦੇ ਹਾਂ ਕਿ ਤੁਹਾਨੂੰ ਪਤਾ ਖਾਣ ਵਾਲੀ ਚੀਜ਼ ਬਾਰੇ। ਤਾਂ ਵੈਸੇ ਹੁਣ ਮੈਂ ਦੱਸ ਹੀ ਦਿੱਤਾ ਖਾਣ ਵਾਲੀ ਚੀਜ਼ਾਂ, ਹੁਣ ਤਾਂ ਬਹੁਤ ਛੇਤੀ ਲੱਭਣਾ ਚਾਹੀਦਾ ਤੁਹਾਨੂੰ ਇਸ ਦਾ ਜਵਾਬ। ਤੇ ਅੱਗੇ ਫਿਰ ਪ੍ਰੋਗਰਾਮ ਦੇ ਵਿੱਚ ਸਿੰਘ ਸੁਰਿੰਦਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਮਿੰਟੂ ਵੀਰ ਜੀ। ਇਸ ਰੋਂਗ ਟੂਡੇ ਰਿਗਾਰਡਿੰਗ ਯੂਅਰ ਅਟੈਂਸ਼ਨ ਟੂ ਸੇ ਵਾਹ ਜੀ ਵਾਹ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਲੀਜ਼ ਪਲੇ ਸੌਂਗ ਦਲਜੀਤ ਦਾ ਥੰਗ ਲਾਈਫ ਥੈਂਕਸ। ਤੇ ਬਾਕੀ ਕਹਿੰਦੇ ਕਿ ਖਰਬੂਜ਼ਾ ਇਜ਼ ਦਾ ਆਨਸਰ ਆਫ ਦਾ ਫਸਟ ਬਜ਼ਾਰਤ ਸੁਰਿੰਦਰ ਸਿੰਘ। ਹਾਂਜੀ ਸੁਰਿੰਦਰ ਸਿੰਘ ਜੀ, ਹੋਸਟ ਨਾਉ ਕੀ ਹਾਲ ਚਾਲ ਆ, ਕਿਵੇਂ ਹੋ? ਮੈਨੂੰ ਲੱਗਦਾ ਤੁਸੀਂ ਤਾਂ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਏ ਹੋ, ਦੇਖ ਲਓ ਸਾਰੇ ਜਾਣੇ ਮੇਰੀਆਂ ਕਿੱਦਾਂ ਗਲਤੀਆਂ ਲੱਭਣ ਤੇ ਲੱਗੇ ਹੋਏ ਆ ਹਨਾ। ਤੁਸੀਂ ਦੱਸੋ ਹਨਾ ਮੈਂ ਕੀ ਕਹਿੰਦੀ ਆ, ਕਿਹੜਾ ਅੱਖਰ ਆ ਜਿਹੜਾ ਮੈਂ ਜ਼ਿਆਦਾ ਬੋਲਦੀ ਹਾਂ? ਤੁਸੀਂ ਅੱਜ ਪਹਿਲੀ ਵਾਰ ਪ੍ਰੋਗਰਾਮ ਸੁਣਿਆ ਨਾ, ਤੁਹਾਨੂੰ ਪੱਕਾ ਪਤਾ ਲੱਗ ਜਾਣਾ। ਤੇ ਬਾਕੀ ਮਿੰਟੂ ਭਾਜੀ ਜਾ ਚੁੱਕੇ ਆ, ਤੇ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਜ਼ਰੂਰ ਪਹੁੰਚ ਜਾਊਗੀ। ਤੇ ਬਾਕੀ ਜੀ ਵਾਜੀ ਵਾਹ, ਅਟੈਂਸ਼ਨ ਟੂ ਸੇ ਵਾਜੀ ਵਾਹ, ਤੁਸੀਂ ਵੀ ਦੱਸਤਾ ਹਨਾ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਸ਼ੁਕਰੀਆ ਜੀ, ਮਿਹਰਬਾਨੀ। ਤੇ ਦਲਜੀਤ ਦਸਾਂਸ ਦੀ ਆਵਾਜ਼ ਦੇ ਵਿੱਚ ਜਿਹੜਾ ਥੰਗ ਲਾਈਫ ਤੁਸੀਂ ਸੁਣਨਾ ਚਾਹਿਆ ਜ਼ਰੂਰ ਸੁਣਾਵਾਂਗੇ। ਤੇ ਬਜ਼ਾਰਤ ਦਾ ਜਵਾਬ ਜਿਹੜਾ ਤੁਸੀਂ ਦੱਸਿਆ ਖਰਬੂਜਾ ਕਹਿ ਸਕਦੇ ਆ, ਹਾਂ ਪਰ 100% ਨਹੀਂ, ਇਹਨੂੰ ਥੋੜਾ ਜਿਹਾ ਕਹਿ ਸਕਦੇ ਆ, ਜੇ ਲਾਈਕ 50% ਕਹਿ ਸਕਦੇ ਆ ਵੀ ਓਕੇ ਆ, ਪਰ ਜ਼ਿਆਦਾ ਨਹੀਂ। ਤੇ ਇੱਧਰ ਅਮਨੀ ਸਲੇਮਪੁਰੀਆ ਦੇਖ ਲਓ, ਸਹੀ ਜਵਾਬ ਦੇ ਕੇ ਹੁਣ ਗਲਤ ਲਿਖੀ ਜਾਂਦੇ ਆ। ਮੈਨੂੰ ਲੱਗਦਾ ਇਹ ਵੀ ਬਸ ਇੱਦਾਂ ਹੀ ਆ, ਹੁਣ ਮੈਕਡੋਨਲਡ ਦਾ ਅਸਰ ਹੋ ਗਿਆ, ਜਿਹੜਾ ਉੱਥੇ ਖਾਣਾ ਸਸਤਾ ਹੋਇਆ ਵਾ ਨਾ ਉੱਥੋਂ ਲੈ ਕੇ ਖਾ ਖੂ ਲਿਆ ਹੋਣਾ ਵਾ। ਪਹਿਲਾਂ ਜਿਹੜਾ ਜਵਾਬ ਸਹੀ ਭੇਜਿਆ ਉਹ ਭੇਜਿਆ ਹੋਣਾ ਵਾ, ਜਦੋਂ ਕ ਦਿਮਾਗ ਜਿਹਾ ਖਾਧੇ ਪੀਤੇ ਤੋਂ ਟਿਕਾਣੇ ਸਾਹਿਬ ਜੇ ਨਹੀਂ ਹੁੰਦਾ, ਜਦੋਂ ਬੰਦਾ ਥੋੜਾ ਜਿਹਾ ਭੁੱਖਾ ਹੋਵੇ, ਢਿੱਡ ਚ ਥੋੜੀ ਜਿਹੀ ਗੁੜ 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 ਹੁੰਦੀ ਹੋਵੇ, ਫਿਰ ਆਸੇ ਪਾਸੇ ਬਾਹਲਾ ਧਿਆਨ ਰਹਿੰਦਾ ਹਨਾ। ਤੇ ਜਦੋਂ ਬੰਦਾ ਖਾ ਲੈਂਦਾ ਫਿਰ ਕਹਿੰਦੇ ਹੁੰਦੇ ਕੁੱਕੀ ਚੜ ਜਾਂਦੀ ਆ ਹਨਾ, ਤੇ ਉਦੋਂ ਬਾਅਦ ਚ ਫਿਰ ਜਵਾਬ ਗਲਤ ਭੇਜਦਾ। ਪਹਿਲਾ ਜਵਾਬ ਸਹੀ ਸੀ ਜੀ, ਆਹ ਜਿਹੜਾ ਹੁਣ ਤੁਸੀਂ ਦੂਜਾ ਭੇਜਿਆ ਇਹ ਗਲਤ ਆ, ਇਹ ਆਪਾਂ 50% ਕਹਿ ਸਕਦੇ ਹਾਂ ਵੀ ਸਹੀ ਆ ਹਨਾ। ਤੇ ਬਾਕੀ ਤੁਸੀਂ ਦੇਖ ਲਓ ਜਵਾਬ ਕਿਹੜਾ ਰੱਖਣਾ, ਪਹਿਲਾ ਵਾਲਾ ਕਿ ਦੂਜਾ ਰੱਖਣਾ ਵਾ। ਤੇ ਬਾਕੀ ਫਿਰ ਹੁਣ ਚਲੋ ਦੇਖਦੇ ਆ ਜੀ, ਬਾਕੀ ਅਵਤਾਰ ਮਾਨ ਵੀ ਪਹੁੰਚ ਚੁੱਕਿਆ ਪ੍ਰੋਗਰਾਮ ਦੇ ਵਿੱਚ, ਤੇ ਕੀ ਕਹਿੰਦੇ ਆ, ਕਹਿੰਦੇ ਕਿ ਸ਼ਾਇਦ ਖਰਬੂਜਾ ਵਾ, ਖਰਬੂਜਾ ਨੀ ਹੈਗਾ ਜੀ, ਕਹਿੰਦੇ ਗੋਭੀ। ਲੈ ਗੋਭੀ ਕਿੱਥੋਂ ਆ ਗਈ ਆ ਦੱਸਿਓ, ਉਹ ਚ ਬਾਰਾਂ ਫੁੱਲ ਹੁੰਦੇ ਆ, ਦੱਸਿਓ ਮਾੜਾ ਜਿਹਾ ਅਵਤਾਰ ਮਾਨ ਜੀ। ਤੇ ਉਹ ਨਿਕਲ ਜਵਾਬ ਦੱਸਣ ਲੱਗੀ ਸੀ ਮੈਂ ਤੁਹਾਨੂੰ, ਹਨਾ ਹਨਾ, ਅੱਜ ਤੁਸੀਂ ਮੈਨੂੰ ਹਨਾ ਹਲਾ ਭੁਲਾ ਕੇ ਹੀ ਹਟੂਗੇ ਲੱਗਦਾ। ਤੇ ਕਹਿੰਦੇ ਗੋਭੀ ਤੇ ਜ਼ਿਆਦਾਤਰ ਇਹ ਵੀ ਕਹਿੰਦੇ ਆ ਕਿ ਮਜ਼ਾਕ ਕਰਦੀਆਂ ਜੀ, ਗੁੱਸਾ ਨਾ ਕਰਿਓ। ਹਾਏ ਉਹ ਤਾਂ ਕਹਿਣਾ ਪੈਂਦਾ ਵਾ ਵੀ ਕਈ ਵਾਰੀ ਕੋਈ ਗੁੱਸੇ ਵਾਲਾ ਹੁੰਦਾ, ਤੁਸੀਂ ਤਾਂ ਅਵਤਾਰ ਜੀ ਬਹੁਤ ਚੰਗੇ ਹੋ, ਮੈਂ ਜੋ ਮਰਜ਼ੀ ਕਹਿ ਦਾ ਤੁਸੀਂ ਤਾਂ ਹੱਸ ਕੇ ਸਾਰ ਦਿੰਦੇ ਹੋ ਹਨਾ। ਤੇ ਬਾਕੀ ਕਈ ਗੁੱਸਾ ਵੀ ਕਰ ਲੈਂਦੇ ਆ, ਵੈਸੇ ਮੈਨੂੰ ਇੰਨਾ ਤਾਂ ਪਤਾ ਜਿਹੜੇ ਸਾਡੇ ਲਿਸਨਰ ਆ ਉਹ ਬਹੁਤ ਨਾਈਸ ਨੇ, ਬਹੁਤ ਚੰਗੇ ਆ, ਕੋਈ ਗੁੱਸਾ ਨਹੀਂ ਕਰਦਾ। ਪਰ ਫਿਰ ਵੀ ਮੈਂ ਇੰਨਾ ਕੁਛ ਬੋਲ ਜਾਂਦੀ ਹਾਂ, ਤੁਸੀਂ ਸਾਰੇ ਗੁੱਸਾ ਤਾਂ ਕਰਦੇ ਨਹੀਂ ਹੈਗੇ, ਮੈਨੂੰ ਪਤਾ, ਮਾਫ ਵੀ ਕਰ ਦਿੰਦੇ ਹੋ ਕਈ ਵਾਰੀ, ਮੈਂ ਇੱਦਾਂ ਉੱਦਾਂ ਜੇ ਕੁਛ ਕਹਿ ਵੀ ਜਾਵਾਂ, ਪਰ ਮੈਂ ਸੱਚੀ ਅਟੈਨਸ਼ਨ ਨਹੀਂ ਹੁੰਦੀ ਮੇਰੀ ਕਿਸੇ ਨੂੰ ਕੁਛ ਬੁਰਾ ਕਹਿਣ ਦੀ, ਕਈ ਵਾਰੀ ਗੱਲਾਂ ਗੱਲਾਂ ਚੋਂ ਗੱਲ ਨਿਕਲ ਜਾਂਦੀ ਆ, ਪਤਾ ਨਹੀਂ ਲੱਗਦਾ। ਤੇ ਪਰ ਮੈਂ ਗੁੱਸਾ ਮੈਂ ਵੀ ਨਹੀਂ ਕਰਦੀ, ਤੁਸੀਂ ਵੀ ਨਾ ਕਰਿਆ ਕਰੋ, ਚੰਗਾ। ਤੇ ਕਹਿੰਦੇ ਬਾਕੀ ਸਾਡੇ ਲਈ ਤਾਂ ਤੁਹਾਡਾ ਹਰ ਬੋਲ ਕੀਮਤੀ ਆ। ਹਾਏ ਆ ਤਾਂ ਕਮਾਲ ਹੀ ਕਰਤੀ, ਕਹਿੰਦੇ ਅਸੀਂ ਤਾਂ ਸ਼ੁੱਕਰਵਾਰ ਦਾ ਪ੍ਰੋਗਰਾਮ ਸੁਣਨਾ ਹੀ ਸੁਣਨਾ, ਭਾਵੇਂ ਸਾਡਾ ਗਾਣਾ ਵੀ ਕੋਈ ਨਾ ਚਲਾਵੇ, ਹਨਾ। ਹਾਈ ਤੁਹਾਡਾ ਗਾਣਾ ਕਦੋਂ ਨੀ ਚਲਾਇਆ, ਤੁਹਾਡੇ ਗਾਣੇ ਨੂੰ ਤਾਂ ਮੈਂ ਹਫਤਾ ਭਰ ਯਾਦ ਰੱਖਿਆ, ਫਿਰ ਉਹਨੂੰ ਲੱਭਿਆ, ਫਿਰ ਉਹਨੂੰ ਗਾਣੇ ਨੂੰ ਚਲਾਇਆ, ਅੱਜ ਤੁਸੀਂ ਦੱਸਿਆ ਹੀ ਨੀ ਵੀ ਕਿਹੜਾ ਗਾਣਾ ਸੁਣਨਾ ਵਾ, ਦੱਸ ਦੋ ਫਿਰ, ਹਨਾ, ਕਿਹੜਾ ਗਾਣਾ ਸੁਣਨਾ। ਨਹੀਂ ਉਹ ਜਿਹੜਾ ਆ ਹੁਣੇ ਹੁਣੇ ਕਸਰ ਵਾਲਾ ਆਇਆ ਸੀ, ਆਪਾਂ ਤੁਹਾਨੂੰ ਡੈਡੀਕੇਟ ਕਰ ਦੇਣਾ, ਦੱਸ ਦੋ ਫਟਾਫਟ ਕਿਹੜਾ ਗਾਣਾ ਸੁਣਨਾ। ਤੇ ਅੱਗੇ ਹਰਜਿੰਦਰ ਸਿੰਘ ਬਸੀ ਪਠਾਣ ਵਾਲੇ ਕਹਿੰਦੇ ਉਸ ਪਿੰਡ ਤੇ ਜਗ੍ਹਾ ਨਹੀਂ ਜਾਣਾ ਜਿੱਥੇ ਇੱਜ਼ਤ ਨਾ ਹੋਵੇ। ਹਾਂਜੀ, ਉਹ ਤੁਸੀਂ ਜਿਹੜਾ ਮੈਂ ਖਾਣ ਪਾਇਆ ਸੀ ਆਈ ਥਿੰਕ ਪੁੱਛਿਆ ਸੀਗਾ, ਉਸਦਾ ਜਵਾਬ ਭੇਜਿਆ, ਸੋ ਬਿਲਕੁਲ ਠੀਕ ਆ ਹਰਜਿੰਦਰ ਸਿੰਘ ਜੀ। ਤੇ ਆਈ ਥਿੰਕ ਮੈਂ ਸਾਰਿਆਂ ਦੇ ਇੱਧਰ ਮੈਸੇਜ ਪੜ੍ਹੀ ਜਾ ਰਹੀ ਹਾਂ, ਜੇ ਕਿਸੇ ਦਾ ਮੈਸੇਜ ਰਹਿ ਗਿਆ ਤਾਂ ਗੁੱਸਾ ਨਾ ਕਰਿਓ। ਮੇਰੇ ਖਿਆਲ ਦੇ ਵਿੱਚ ਤਾਂ ਮੈਂ ਨਾਲ ਨਾਲ ਸਾਰੇ ਮੈਸੇਜ ਪੜ੍ਹੀ ਜਾ ਰਹੀ ਹਾਂ। ਤੇ ਬਾਕੀ ਮਨੀ ਸਲੀਮਪੁਰੀਆ ਕਹਿੰਦੇ ਕਿ ਨਹੀਂ, ਮੈਨੂੰ ਲੱਗਿਆ ਕਿ ਸ਼ਾਇਦ ਤੁਸੀਂ ਮੇਰੇ ਜਿੰਨੇ ਸਿਆਣੇ ਨਾ ਹੋਵੋ। ਤੁਹਾਡੇ ਜਿੰਨੇ ਸਿਆਣੇ ਕਿੱਥੋਂ ਆ, ਜਿਹਨੂੰ ਸੰਤਰੇ ਤੇ ਖਰਬੂਜੇ ਦਾ ਫਰਕ ਹੀ ਨਹੀਂ ਪਤਾ, ਹਨਾ। ਤੇ ਚਲੋ ਕੋਈ ਗੱਲ ਨੀ, ਲੱਗ ਹੀ ਜਾਂਦਾ ਹੁੰਦਾ ਵਾ। ਤੇ ਬਾਕੀ ਹੁਣ ਕੀ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਬੰਦੇ ਦਾ ਢੈਡੀ ਭੁੱਖਾ ਹੁੰਦਾ ਉਦੋਂ ਗੱਲਾਂ ਹੋਰ ਉੜਦੀਆਂ, ਜਦੋਂ ਫਿਰ ਕੁਛ ਖਾ ਪੀ ਲਵੋ ਉਦੋਂ ਗੱਲਾਂ ਹੋਰ ਉੜਦੀਆਂ। ਕੋਈ ਨਾ ਚੱਕਰ ਨੀ, ਮੈਂ ਸਮਝਦੀ ਹਾਂ ਤੜਕੇ ਉੱਠ ਕੇ ਜਦੋਂ ਬੰਦਾ ਕੰਮ ਤੇ ਆਉਂਦਾ ਵਾ, ਤੇ ਬਾਅਦ ਵਿੱਚ ਜਦੋਂ ਪਤਾ ਹੁੰਦਾ ਵੀ ਹੁਣ ਬਸ ਇੰਨੇ ਕੀ ਘੰਟੇ ਰਹਿ ਗਏ ਆ, ਉਹ ਅਲੱਗ ਅਲੱਗ ਹਿਸਾਬ ਕਿਤਾਬ ਜਿਹਾ ਹੁੰਦਾ ਹਨਾ ਉਦੋਂ। ਚਲੋ ਕੋਈ ਗੱਲ ਨੀ ਜੀ, ਤੇ ਲੋ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਗਾਣਾ ਵੀ ਸੁਣਦੇ ਆ। ਮੈਨੂੰ ਪਤਾ ਨੀ ਸਰਬਜੀਤ ਭਾਜੀ ਮੇਰੀ ਆਵਾਜ਼ ਸੁਣਦੇ ਆ ਕਿ ਨਹੀਂ ਸੁਣਦੇ, ਕਿ ਹਜੇ ਗੱਲਾਂ ਹੀ ਕਰਨ ਲੱਗੇ ਹੋਏ ਆ। ਤੇ ਪਰ ਚਲੋ ਕੋਈ ਗੱਲ ਨੀ ਜੀ, ਆਪਾਂ ਗਾਣਾ ਸੁਣਦੇ ਆ ਜੀ ਅਗਲਾ, ਤੇ ਫਿਰ ਮਿਲਦੇ ਆ ਤੁਹਾਨੂੰ।
ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ, ਤੇਰੇ ਨਾਲ ਦਿਲ ਲਾ ਲਿਆ, ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ। ਹੱਗ ਲਾਈਫ ਦੇਖ ਜੱਟ ਦੀ, ਸਾਦਾ ਵਸਾ ਕੋਈ ਨਾ, ਨੀ ਤੂੰ ਲੌਂਗ ਟਾਈਮ ਮੰਗਦੀਆਂ ਯਾਰੀਆਂ। ਹੱਗ ਲਾਈਫ ਦੇਖ ਜੱਟ ਦੀ, ਸਾਦਾ ਵਸਾ ਕੋਈ ਨਾ, ਨੀ ਤੂੰ ਲੌਂਗ ਟਾਈਮ ਮੰਗਦੀਆਂ ਯਾਰੀਆਂ। ਹੱਗ ਲਾਈਫ ਦੇਖ ਜੱਟ ਦੀ, ਟੂਈ ਮੂੰਹ ਨੂੰ ਲੱਗ ਗਈ, ਤੇਰੇ ਫਿਊਚਰ ਚ ਬਾਹਰਲੇ ਪਲੈਨ ਨੇ, ਮੁੰਡਾ ਕਰਜ਼ੇ ਦੇ ਥੱਲੇ ਲਾ ਦੇਣਾ, ਨੀ ਤੇਰੀ ਮੰਗੀ ਇੱਕ ਗੋਲਡ ਦੀ ਚੈਨ ਨੇ, ਜੇ ਚਾਹੁੰਦੇ ਆ ਤਾਂ ਡਾਲਰ ਮਿਲੇ, ਨੀ ਵਾਈਟ ਵਾਈਟ ਕਾਲਰ ਮਿਲੇ, ਸਾਡੇ ਵੱਟਾਂ ਨਾਲ ਖੜਨ ਫਰਾਰੀਆਂ। ਹੱਗ ਲਾਈਫ ਦੇ ਚਿੱਤ ਕਰਦਾ ਕਲੋਨੀ ਕੱਟਦਾ, ਛੇ ਕਿੱਲਿਆਂ ਦੇ ਵੇਚਦਾ ਪਲਾਟ ਮੈਂ, ਪਾਲਾ ਹੋਟਲ ਮੈਂ ਫਾਈਵ ਸਟਾਰ ਨੀ, ਨੀ
ਉਹ ਜੀ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਤੰਗ ਲਾਈਫ ਗਾਣਾ ਸੁਣ ਰਹੇ ਸੀ ਤੁਸੀਂ ਤੇ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਇੱਕ ਅਨਾਉਂਸਮੈਂਟ ਆ ਜੀ ਜਿਹੜੀ ਕਿ ਮੈਲਬੋਰਨ ਵਾਲਿਆਂ ਵਾਸਤੇ ਆ ਸਪੈਸ਼ਲੀ ਤੇ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਪਤਾ ਹੀ ਆ ਕਿ 550 ਜਿਹੜੀ ਉਹਨਾਂ ਦੀ ਬਰਥ ਐਨਵਰਸਰੀ ਮਨਾਈ ਜਾ ਰਹੀ ਆ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਸ ਦੇ ਰਿਗਾਰਡਿੰਗ ਇਹ ਅਨਾਉਂਸਮੈਂਟ ਆ ਜੀ ਹਾਂ ਮੈਲਬੋਰਨ ਦੇ ਵਿਚ 9 ਤਰੀਕ ਨੂੰ ਜਾਣੀ ਕਿ 9 ਨਵੰਬਰ ਨੂੰ 10 ਵਜੇ ਤੋਂ ਲੈ ਕੇ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਵਾ ਜੀ ਤੇ ਉਹ ਸ਼ੁਰੂ ਕਿੱਥੋਂ ਹੋ ਰਿਹਾ ਨਗਰ ਕੀਰਤਨ ਲੈਂਡਸਡਾਊਨ ਸਟਰੀਟ ਈਸਟ ਮੈਲਬੋਰਨ ਤੋਂ ਲੈ ਕੇ ਟ੍ਰੈਜਰੀ ਗਾਰਡਨ ਤੱਕ ਹੋ ਰਿਹਾ ਵਾ ਜੀ ਤੇ ਸੈਟਰਡੇ 9 ਨਵੰਬਰ 2019 ਨੂੰ 10 ਵਜੇ ਸਟਾਰਟ ਹੋ ਕੇ ਤੇ ਸਮਾਪਤੀ ਕਿੱਥੇ ਹੋਊਗੀ ਜੀ ਟ੍ਰੈਜਰੀ ਗਾਰਡਨ ਦੇ ਵਿਚ ਹੋਊਗੀ ਤੇ ਬਾਕੀ ਟਾਈਮ ਕਿੰਨਾ ਤੇ ਕਿੰਨਾ ਉਹਦੇ ਬਾਰੇ ਨੀ ਕਹਿ ਸਕਦੇ ਆਨਵਰਡਸ ਆ ਜੀ ਤੇ ਇਸ ਦੇ ਰਿਗਾਰਡਿੰਗ ਤੁਸੀਂ ਕੋਈ ਵੀ ਇਨਫੋਰਮੇਸ਼ਨ ਆ ਜਾਂ ਕੋਈ ਵੀ ਹੋਰ ਜਾਣਕਾਰੀ ਆ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੀਪ ਸਿੰਘ ਮਠਾੜੂ ਉਹਨਾਂ ਦਾ ਫੋਨ ਨੰਬਰ ਆ ਜੀ 0417512587 ਜਾਣੀ ਕਿ 0417-512-587 ਤੇ ਜਾਂ ਫਿਰ ਜੰਗ ਬਹਾਦਰ ਸਿੰਘ ਪੰਨੂ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਆ 0403-001-674 ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਜੀ 0403-001-674 ਤੇ ਤੁਸੀਂ ਪਹੁੰਚ ਸਕਦੇ ਹੋ ਜੀ ਲੈਂਡਸਡਾਊਨ ਸਟਰੀਟ ਤੋਂ ਈਸਟ ਮੈਲਬੋਰਨ ਤੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋ ਰਹੀ ਹੈ ਜੀ ਉੱਥੋਂ ਤੁਸੀਂ ਪਹੁੰਚੋ 10 ਵਜੇ ਤੇ ਟ੍ਰੈਜਰੀ ਗਾਰਡਨ ਲਾਂਡ 4 ਦੇ ਵਿਚ ਇਹਦੀ ਸਮਾਪਤੀ ਹੋਊਗੀ ਤੇ ਕਿੰਨੇ ਵਜੇ ਹੋਊਗੀ ਉਹ ਤਾਂ ਹੁਣ ਹਲੇ ਨਹੀਂ ਹੈਗਾ ਜੀ ਚੱਲੀ ਚੱਲੂਗਾ ਤੇ ਤੁਸੀਂ ਪਹੁੰਚ ਸਕਦੇ ਹੋ ਤੇ ਇਨਫੋਰਮੇਸ਼ਨ ਜੇ ਕੋਈ ਚਾਹੀਦੀ ਹੋਊਗੀ ਤਾਂ ਜ਼ਰੂਰ ਚੱਲਿਓ ਤੇ ਇੱਧਰ ਮੇਰੀ ਵੱਡੇ ਭੈਣ ਜੀ ਅਮਰਦੀਪ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਪ੍ਰੋਗਰਾਮ ਇਜ਼ ਰੀਅਲੀ ਗੋਇੰਗ ਗੁੱਡ ਆਈ ਹੈਵ ਸੈਂਟ ਏ ਪੋਸਟਰ ਟੂ ਯੂ ਹਾਂਜੀ ਮੈਂ ਬਿਲਕੁਲ ਪੋਸਟਰ ਤੁਹਾਡਾ ਸ਼ੇਅਰ ਕਰ ਦਿੱਤਾ ਵਾ ਤੇ ਸਾਰਿਆਂ ਨੂੰ ਇਨਫੋਰਮੇਸ਼ਨ ਮਿਲ ਵੀ ਗਈ ਆ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਅਸੀਂ ਦੱਸ ਚੁੱਕੇ ਹਾਂ ਜੀ ਜੋ ਨੰਬਰ ਅਸੀਂ ਤੁਹਾਨੂੰ ਦੱਸੇ ਆ ਤੁਸੀਂ ਉਹਨਾਂ ਤੇ ਕਾਲ ਕਰਕੇ ਵੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਕਿੱਦਾਂ ਜਾਣਾ ਵਾ ਕਿੱਥੋਂ ਕਿਵੇਂ ਕਿਉਂਕਿ ਜਾਣਾ ਤਾਂ ਉੱਥੇ ਸਾਰਿਆਂ ਨੂੰ ਮਤਲਬ ਕਿ ਉੱਥੇ ਜੋ ਅਰੇਂਜਮੈਂਟ ਹੋਣਗੇ ਉਸ ਹਿਸਾਬ ਨਾਲ ਹੀ ਜਾਣਾ ਪੈਣਾ ਕਿਉਂਕਿ ਪਾਰਕਿੰਗ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਤੇ ਬਾਕੀ ਇਨਫੋਰਮੇਸ਼ਨ ਲਈ ਤੁਸੀਂ ਗੁਰਦੀਪ ਸਿੰਘ ਮਠਾੜੂ ਤੇ ਜੰਗ ਬਹਾਦਰ ਸਿੰਘ ਪੰਨੂ ਜੀ ਨਾਲ ਫੋਨ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਪੋਸਟਰ ਅਸੀਂ ਸ਼ੇਅਰ ਵੀ ਕਰ ਦਾਂਗੇ ਹਰਮਨ ਰੇਡੀਓ ਦੇ ਪੇਜ ਤੇ ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਨੰਬਰ ਜੇ ਨਾ ਨੋਟ ਕੀਤਾ ਹੋਇਆ ਤਾਂ ਉੱਥੋਂ ਨੰਬਰ ਚੱਕ ਕੇ ਤੁਸੀਂ ਉਹਨਾਂ ਦੇ ਨਾਲ ਆਪਣੀ ਕੋਈ ਵੀ ਗੱਲਬਾਤ ਆ ਜਾਂ ਜਾਣਕਾਰੀ ਆ ਜਾਂ ਕੁਛ ਵੀ ਪਤਾ ਕਰਨਾ ਵਾ ਤਾਂ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਅੱਗੇ ਈਮੇਲ ਦੇ ਜ਼ਰੀਏ ਅਮਰਦੀਪ ਕੌਰ ਹਾਂਜੀ ਭੈਣ ਜੀ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਜੀ ਥੈਂਕ ਯੂ ਨਹੀਂ ਜੀ ਆਪਣੇ ਸਾਰਿਆਂ ਦਾ ਰਲਮਾ ਮਿਲਮਾ ਹੀ ਆ ਤੇ ਆਪਾਂ ਸਾਰੇ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਸਾਂਝਾ ਵੀ ਕਰ ਦਿੱਤਾ ਤੇ ਸਾਰੇ ਜਾਣੇ ਹੁੰਮ ਹੁਮਾ ਕੇ ਪਹੁੰਚੋ ਜੀ ਤੇ ਗਾਣੇ ਆਪਾਂ ਤੁਹਾਨੂੰ ਸੁਣਾਈ ਜਾ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਟਾਈਮ ਹੁਣ ਥੋੜਾ ਹੀ ਰਹਿ ਗਿਆ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਆਪਾਂ ਖਤਮ ਕਰੀਏ ਸੋ ਬਜ਼ਾਰ ਦਾ ਜਵਾਬ ਵੈਸੇ ਮੈਂ ਦੱਸ ਵੀ ਦਿੱਤਾ ਸੀਗਾ ਤੇ ਜਵਾਬ ਆ ਜੀ ਸੰਤਰਾ ਸੋ ਸੰਤਰਾ ਇਸ ਦਾ ਸਹੀ ਜਵਾਬ ਆ ਕਿਉਂਕਿ ਤੁਸੀਂ ਦੇਖੋ ਇੱਕ ਖੂਹ ਵਿੱਚ 9-10 ਪਰੀਆਂ ਜਦ ਤੱਕ ਸਿਰ ਜੋੜੀ ਖੜੀਆਂ ਕਿਉਂਕਿ ਸੰਤਰੇ ਦੇ ਸਿਰ ਜੋੜੇ ਹੁੰਦੇ ਆ ਤੇ ਜਦੋਂ ਸੰਤਰੇ ਨੂੰ ਛਿਲਕਾ ਉਪਰੋਂ ਖੋਲਿਆ ਜਾਂਦਾ ਵਾ ਤਾਂ ਫਿਰ ਜੀ ਕਰਦਾ ਕਿ ਸੰਤਰੇ ਦੀਆਂ ਜਿਹੜੀਆਂ ਪਾੜੀਆਂ ਉਹਨਾਂ ਨੂੰ ਫਟਾਫਟ ਖਾ ਜਾਈਏ ਬੜੀਆਂ ਰਸੀਲੀਆਂ ਹੁੰਦੀਆਂ ਨੇ ਤੇ ਇਸ ਦਾ ਜਵਾਬ ਸਾਡੇ ਕੋਲ ਮਨੀ ਸਲੇਮਪੁਰਾ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਦੱਸਤਾ ਸੀ ਪਰ ਮਨੀ ਸਲੇਮਪੁਰੀਆ ਨੇ ਉਸਦੇ 2 ਜਵਾਬ ਦੱਸੇ ਸੀ ਤਾਂ ਕਰਕੇ ਹੁਣ ਇੱਕ ਕੈਂਸਲ ਕਰਨਾ ਪੈਣਾ ਸੀ ਇੱਕ ਹੀ ਰੱਖਣਾ ਪੈਣਾ ਸੀਗਾ ਸੋ ਚਲੋ ਕੋਈ ਗੱਲ ਨੀ ਜੀ ਚੱਲੀ ਜਾਂਦਾ ਵਾ ਬਾਕੀ ਕਹਿੰਦੇ ਹੁੰਦੇ ਨਾ ਤੁਸੀਂ ਤਾਂ ਮੈਨੂੰ ਨਹੀਂ ਦੱਸਿਆ ਹੈਗਾ ਕਿ ਮੈਂ ਬਾਹਲੇ ਕਿਹੜਾ ਅੱਖਰ ਬੋਲਦੀ ਹਾਂ ਮੈਨੂੰ ਲੱਗਦਾ ਜਿੱਦਾਂ ਵੀ ਬੋਲਦੀ ਹਾਂ ਜਿਵੇਂ ਵੀ ਬੋਲਦੀ ਹਾਂ ਨਾ ਜਿੱਦਾਂ ਕਿ ਜਗਤਾਰ ਚੌਲ ਭਾਜੀ ਨੇ ਕਿਹਾ ਕਿ ਵਧੀਆ ਲੱਗਦੀਆਂ ਚੇਂਜ ਨਾ ਕਰੀ ਹੈ ਨਾ ਨਹੀਂ ਭਾਜੀ ਚੇਂਜ ਚੂੰਜ ਤਾਂ ਮੈਂ ਕਿੱਥੋਂ ਕਰਨਾ ਚੇਂਜ ਤਾਂ ਹੁੰਦੀ ਨੀ ਨਾ ਹੁਣ ਇੰਨੀਆਂ ਆਦਤਾਂ ਪਈਆਂ ਹੋਈਆਂ ਤੇ ਬਾਕੀ ਹਮਕੋ ਤੁਮਕੋ ਵਾਲੀ ਤਾਂ ਮੈਂ ਹੈਗੀ ਨੀ ਵੈਸੇ ਵੀ ਤੇ ਕਹਿੰਦੇ ਆ ਨਾ ਕਿ ਬੰਦੇ ਦੀ ਆਦਤ ਆ ਉਹ ਇੰਨੀ ਛੇਤੀ ਤਾਂ ਨੀ ਬਦਲਦੀ ਹੁੰਦੀ ਤੇ ਇੱਧਰ ਮੈਸੇਜ ਹੋਰ ਆ ਰਹੇ ਆ ਜੀ ਦੇਖਦੇ ਹਾਂ ਕੌਣ ਪਹੁੰਚਿਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੀ ਆ ਜੀ ਕਹਿੰਦੇ ਕਿ ਐਡੀ ਦਿੱਲੀ 2 ਵੰਜਾਰੇ ਚਿੱਟੀ ਚਾਦਰ ਪਈ ਚੰਗਿਆੜੇ ਲਓ ਜੀ ਫਿਰ ਅਗਲੀ ਬਜ਼ਾਰਤ ਵੀ ਪਹੁੰਚ ਗਈ ਆ ਇਹ ਹੁਣ ਤੁਸੀਂ ਦੱਸ ਦੋ ਮੈਂ ਤਾਂ ਵੈਸੇ ਤੁਹਾਨੂੰ ਸੌਖੀ ਜੀ ਬਜ਼ਾਰਤ ਪਾਉਣੀ ਸੀ ਇਹਨਾਂ ਨੇ ਬਾਲੀ ਔਖੀ ਬਾਤ ਹੀ ਲੱਗਦਾ ਚਲੋ ਕੋਈ ਗੱਲ ਨਹੀਂ ਤੁਸੀਂ ਦੱਸੋ ਜੀ ਐਡੀ ਦਿੱਲੀ 2 ਵੰਜਾਰੇ ਚਿੱਟੀ ਚਾਦਰ ਪਈ ਚੰਗਿਆੜੇ ਬਹੁਤ ਸੌਖੀ ਆ ਇਹ ਬਜ਼ਾਰਤ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਇਹ ਬਜ਼ਾਰਤ ਪਾਉਣੇ ਹੁੰਦੇ ਆ, ਮਾੜਾ ਜਿਹਾ ਦੇਖ ਲੈਣੇ, ਨਹੀਂ ਤੁਹਾਨੂੰ ਫਿਰ ਪਰਚੀ ਦੇ ਦੂੰਗੀ, ਦੇ ਦਾ ਪਰਚੀ, ਚੱਲ ਦੇ ਦਿੰਦੇ ਆ ਕਿਉਂਕਿ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਥੋੜਾ, ਆਪਾਂ ਕਿਆ ਕਹਿੰਦੇ ਨਾ ਨੀਲੀ ਟਾਕੀ ਚਾਵਲ ਅੱਧੇ ਦਿਨੇ ਕੇ ਬੱਚੇ ਰਾਤੀ ਲੱਭੇ, ਬਸ ਸੇਮ ਸੇਮ ਚ ਹੀ ਆ। ਤੇ ਅੱਗੇ ਮੇਰੀ ਭੈਣ ਵੀਰਪਾਲ ਕੌਰ ਪ੍ਰੋਗਰਾਮ ਦੇ ਵਿੱਚ ਆਈ ਆ। ਹੋਰ ਵੀਰਪਾਲ ਕੀ ਹਾਲ ਚਾਲ ਆ ਤੁਹਾਡਾ, ਤੇ ਕਈ ਹਫ਼ਤਿਆਂ ਬਾਅਦ ਤੁਸੀਂ ਆਏ ਹੋ, ਠੀਕ ਠਾਕ ਹੋ, ਪਹੁੰਚਿਆ ਕਰੋ, ਮੈਨੂੰ ਵੇਟ ਰਹਿੰਦੀ ਆ ਤੁਹਾਡੀ ਵੀ, ਹੈ ਨਾ। ਤੇ ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ ਐਂਡ ਆਲ ਹਰਮਨ ਪਰਿਵਾਰ ਨੂੰ ਔਰੰਜ ਆ। ਹਾਂਜੀ ਵੀਰਪਾਲ, ਬਿਲਕੁਲ ਸਹੀ ਆ ਜਵਾਬ ਤੁਹਾਡਾ ਵੀ, ਇਸ ਦਾ ਜਿਹੜਾ ਬਜ਼ਾਰਤ ਦਾ ਜਵਾਬ ਆ ਉਹ ਔਰੰਜ ਹੀ ਆ। ਤੇ ਲਓ ਜੀ ਫਿਰ ਇੱਕ ਤੁਹਾਨੂੰ ਗਾਣਾ ਸੁਣਾਉਂਦੇ ਆ, ਖਾਣ ਪੀਣ ਦੀਆਂ ਗੱਲਾਂ ਚੱਲ ਰਹੀਆਂ ਨੇ, ਤੇ ਖਾਣ ਪੀਣ ਤੋਂ ਫਿਰ ਹੁਣ ਮੈਕਡੋਨਲ ਥੋੜੋ ਨਾ ਸਾਰਾ ਨਵੰਬਰ ਨਵੰਬਰ ਖਾਈ ਜਾਓਗੇ, ਮੰਨਿਆ ਕਿ ਸਸਤਾ ਹੋ ਗਿਆ ਪਰ ਇੰਨਾ ਵੀ ਨਹੀਂ ਹੈਗਾ ਕਿ ਬੰਦਾ 24 ਘੰਟੇ ਚਿਕਨ 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 ਹੀ ਖਾਈ ਜਾਵੇ, ਹੈ ਨਾ। ਤੇ ਚਲੋ ਫਿਰ ਕੋਈ ਗੱਲ ਨਹੀਂ, ਤੇ ਹੁਣ ਆਪਾਂ ਤੁਹਾਨੂੰ ਗਾਣਾ ਸੁਣਾਉਂਦੇ ਆ ਆਰਨਿਤ ਦੀ ਆਵਾਜ਼ ਦੇ ਵਿੱਚ ਆ, ਤੇ ਦੇਖੋ ਫਿਰ ਕਿੱਦਾਂ ਦਾ ਗਾਣਾ ਵਾ। ਤੇ ਨਾ ਖਾਣ ਨੂੰ ਤਾਂ ਜੀ ਕਰਦਾ ਹੁਣ ਸਾਰਿਆਂ ਦੇ, ਹੈ ਨਾ, ਘਰ ਵਾਲੀ ਦੇ ਪਕਾਏ ਹੋਏ ਜਾਂ ਆਪ ਪਕਾਉਣੇ ਪੈਣ ਇਹ ਵੱਖਰੀ ਗੱਲ ਆ। ਤੇ ਲਓ ਫਿਰ ਗਾਣਾ ਸੁਣਦੇ ਆ ਜੀ, ਮਿਲਦੇ ਆ ਗੀਤ ਤੋਂ ਬਾਅਦ।
ਮੇਰੇ ਹੱਥੋਂ ਮਿੱਸੀਆਂ ਦੇ ਖਾਮ ਵੇਖਣਾ ਵੇ ਤੇਰੀਆਂ ਗੈਲੀਆਂ ਜਨਾਬ ਵੇਖਣਾ, ਸਾਡੇ ਘਰੇ ਫਿਰਦੇ ਵਿਚੋਲੇ ਗੇੜੇ ਮਾਰਦੇ ਵੇ, ਗੱਲ ਬਸੋਂ ਬਾਹਰ ਹੁੰਦੀ ਜਾਵੇ ਮੁਟਿਆਰ ਦੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ। ਕਰੇ ਨਾ ਕਦਰ ਮੇਰੀ ਜਾਣ ਜੋਗਿਆ ਤੇਰੀਆਂ ਦੇ ਬਸ ਇਹੋ ਗੱਲਾਂ ਮਾੜੀਆਂ, ਹੋਰ ਕੋਈ ਵਿਆਹ ਕੇ ਲੈ ਗਿਆ ਵੰਗ ਵਰਗੀ ਯਾਰ ਤੇਰੇ ਹੱਸਣੇ ਵਜਾ ਕੇ ਤਾੜੀਆਂ, ਹੋਰ ਕੋਈ ਵਿਆਹ ਕੇ ਲੈ ਗਿਆ ਵੰਗ ਵਰਗੀ ਯਾਰ ਤੇਰੇ ਹੱਸਣੇ ਵਜਾ ਕੇ ਤਾੜੀਆਂ, ਮੈਂ ਨੀ ਕਹਿੰਦੀ ਮੇਰੇ ਪਿੱਛੇ ਯਾਰ ਛੱਡ ਦੇ, ਮੈਂ ਨੀ ਕਹਿੰਦੀ ਮੇਰੇ ਪਿੱਛੇ ਯਾਰ ਛੱਡ ਦੇ, ਆਇਸ਼ ਕਿਹਦਾ ਕਰਨਾ ਤੂੰ ਨੁਕਸਾਨ ਦੇ, ਤੀਜੇ ਦਿਨ ਕਰੇ ਖੜਕੇ ਤੇ ਦੜਕੇ ਦਿੰਦੀ ਆ ਫਰੈਂਡ ਵੇ ਨਿਊਜ਼ਾਂ ਤਾਜ਼ੀਆਂ, ਜਦੋਂ ਤੱਕ ਮਹੀਨੋ ਚਾਰ ਲਾਵਾਂ ਹੁੰਦੀਆਂ ਤੂੰ ਉਦੋਂ ਤੱਕ ਕਰ ਲੈ ਲੱਤਬਾਜ਼ੀਆਂ, ਹਾਈਵੇ ਜਦੋਂ ਤੱਕ ਮਹੀਨੋ ਚਾਰ ਲਾਵਾਂ ਹੁੰਦੀਆਂ ਉਦੋਂ ਤੱਕ ਕਰ ਲੈ ਲੱਤਬਾਜ਼ੀਆਂ, ਹਾਏ ਤੈਨੂੰ ਵੇਖ ਜਿਉਂਦੀ ਮੈਂ ਜਿਉਣ ਜੋਗਿਆ, ਤੈਨੂੰ ਵੇਖ ਜਿਉਂਦੀ ਮੈਂ ਜਿਉਣ ਜੋਗਿਆ, ਤੇਰੇ ਨਾਲ ਮੇਰਾ ਵਸਦਾ ਜਹਾਨ ਵੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ, ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦੇ ਗੱਡੀ ਦੇ ਪਕਾਏ ਹੋਏ ਖਾਣੀ ਨਾਲ ਦੇ। ਪੂਰੇ ਵਾਲੇ ਦਾ ਅਖਾੜਾ ਕਰ ਲੈ ਕਰਕੇ ਮੈਂ ਕੰਮ ਕਰ ਸਾਰਾ ਲੋਟ ਜਾ, ਮੈਂ ਵੀ ਦੇ ਤੇ ਲਹਿੰਗਿਆਂ ਦੇ ਨਾਪ ਮਿੱਤਰਾ, ਤੂੰ ਵੀ ਦੇ ਲੈ ਮੇਰੇ ਛੇਤੀ ਪੈਂਟ ਕੋਟ ਦਾ, ਮੈਂ ਵੀ ਦੇ ਤੇ ਲਹਿੰਗਿਆਂ ਦੇ ਨਾਪ ਮਿੱਤਰਾ, ਤੂੰ ਵੀ ਦੇ ਲੈ ਮੇਰੇ ਛੇਤੀ ਪੈਂਟ ਕੋਟ ਦਾ, ਸ਼ਗਨਾ ਨਾ ਜਦੋਂ ਮੇਰਾ ਕੁੰਡ ਚੁੱਕਣਾ, ਸ਼ਗਨਾ ਨਾ ਜਦੋਂ ਮੇਰਾ ਕੁੰਡ ਚੁੱਕਣਾ, ਬਾਹਰ ਲੈਤ ਜਾਣ ਵਿੱਚ ਆਜੂ ਜਾਣਵੇ,
ਜਾਓ ਜੀ। ਗਾਣਾ ਸੁਣ ਰਹੇ ਸੀ ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ, ਜੱਟੀ ਦੇ ਬਣਾਏ ਹੋਏ ਖਾਲੀ ਨਾਨ ਵੇ, ਹਨਾ, ਤਾਂ ਫਿਰ ਦੇਖ ਲਓ ਫਿਰ, ਨਹੀਂ ਤਾਂ ਫਿਰ ਨਾਨ ਉਂਝੇ ਆਪ ਹੀ ਬਣਾਉਣੇ ਪੈਣਗੇ। ਨਾਨ ਸੁਣ ਕੇ ਤਾਂ ਵਾਕਈ ਭੁੱਖ ਲੱਗਿਆ ਹੀ, ਹਨਾ, ਖਾਣ ਨੂੰ ਜੀ ਕਰਿਆ। ਅੱਜ ਮੈਂ ਪ੍ਰੋਗਰਾਮ ਚ ਆਪਾਂ ਸਾਰਾ ਖਾਣ ਖੂਣ ਦਾ ਹੀ ਕਰਦੇ ਰਹੇ, ਵਿੱਚ ਮੈਕਡੋਨਲ ਦੀਆਂ ਡੀਲਾਂ ਚੱਲੀ ਗਈਆਂ, ਬਾਜ਼ਾਰੇ ਚ ਵੀ ਓਦਾਂ ਦੀ, ਤੇ ਹਨਾ ਆ ਗਾਣਾ ਵੀ ਓਦਾਂ ਦਾ ਹੀ ਲੱਗ ਗਏ। ਚਲੋ ਕੋਈ ਗੱਲ ਨੀ, ਭੁੱਖ ਤਾਂ ਸਾਰਿਆਂ ਨੂੰ ਲੱਗ ਹੀ ਹੋਊਗੀ, ਬਾਕੀ ਚੱਲ ਕੋਈ ਨਾ, ਬੰਦਾ ਖਾਣ ਦਾ ਹੀ ਭੁੱਖ ਆਉਂਦਾ, ਜੇ ਤੁਜੋ ਤਾਂ ਮਿਲਦੀ ਰਹਿੰਦੀ ਆ, ਮਜ਼ਾਕ ਕਰਦੀ ਆ। ਤੇ ਬਾਕੀ ਕਹਿੰਦੇ ਜਿੱਦਾਂ ਜਸਵੀਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕਿ ਹੇ ਅਸਮਾਨ ਤੇ ਤਾਰੇ। ਹਾਂਜੀ ਬਿਲਕੁਲ, ਜਿਹੜੀ ਕਿ ਹਰਜਿੰਦਰ ਸਿੰਘ ਜੀ ਨੇ ਬਾਤ ਪਾਈ ਸੀ, ਕਹਿੰਦੇ ਕਿ ਅੱਡੀ ਦਿੱਲੀ ਦੋ ਵੰਜਾਰੇ ਚਿੱਟੀ ਚਾਦਰ ਪਈ ਚੰਗਿਆੜੀ, ਤੇ ਬਿਲਕੁਲ ਜੀ। ਤੇ ਮਨੀ ਸਲਿਮਪੁਰੀਆ ਨੇ ਵੀ ਇਸਦਾ ਜਵਾਬ ਦੇ ਦਿੱਤਾ ਵਾ ਕਿ ਅਸਮਾਨ ਤੇ ਚੰਦ ਸੂਰਜ ਤਾਰੇ, ਬਿਲਕੁਲ ਸਹੀ ਜਵਾਬ ਆ ਜੀ, ਥੈਂਕ ਯੂ, ਮਿਹਰਬਾਨੀ। ਤੇ ਬਾਕੀ ਤਕੀਆ ਕਲਾਮ ਦੀ ਗੱਲ ਹੋਈ ਸੀਗੀ, ਤੇ ਤਕੀਆ ਕਲਾਮ ਤਾਂ ਹੁਣ ਮੇਰਾ ਦੱਸਦਾ ਹਨਾ, ਵਾਜੀਵਾ ਤੇ ਵਾਹ, ਵੈਸੇ ਬਾਕੀ ਇਹ ਜਿਹੜੇ ਅੱਖਰ ਆ ਮੈਂ ਕਾਫੀ ਜ਼ਿਆਦਾ ਬੋਲਦੀ ਹਾਂ ਹਨਾ। ਤੇ ਬਾਕੀ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਚੁੱਕਾ ਜੀ ਮੇਰੇ ਜਾਣ ਦਾ ਵੀ, ਚੂਲੀਆਂ ਚਗਲੀਆਂ ਕਰ ਲਈਆਂ ਬਹੁਤ ਤੁਸੀਂ ਅੱਜ ਮੇਰੇ ਨਾਲ ਮੇਰੀਆਂ ਹੀ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਸ਼ੀਸ਼ੇ ਕੀ ਤਰ੍ਹਾਂ ਆਰ ਪਾਰ ਹੂੰ ਮੈਂ, ਸ਼ੀਸ਼ੇ ਕੀ ਤਰ੍ਹਾਂ ਆਰ ਪਾਰ ਹੂੰ ਮੈਂ, ਫਿਰ ਵੀ ਕੁਛ ਆਪਣੋ ਕੀ ਸਮਝ ਸੇ ਬਾਹਰ ਹੂੰ ਮੈਂ। ਤੇ ਲਓ ਜੀ ਫਿਰ ਇੰਨੇ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ, ਚੱਲਦੇ ਹਾਂ ਹੁਣ ਆਪਾਂ, ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗੇ ਰਹੋ ਤੇ ਗਾਣੇ ਸੁਣਦੇ ਰਹੋ ਹਰਮਨ ਰੇਡੀਓ ਤੇ, ਬੜੇ ਸੋਹਣੇ ਸੋਹਣੇ ਪ੍ਰੋਗਰਾਮ ਆਉਂਦੇ ਆ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ। ਕੱਲ ਨੂੰ ਲੱਗਣਗੀਆਂ ਰੌਣਕਾਂ ਤੇ ਪਲਸ ਨੂੰ ਵੀ ਲੱਗਣਗੀਆਂ ਰੌਣਕਾਂ ਤੇ ਤਾਇਆ ਬਿਸ਼ਨ ਸਿਓ, ਤੇ ਇੱਕ ਸੋਮਵਾਰ ਨੂੰ ਇੱਕ ਕਹਾਣੀ ਹੁੰਦੀ ਆ ਸਰਬਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ, ਇੰਨੀ ਕੁ ਵਧੀਆ ਤਰੀਕੇ ਨਾਲ ਉਹ ਕਹਾਣੀ ਦੱਸਦੇ ਆ, ਥੋੜੇ ਕੁ ਟਾਈਮ ਦੀ ਹੁੰਦੀ ਆ, ਸੁਣ ਕੇ ਦੇਖਿਓ ਆਵਾਜ਼ ਦੇ ਨਾਲ ਕਿੰਨੀ ਸੋਹਣੀ ਮੈਚ ਕਰਦੀ ਆ, ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਬੋਲਦੇ ਨੇ। ਤੁਸੀਂ ਇੱਕ ਵਾਰੀ ਸੁਣਨ ਲੱਗ ਗਏ ਤਾਂ ਤੁਹਾਨੂੰ ਆਦਤ ਪੈ ਜਾਣੀ ਆ ਉਹ ਸੁਣਨ ਦੀ। ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਗਰਾਮ ਹਰਮਨ ਰੇਡੀਓ ਤੇ ਚੱਲਦੇ ਰਹਿੰਦੇ ਆ, ਸੁਣਦੇ ਰਿਹਾ ਕਰੋ ਤੇ ਫੀਡਬੈਕ ਵੀ ਜ਼ਰੂਰ ਦਿਆ ਕਰੋ ਜੀ। ਤੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਕੋਈ ਸੁਝਾਅ ਹੋਵੇ, ਕੁਛ ਕੋਈ ਹੋਰ ਨਵਾਂ ਐਡ ਕਰਨਾ ਚਾਹੁੰਦੇ ਹੋਵੋ ਤੁਸੀਂ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ। ਤੇ ਇੱਕ ਆਈਡੀਆ ਜੋ ਦਿਮਾਗ ਦੇ ਵਿੱਚ ਚੱਲ ਰਿਹਾ ਵਾ ਮੇਰੇ, ਉਹ ਦੇਖਾਂਗੇ ਪਹਿਲਾਂ ਤੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਇਦ ਆਪਾਂ ਉਹ ਵੀ ਸ਼ੁਰੂ ਕਰਾਂਗੇ। ਇੱਕ ਹੋਰ ਸਸਪੈਂਸ ਆ ਜੀ, ਹਲੇ ਸਸਪੈਂਸ ਹੀ ਰੱਖਦੇ ਹਾਂ, ਤੇ ਜੇ ਬਾਅਦ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ। ਤੇ ਇੱਧਰ ਵੀਰਪਾਲ ਭੈਣ ਮੇਰੀ ਕਹਿ ਰਹੀ ਹੈ ਕਿ ਆਲ ਗੁੱਡ ਸਿਸਟਰ ਜੀ, ਸੋ ਬਹੁਤ ਵਧੀਆ ਗੱਲ ਆ ਜੀ, ਭੈਣਾਂ ਤਾਂ ਹੱਸਦੀਆਂ ਵਸਦੀਆਂ ਰਹਿਣ ਤੇ ਵਧੀਆ ਲੱਗਦੀਆਂ ਨੇ। ਤੇ ਹੁਣ ਆਪਾਂ ਚੱਲਦੇ ਹਾਂ ਜੀ ਇਸੇ ਦੁਆਰ ਦਾਸ ਦੇ ਨਾਲ ਕਿ ਜ਼ਿੰਦਗੀ ਜ਼ਿੰਦਾਬਾਦ ਆ, ਤੇ ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹੋ। ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ, ਬਸ ਡਟੇ ਰਹੋ, ਹਿੰਮਤ ਨਾ ਹਾਰਿਓ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਕਿਹਾ ਸੀ, ਅਰਦਾਸ ਕਰਦੇ ਰਿਹਾ ਕਰੋ ਉਸ ਵਾਹਿਗੁਰੂ ਦੇ ਅੱਗੇ, ਸਬਰ ਵੀ ਮਿਲੂਗਾ, ਸੰਤੋਖ ਵੀ ਮਿਲੂਗਾ ਤੇ ਇੱਕ ਆਸ ਵੀ ਮਿਲੂਗੀ। ਪਰ ਕਦੇ ਵੀ ਉਹ ਤੋਂ ਨਿਰਾਸ਼ ਨਾ ਹੋਇਓ, ਕਿਉਂਕਿ ਯਕੀਨਨ ਆ ਜੇ ਉਹ ਪਲਾਂ ਵਿੱਚ ਅਰਦਾਸ ਸੁਣਦਾ, ਜਿਵੇਂ ਕਿ ਆਪਾਂ ਪਹਿਲਾਂ ਕਿਹਾ ਸੀ ਕਿ ਸਾਡਾ ਯਕੀਨ ਛੇਤੀ ਪੱਕਾ ਹੋ ਜਾਂਦਾ ਵਾ, ਪਰ ਜੇ ਥੋੜੀ ਦੇਰ ਹੋ ਜਾਵੇ ਤਾਂ ਸਾਡਾ ਯਕੀਨ ਡੋਲਣ ਲੱਗ ਜਾਂਦਾ। ਡੋਲਿਆ ਨਾ ਕਰੋ, ਬਸ ਇਹ ਸੋਚਿਆ ਕਰੋ ਕਿ ਤੁਹਾਡਾ ਸਬਰ ਦੇਖ ਰਿਹਾ ਵਾ। ਤੇ ਜੇ ਥੋੜਾ ਜਿਹਾ ਲੇਟ ਹੋ ਜਾਏ ਕੋਈ ਗੱਲ ਲਈ, ਤਾਂ ਬਸ ਇਹ ਸੋਚਿਆ ਕਰੋ ਕਿ ਬੜਾ ਵਧੀਆ ਕੁਛ ਦਿੱਤਾ ਵਾ। ਇਸ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਪਲ ਤੇ ਬਹੁਤ ਵਧੀਆ ਕੁਛ ਪਰਮਾਤਮਾ ਦੇਊਗਾ ਜ਼ਰੂਰ, ਕਿਉਂਕਿ ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਵੀ ਹੈਗਾ, ਜਿੰਨਾ ਕੁ ਹੈਗਾ ਵਾ ਉਸ ਹਿਸਾਬ ਨਾਲ ਹੀ ਕਹਿ ਰਹੀ ਹਾਂ ਕਿ ਉਸ ਟਾਈਮ ਲੱਗਦਾ ਸੀ ਕਿ ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ, ਹਾਏ ਮੈਂ ਹੀ ਲੱਭੀ ਸੀ ਇੱਦਾਂ ਕਾਰਨ ਨੂੰ। ਪਰ ਅੱਜ ਮੈਂ ਕਹਿ ਸਕਦੀ ਹਾਂ ਕਿ ਉਹਨੇ ਜਿੰਨਾ ਕੁ ਸਬਰ ਦਿੱਤਾ, ਸੰਤੋਖ ਦਿੱਤਾ, ਬਹੁਤ ਖੁਸ਼ ਹਾਂ, ਬਹੁਤ ਕੁਛ ਦਿੱਤਾ। ਜੇ ਕਦੇ ਉਹ ਕੁਛ ਮਾੜਾ ਵੀ ਦੇ ਦੂਗਾ ਤਾਂ ਸਾਨੂੰ ਐਕਸੈਪਟ ਕਰਨਾ ਚਾਹੀਦਾ, ਰੋਇਆ ਨਾ, ਰੋਣਾ ਨਹੀਂ ਚਾਹੀਦਾ, ਹਨਾ, ਕਿਉਂਕਿ ਜੇ ਤੁਸੀਂ ਉਹਨੂੰ ਵੀ ਐਕਸੈਪਟ ਕਰੋਗੇ ਤਾਂ ਮੈਂ ਸੱਚੀ ਕਹਿੰਦੀ ਹਾਂ ਕਿ ਰੱਬ ਤੁਹਾਨੂੰ ਕਦੇ ਮਾੜਾ ਦਊਗਾ ਹੀ ਨਹੀਂ, ਜੋ ਤੁਹਾਡੇ ਲਈ ਚੰਗਾ, ਜੋ ਸਾਡੇ ਲਈ ਚੰਗਾ ਉਹੀ ਸਾਨੂੰ ਮਿਲੂਗਾ। ਤੇ ਲਓ ਫਿਰ ਰੱਬ ਤੇ ਸਭ ਦਾ ਯਕੀਨ ਬਣਿਆ ਰਵੇ, ਤੁਹਾਡਾ ਵਿਸ਼ਵਾਸ, ਤੁਹਾਡੀ ਅਰਦਾਸ ਦੇ ਵਿੱਚ ਬਰਕਤ ਹੋਵੇ। ਇਸੇ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ 8 ਤੋਂ 10 ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਬੁਝਾਰਤਾਂ ਦੇ ਨਾਲ। ਅੱਜ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਕਰਿਓ, ਬਾਕੀ ਤੁਹਾਨੂੰ ਪਤਾ ਹੀ ਆ ਹਨਾ, ਗਾਣੇ ਗੁਣੇ ਤਾਂ ਮੈਂ ਛੱਡ ਕੇ ਜਾ ਰਹੀ ਹਾਂ। ਤੇ ਲੋ ਗਾਣੇ ਸੁਣਦੇ ਰਹੋ ਤੇ ਬਾਕੀ ਫਿਰ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਰੱਬ ਰਾਖਾ।
ਧੋਖਾ ਨੀ ਕਰੀਦਾ ਬਿੱਲੋ, ਧੋਖਾ ਨੀ ਜਰੀਦਾ ਕਿਸੇ ਦੇ ਰਾਹਾਂ ਚ, ਨਜਾਇਜ਼ ਨੀ ਖੜੀਦਾ। ਧੋਖਾ ਨੀ ਕਰੀਦਾ ਬਿੱਲੋ, ਧੋਖੀ ਜਰੀਦਾ ਕਿਸੇ ਦੇ ਰਾਹਾਂ ਚ, ਨਜਾਇਜ਼ ਨੀ ਖੜੀਦਾ। ਹੋ ਬਣ ਕੇ ਵਿਖਾਵੇ ਜਿਹੜੀ ਮਾਂ।